ਰੀਅਲ ਸਟੇਟ ਦੀ ਮਾਰਕੀਟ ਤੁਸੀਂ ਆਓ ਤੇ ਫਿਰ ਅਸੀਂ ਰੀਅਲ ਸਟੇਟ ਦੀ ਗੱਲਾਂ ਕਰੀਏ, ਐਸਾ ਪੋਸੀਬਲ ਨਹੀਂ ਹੈ। ਸੋ ਰੀਅਲ ਸਟੇਟ ਦੀ ਕੀ ਅਪਡੇਟ ਆ ਸਰ, ਉਹ ਵੀ ਜ਼ਰੂਰ ਸ਼ੇਅਰ ਕਰੋ।
ਯਦਵੀਰ ਜੀ, ਰੀਅਲ ਸਟੇਟ ਦੀ ਮੈਨੂੰ ਇਹ ਲੱਗਦਾ ਹੈਗਾ ਕਿ ਹਰ ਪਾਸੇ ਨਾ ਇੱਕੋ ਡਿਮਾਂਡ ਚੱਲ ਰਹੀ ਹੈ ਜੀ, ਰੀਅਲ ਸਟੇਟ ਦੀ ਮਾਰਕੀਟ ਟੁੱਟ ਜਾਏ, ਰਿਸੈਸ਼ਨ ਆ ਜਾਏ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਲੋਕੀ ਕਿਉਂ ਇਸ ਚੀਜ਼ ਦੀ ਡਿਮਾਂਡ ਕਰੀ ਜਾ ਰਹੇ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰੀਅਲ ਸਟੇਟ ਦੇ ਪ੍ਰਾਈਸਿਸ ਅਗਰ ਡਾਊਨ ਹੋ ਗਏ, ਉਹ ਯਦਵੀਰ ਜੀ ਇੱਕ ਗੱਲ ਤੁਸੀਂ ਤੇ ਮੈਂ ਸ਼ਾਇਦ ਦੋਨੋਂ ਐਗਰੀ ਕਰਾਂਗੇ, ਕਹਿੰਦੇ ਨੈਵਰ ਸੇ ਵਟ ਯੂ ਡੋਂਟ ਵਾਂਟ ਇਨ ਯੋਰ ਲਾਈਫ। ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਕਦੇ ਵੀ ਨਾ ਕਹੋ। ਤੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਅਗਰ ਕ੍ਰੈਸ਼ ਹੁੰਦੀ ਹੈਗੀ ਹੈ ਜੀ, ਪੀਪਲ ਡੋਂਟ ਅੰਡਰਸਟੈਂਡ ਕਿ ਅਗਰ ਪ੍ਰਾਈਸਿਸ ਥੱਲੇ ਆ ਗਏ ਪਰ ਉਸ ਟਾਈਮ ਉਹ ਘਰਾਂ ਨੂੰ ਬਾਏ ਕਰਨ ਜੋਗੇ ਹੀ ਨਹੀਂ ਰਹਿਣਗੇ। ਸੋ ਮੈਂ ਪਹਿਲੇ ਤਾਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਥੋੜਾ ਜਿਹਾ ਪੋਜ਼ਿਟਿਵ ਮਾਹੌਲ ਬਣਾ, ਜ਼ਿਆਦਾ ਨੈਗੇਟਿਵ ਮਾਹੌਲ ਬਣਾਉਣਗੇ ਤਾਂ ਉਹਨਾਂ ਨੂੰ ਵੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਹੈ। ਦੂਜਾ ਕੀ ਹੁੰਦਾ ਹੈਗਾ ਜੀ, ਵੀਰ ਜੀ ਅੱਜ ਜਿਹੜੀ ਮਾਰਕੀਟ ਦੀ ਪੋਜੀਸ਼ਨ ਹੈਗੀ ਹੈ, ਹੁਣ ਇਸ ਟਾਈਮ ਮਾਰਕੀਟ ਜਿਹੜੀ ਹੈ ਬਿਲਕੁਲ ਸਟ੍ਰੀਮਲਾਈਨ ਹੋਈ ਹੋਈ ਹੈਗੀ ਹੈ, ਬੈਲੈਂਸਡ ਹੋਈ ਹੋਈ ਹੈਗੀ ਹੈ। ਅੱਛਾ, ਇਹ ਜਿਹੜੇ ਰੇਟ ਆਫ ਇੰਟਰਸਟ ਨੀਚੇ ਆ ਰਹੇ ਹੈਗੇ ਹੈ, ਇਹ ਰੀਅਲ ਸਟੇਟ ਮਾਰਕੀਟ ਨੂੰ ਸਟ੍ਰੀਮਲਾਈਨ ਕਰਨ ਲਈ ਨਹੀਂ ਆ ਰਹੇ ਹੈਗੇ ਹੈ, ਇਹ ਆ ਰਹੇ ਹੈਗੇ ਜਸਟ ਬਿਕੋਜ਼ ਦਾ ਵੇ ਇਨਫਲੇਸ਼ਨ ਇਜ਼ ਸਕਾਈ ਰਾਕਟਿੰਗ। ਔਰ ਇਸ ਅੱਗੇ ਉਮੀਦ ਹੈਗੀ ਹੈ ਕਿ 2 ਕੁਆਟਰ ਜਾਂ 3 ਕੁਆਟਰ ਦਾ ਰੇਟ ਆਫ ਇੰਟਰਸਟ ਜਿਹੜਾ ਹੈਗਾ ਹੋਰ ਵਧਣ ਦੀ ਉਮੀਦ ਹੈਗੀ ਹੈ। ਪਰ ਇਹਦੇ ਨਾਲ ਕਿਸੇ ਨੂੰ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਹੈ, ਬਿਕੋਜ਼ ਰਾਈਟ ਨਾਓ ਇਟ ਇਜ਼ ਅ ਵੈਰੀ ਬਿਊਟੀਫੁਲ ਬੈਲੈਂਸ ਆਫ ਦ ਡਿਮਾਂਡ ਐਂਡ ਸਪਲਾਈ। ਇਸ ਟਾਈਮ ਅਸੀਂ 2 ਤੋਂ ਲੈ ਕੇ 2.5 ਮਹੀਨੇ ਦੀ ਮਾਰਕੀਟ ਇਨਵੈਂਟਰੀ ਤੇ ਬੈਠੇਗੇ ਵੀਰ ਜੀ, ਔਰ ਮਾਰਕੀਟ ਦੇ ਵਿੱਚ ਇਨਵੈਂਟਰੀ ਹੋਰ ਨਹੀਂ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਬੜਾ ਅੱਛਾ ਸਾਈਨ ਹੈਗਾ। ਐਂਡ ਅਗੇਨ ਯੂ ਵੀਰ ਜੀ, ਮੈਂ ਤੁਹਾਡੇ ਰੇਡੀਓ ਤੇ ਪ੍ਰੀਡਿਕਟ ਕਰ ਰਿਹਾ, ਕੱਲ ਕਿਸੇ ਨੇ ਮੈਨੂੰ ਸੋਸ਼ਲ ਮੀਡੀਆ ਤੇ ਵੀ ਕੁਐਸਚਨ ਕੀਤਾ ਹੈਗਾ ਕਿ ਜੀ ਤੁਹਾਡੀ ਮਾਰਕੀਟ ਦੀ ਕੀ ਪ੍ਰੀਡਿਕਸ਼ਨ ਹੈ। ਯੂ ਆਰ ਹੇਅਰ, ਆਈ ਐਮ ਹੇਅਰ, ਅਗਸਤ ਸਪਟੰਬਰ ਦੇ ਵਿੱਚ ਦਿਸ ਮਾਰਕੀਟ ਇਜ਼ ਗਨ ਅ ਬਾਉਂਸ ਬੈਕ। ਅਗਰ ਕੋਈ ਵੀ ਇਸ ਚੀਜ਼ ਦੇ ਵਿੱਚ ਸੋਚ ਰਿਹਾ ਹੈਗੇ ਜੀ ਨਹੀਂ ਕਿ ਇਕੋਨੋਮਿਸਟ ਕਹਿ ਰਹੇ ਹੈਗੇ ਆ ਜੀ ਔਰ ਬੈਂਕਸ ਕਹਿ ਰਹੇ ਹੈਗੇ ਆ ਜੀ, CMSC ਕਹਿ ਰਹੀ ਹੈ ਜੀ ਪ੍ਰਾਈਸਿਸ 40% ਨੀਚੇ ਜਾਓਗੇ, ਯੁਧਵੀਰ ਜੀ ਆਈ ਥਿੰਕ ਵੀ ਹੈਵ ਪ੍ਰੂਵਨ ਓਵਰ ਸੈਲਫ ਟਾਈਮ ਐਂਡ ਅਗੇਨ ਦੈਟ ਵੀ ਆਲਵੇਜ ਪ੍ਰਿਡਿਕਟਿਡ ਮਾਰਕੀਟ ਇਨ ਐਬਸੋਲੂਟਲੀ ਦੀ ਰਾਈਟ ਵੇ। ਔਰ ਮੈਂ ਤੁਹਾਨੂੰ ਫੇਰ ਕਹਿ ਰਿਹਾ ਯੁਧਵੀਰ ਜੀ, ਅਗਸਤ ਐਂਡ ਸਪਟੰਬਰ ਦੇ ਵਿੱਚ ਯੂ ਵਿਲ ਸੀ ਪ੍ਰਾਈਸਿਸ ਸਟਾਰਟਡ ਗੋਇੰਗ ਅਪ। ਮੈਂ ਇਹ ਨਹੀਂ ਕਹਿ ਰਿਹਾ ਸਕਾਈ ਰਾਕਟ ਹੋ ਜਾਣਗੇ, ਬਟ ਦੀ ਅਪਵਰਡ ਟ੍ਰੈਂਡ ਵਿਲ ਸਟਾਰਟ ਐਟ ਦੈਟ ਟਾਈਮ। ਉਹਦੇ ਮੇਰੇ ਆਪਣੇ ਲੌਜਿਕਸ ਹੈਗੇ ਆ, ਕਦੇ ਹੋਰ ਖੁੱਲਾ ਟਾਈਮ ਹੋਏਗਾ ਤਾਂ ਜ਼ਰੂਰ ਮੈਂ ਤੁਹਾਡੇ ਨਾਲ ਡਿਸਕਸ ਕਰ ਲਾਂਗਾ।
ਠੀਕ ਹੈ ਜੀ, ਔਰ ਇਸੇ ਮੌਕੇ ਦੇ ਉੱਤੇ ਮੈਂ ਫਿਰ ਦੁਬਾਰਾ ਦੱਸ ਦਵਾਂ ਕਿ ਸੇਮੈਕ ਸਾਡੇ ਅੱਜ ਦੇ ਫਰਾਈਡੇ ਦੇ ਮੇਨ ਸਪੋਂਸਰ। ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਦੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਤੁਸੀਂ ਸੇਮੈਕਸ ਦੇ ਨਾਲ ਫੌਰਨ ਸੰਪਰਕ ਕਰ ਲੈਣਾ। ਰਮਨ ਜੀ, ਫੋਨ ਨੰਬਰ ਜ਼ਰੂਰ ਦੇ ਦਿਓ ਸਰ
ਜੀ। ਦਵੀਰ ਜੀ, ਵੈਸੇ ਬਾਈ ਦ ਵੇ ਮੈਂ ਤੁਹਾਡੇ ਤੋਂ ਵੀ ਇੱਕ ਕੁਐਸਚਨ ਪੁੱਛ ਲੈਂਦਾ, ਆਈ ਨੋ ਪ੍ਰੋਗਰਾਮ ਤੁਹਾਡਾ ਹੈਗਾ, ਇੰਟਰਵਿਊ ਮੈਂ ਵੀ ਕਰ ਲੈਂਦਾ ਤੁਹਾਡਾ, ਤੇ ਤੁਹਾਡਾ ਕੀ, ਤੁਸੀਂ ਵੀ ਡਾਟਾ ਨੂੰ, ਇਕਨੋਮੀ ਨੂੰ ਤੁਸੀਂ ਬੜੀ ਕਲੋਜ਼ਲੀ ਵਾਚ ਕਰਦੇ ਹੋ ਐਂਡ ਆਈ ਆਲਵੇਜ਼ ਐਪਰੀਸ਼ੀਏਟ ਦ ਵੇ ਯੂ ਬ੍ਰਿੰਗ ਯੋਰ ਐਨਾਲਿਸਿਸ। What is your understanding, Yudhvirji, based on inflation, based on where the things are going? What do you think where market is going to lead in next 3 to 4 months?
ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜੋ ਪ੍ਰਾਈਜ਼ ਜਨਵਰੀ ਫਰਵਰੀ ਚ ਪੀਕ ਕੀਤੀਆਂ ਸੀਗੀਆਂ ਉਹ ਤੋਂ ਬਾਅਦ ਹਰ ਮਹੀਨੇ ਪ੍ਰਾਈਜ਼ ਜਿਹੜੀਆਂ ਨੇ ਉਹ ਘਟੀਆਂ ਨੇ ਰੀਅਲ ਸਟੇਟ ਦੇ ਵਿੱਚ। ਬਟ ਜੇ ਅਸੀਂ ਅੱਜ ਵੀ ਕੰਪੇਅਰ ਕਰੀਏ, ਜੋ ਪ੍ਰਾਈਜ਼ 2019 ਸੀਗੀ, 2020 ਸੀਗੀ, ਅੱਜ ਵੀ ਉਸ ਤੋਂ ਪ੍ਰਾਈਸ ਕਿਤੇ ਜ਼ਿਆਦਾ ਹੈ। ਐਜ਼ ਅ ਮੈਟਰ ਆਫ ਫੈਕਟ, ਇਫੈਕਟ ਹੈ, ਨੰਬਰਸ ਕਲੀਅਰਲੀ ਡਿਕਟੇਟ ਕਰ ਰਹੇ ਨੇ ਕਿ ਜੇ 2021 ਸੀਗੀ, ਜੋ ਪਿਛਲੇ ਸਾਲ ਸੀਗੀ, ਹੁਣ ਅਸੀਂ ਜੂਨ ਦੇ ਵਿੱਚ ਹਾਂ, ਜੋ ਪ੍ਰਾਈਜ਼ ਜੂਨ 2021 ਦੇ ਵਿੱਚ ਸੀਗੀ, ਹਜੇ ਵੀ ਉਹ ਪ੍ਰਾਈਜ਼ ਨਹੀਂ ਆਈ। ਹਜੇ ਵੀ ਜਿਹੜੀ ਐਵਰੇਜ ਪ੍ਰਾਈਜ਼ ਹੈ ਉਹਦੇ ਤੋਂ ਅਸੀਂ ਤਕਰੀਬਨ 9% ਉੱਪਰ ਹੈ। ਅੱਜ ਦੀ ਤਾਜ਼ਾ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ, ਬਲਕਿ ਟੋਰੋਂਟੋ ਦੀਆਂ ਕੁਝ ਨੇਬਰਹੁੱਡਸ ਨੇ ਜਿੱਥੇ ਕਿ ਪ੍ਰਾਈਜ਼ ਵਧਣ ਲੱਗ ਪਈ ਹੈ ਦੁਬਾਰਾ ਤੋਂ। ਟੋਰੋਂਟੋ ਦੀਆਂ ਕੁਝ ਨੇਬਰਹੁੱਡਸ ਨੇ ਉੱਥੇ ਤਾਂ ਪ੍ਰਾਈਜ਼ ਹੋਰ ਦੁਬਾਰਾ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਨੇ। ਸੋ ਜੇ ਅਸੀਂ ਇਹ ਕਹਿ ਦਈਏ ਕਿ ਜੀ ਹਾਂਜੀ ਮਾਰਕੀਟ ਕਰੈਸ਼, ਤਾਂ ਮੈਂ ਉਸ ਚੀਜ਼ ਨੂੰ ਕਰੈਸ਼ ਮੰਨਾਂਗਾ। ਜੇ ਅਸੀਂ ਇਹ ਕਹਿ ਦਈਏ ਕਿ ਜੀ ਹਾਂਜੀ ਅਸੀਂ ਪਿਛਲੇ ਸਾਲ ਨਾਲੋਂ ਅਸੀਂ 15%, 20%, 30% ਡਾਊਨ ਆ ਗਏ ਹਾਂ, ਜੇ 15%, 20%, 30% ਡਾਊਨ ਆ ਗਏ ਅੱਜ ਕਿਸੇ ਵੀ, ਜੇ ਤੁਸੀਂ ਮਾਰਕੀਟ ਦੇਖ ਲਓ, ਬ੍ਰੈਮਟਨ ਦੇਖ ਲਓ, ਟੋਰੋਂਟੋ ਦੇਖ ਲਓ, ਮਿਸਿਸਾਗਾ, ਹਜੇ ਵੀ ਪਿਛਲੇ ਸਾਲ ਨਾਲੋਂ ਐਵਰੇਜ ਪ੍ਰਾਈਸ, ਜਿਹੜੀ ਮੈਂ ਐਵਰੇਜ ਪ੍ਰਾਈਸ ਦੀ ਗੱਲ ਕਰ ਰਿਹਾ, ਉਹ ਹਜੇ ਵੀ ਉੱਪਰ ਚੱਲ ਰਹੀ ਹੈ। ਔਰ ਮੇਰਾ ਖਿਆਲ ਹੈ ਕਿ ਹਾਂ, ਜਿਹਨਾਂ ਲੋਕਾਂ ਨੇ ਘਰ ਜਿਹੜੇ ਨੇ ਉਹ ਜਨਵਰੀ ਫਰਵਰੀ ਮਾਰਚ ਵਿੱਚ ਲਏ ਨੇ, ਉਹ ਜ਼ਰੂਰ ਅੱਜ ਉਹਨਾਂ ਨੂੰ ਥੋੜ੍ਹਾ ਜਿਹਾ ਨੁਕਸਾਨ ਜ਼ਰੂਰ ਹੁੰਦਾ, ਟੈਂਪਰੇਰੀ ਨੁਕਸਾਨ। ਮਾਰਕੀਟ ਜਦੋਂ ਵਾਪਸ ਆ ਜਾਏਗੀ ਫਿਰ ਉਹਦਾ ਨੁਕਸਾਨ ਭਰ ਹੋ ਜਾਏਗਾ। ਹਾਂ, ਬਾਕੀ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਚਲਾ ਆਇਆ, ਜੋ ਰਮਨ ਜੀ ਤੁਹਾਨੂੰ ਵੀ ਯਾਦ ਆ, ਤੁਹਾਡੀ ਮੌਜੂਦਗੀ 'ਚ ਮੈਂ ਬੜੀ ਵਾਰੀ ਗੱਲ ਕਹੀ ਹੈਗੀ ਹੈ, ਔਰ ਜਿੰਨੇ ਵੀ ਸਾਡੇ ਹੋਰ ਸਪੋਂਸਰ ਵੀ ਹੈਗੇ ਨੇ, ਚਾਹੇ ਉਹ ਮੌਰਗੇਜ ਕਰਦੇ ਨੇ, ਰੀਅਲ ਸਟੇਟ ਕਰਦੇ ਨੇ, ਮੈਂ ਹਮੇਸ਼ਾ ਉਹਨਾਂ ਦੀ ਮੌਜੂਦਗੀ 'ਚ ਗੱਲ ਕਹਿੰਦਾ ਕਿ ਜਦੋਂ ਤੁਸੀਂ ਘਰ ਲੈਣਾ ਹੈਗਾ ਤੇ ਤੁਸੀਂ ਇੱਕ ਵਾਰ ਨਹੀਂ ਸੋਚਣਾ, ਤੁਸੀਂ 10 ਵਾਰ ਨਹੀਂ, ਤੁਸੀਂ 100 ਵਾਰ ਸੋਚਣਾ। ਤੁਹਾਨੂੰ ਜ਼ਰੂਰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਦੇਖ ਕੇ ਤੁਸੀਂ ਜਿਹੜਾ ਉਹ ਤੁਸੀਂ ਕਰ ਲੈਣਾ। ਬਟ ਜੇ ਕਹਿ ਦਈਏ ਮਾਰਕੀਟ ਕਰੈਸ਼ ਹੋ ਗਈ ਹੈ, ਮੈਨੂੰ ਤਾਂ ਐਸੀ ਕਰੈਸ਼ ਵਰਗੀ ਕੋਈ ਸਥਿਤੀ ਨਜ਼ਰ ਨਹੀਂ ਆ ਰਹੀ, ਔਰ ਮੈਂ ਇੱਥੇ ਇਹ ਵੀ ਦੱਸਵਾਂ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਮਾਰਕੀਟ ਅੱਗੇ ਕਰੈਸ਼ ਹੋ ਜਾਣੀ ਹੈ, ਕੋਈ ਬਹੁਤ ਕੋਈ ਵੱਡੀ ਗੱਲ ਹੋ ਜੇ ਹੋ ਜਾਏ ਤਾਂ ਕਿਤੇ ਕੋਈ ਕਰੈਸ਼ ਹੋ ਜਾਏ। ਰਿਸੈਸ਼ਨ ਇਜ਼ ਡਿਫਰੈਂਟ, ਪਿਛਲਾ ਰਿਸੈਸ਼ਨ ਜਦੋਂ ਆਇਆ ਸੀ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਹਰਪਰ ਸਾਹਿਬ ਦੇ ਟਾਈਮ ਪਿਛਲਾ ਰਿਸੈਸ਼ਨ ਜਦੋਂ ਆਇਆ। ਰਿਸੈਸ਼ਨ ਟੈਕਨੀਕਲੀ ਹੁੰਦਾ ਕਿ ਦੋ ਕੁਆਟਰ ਤੁਹਾਡਾ ਲਗਾਤਾਰ ਜੀ ਡੀ ਪੀ ਨੈਗੇਟਿਵ ਗਰੋਥ ਹੋਏ ਉਹਨੂੰ ਰਿਸੈਸ਼ਨ ਕਿਹਾ ਜਾਂਦਾ, ਔਰ ਇੱਕ ਕੁਆਟਰ ਦੀ ਜਿਹੜੀ ਰਿਪੋਰਟ ਆ ਉਹ ਤਕਰੀਬਨ ਡੇਢ ਮਹੀਨੇ ਬਾਅਦ ਆਉਂਦੀ ਹੈ। ਸੋ ਪਿਛਲੀ ਵਾਰ ਜਦੋਂ ਇੱਕ ਰਿਪੋਰਟ ਆਈ ਇੱਕ ਕੁਆਟਰ ਦੀ, ਉਸ ਵੇਲੇ ਤਾਂ ਰਿਸੈਸ਼ਨ ਅਸੀਂ ਕਾਊਂਟ ਨਹੀਂ ਕਰ ਸਕਦੇ। ਬਾਏ ਦ ਟਾਈਮ ਸੈਕਿੰਡ ਕੁਆਟਰ ਜੋ ਲਗਾਤਾਰ ਜੀ ਡੀ ਪੀ ਗਰੋਥ ਡਾਊਨ ਸੀ ਉਹਦੀ ਰਿਪੋਰਟ ਆਈ ਅਤੇ ਅਸੀਂ ਰਿਪੋਰਟ ਦੱਸੀ ਤਦ ਤਾਂ ਇਕੋਨਮੀ ਫਿਰ ਉੱਪਰ ਚਲੀ ਗਈ ਸੀ, ਕਿਸੇ ਨੂੰ ਪਤਾ ਵੀ ਨਹੀਂ ਲੱਗਾ ਵੀ ਰਿਸੈਸ਼ਨ ਆਇਆ ਕਦੋਂ ਔਰ ਚਲਾ ਕਦੋਂ ਆ ਪਿਛਲਾ ਜਿਹੜਾ ਰਿਸੈਸ਼ਨ ਸੀਗਾ। ਸੋ ਹੁਣ ਵੀ ਜੇ ਰਿਸੈਸ਼ਨ ਆਏਗਾ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਇਹਦਾ ਰੀਅਲ ਸਟੇਟ 'ਤੇ ਅਸੀਂ ਕਹਿ ਦਈਏ ਕਿ ਬਹੁਤ ਜ਼ਿਆਦਾ ਕੋਈ ਕਰੈਸ਼ ਹੋਣ ਵਾਲੀ ਸਥਿਤੀ ਫਿਲਹਾਲ ਨਜ਼ਰ ਨਹੀਂ ਆ ਰਹੀ। ਬਾਕੀ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ 100% ਐਕੂਰੇਸੀ ਦੇ ਨਾਲ ਮਾਰਕੀਟ ਨਹੀਂ ਪ੍ਰੋਡਿਕਟ ਕਰਦਾ। ਦੇਰ ਇਜ਼ ਨੋ ਵਨ ਹੂਜ਼ 100% ਕੁਆਲੀਫਾਈਡ ਕਿ ਜੀ ਤੁਸੀਂ ਪ੍ਰੋਡਿਕਟ ਕਰ ਦਿਓ ਕਿ ਕੱਲ੍ਹ ਨੂੰ ਮਾਰਕੀਟ ਕਿੱਦਾਂ ਦੀ ਹੋਏਗੀ। ਸੋ ਰੀਅਲ ਸਟੇਟ ਮਾਰਕੀਟ ਦੇ ਵਿੱਚ ਕੋਈ ਕਰੈਸ਼ ਵਰਗੀ ਸਥਿਤੀ ਨਜ਼ਰ ਨਹੀਂ ਆ ਰਹੀ, ਬਟ ਹਾਂ ਤੁਸੀਂ ਆਪਣਾ ਇਨਫਲੇਸ਼ਨ ਵੱਧ ਹੈਗੀ ਹੈ ਮਾਰਕੀਟ ਦੇ ਵਿੱਚ, ਕੁਝ ਸਰਟਨ ਕੰਡੀਸ਼ਨਸ ਨੇ, ਕੁਝ ਇੰਟਰਨੈਸ਼ਨਲ ਕੰਡੀਸ਼ਨਸ ਨੇ, ਜਿਹੜਾ ਕੈਨੇਡਾ ਦੀ ਸਰਕਾਰ ਦੇ ਵੀ ਕੰਟਰੋਲ ਤੋਂ ਬਾਹਰ ਹੈ, ਰਸ਼ੀਆ ਯੂਕਰੇਨ ਦੀ ਜੰਗ ਹੈ, ਕੋਵਿਡ ਦੇ ਕਾਰਨ ਸਪਲਾਈ ਚੇਨਸ ਅਜੇ ਹੌਲੀ ਹੌਲੀ ਵਾਪਸ ਆ ਰਹੀਆਂ ਨੇ, ਇਹ ਜਿਹੜੀ ਚੀਜ਼ ਹੈ ਤਾਂ ਕੈਨੇਡਾ ਦੀ ਕੋਈ ਸਰਕਾਰ ਜਿਹੜੀ ਉਹਦੇ ਕੰਟਰੋਲ 'ਚ ਵੀ ਨਹੀਂ ਹੈ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਮੇਕ ਐਨ ਇਨਫੋਰਮ ਡਿਸੀਜਨ, ਤੁਸੀਂ ਆਪਣੇ ਹਿਸਾਬ ਦੇ ਨਾਲ ਡਿਸੀਜਨ ਜਿਹੜਾ ਉਹ ਜ਼ਰੂਰ ਬਣਾਓ। ਜੀ ਰਮਨ ਜੀ,
ਯੁਧਵੀਰ ਜੀ, ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ, ਸਿਰਫ ਆਪਣੇ ਸਰੋਤਿਆਂ ਨੂੰ ਇੱਕ ਕੌਨਫੀਡੈਂਸ ਦੇਣ ਵਾਸਤੇ। ਤੁਹਾਨੂੰ ਪਤਾ ਹੈ ਕਿ ਲਾਸਟ ਟੂ ਲਾਸਟ ਵੀਕ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀਗਾ ਜਿਹਦੇ ਵਿੱਚ ਅਸੀਂ ਕਿਹਾ ਸੀਗਾ ਕਿ ਪਾਰਟਨਰ ਵਿਦ ਸੇਵ ਮੈਕਸ। ਯੁਧਵੀਰ ਜੀ, ਵੀ ਹੈਵ ਸੋਲਡ 70 deals, 70 units ਔਨ ਦੈਟ ਡੇ, ਐਂਡ ਆਈ ਪ੍ਰਾਊਡਲੀ ਸੇਵ ਮੈਕਸ ਪਾਰਟਨਰਡ ਇਨ ਆਲ ਦੋ 70 units, ਸੋ ਟੈਕਨੀਕਲੀ ਵੀ ਬੌਟ 35 ਫੋਰ ਓਵਰ ਸੈਲ। ਅਗਰ ਸ਼ਰੋਤਿਆਂ ਨੂੰ ਇਸ ਚੀਜ਼ ਦੇ ਨਾਲ ਥੋੜਾ ਜਿਹਾ ਹੌਸਲਾ ਮਿਲਦਾ ਹੈਗਾ ਕਿ ਅਸੀਂ ਆਪਣੇ ਪੈਸੇ ਵੀ ਲਾ ਰਹੇ ਹੈਗੇ, ਕਿਉਂਕਿ ਮੇਰਾ ਬਿਲੀਫ ਜਿਹੜਾ ਹੈਗਾ ਨਾ ਜੀ ਮਾਰਕੀਟ 'ਤੇ, ਉਹ ਮੈਂ ਆਪਣੇ ਬਿਲੀਫ 'ਤੇ ਕੰਮ ਕਰ ਰਿਹਾ ਔਰ ਮੈਂ ਉਹਦਾ ਐਕਸ਼ਨ ਲੈ ਰਿਹਾ ਹੈਗਾ। ਸੋ ਇਹ ਇੱਕ ਬੜਾ ਸਟਰੋਂਗ ਮੈਸੇਜ ਹੈ ਕਿ ਜਿਹੜੇ ਵੀ ਸ਼ਰੋਤੇ ਇਸ ਟਾਈਮ, ਚਾਹੇ ਉਹ ਬਾਇਰ ਹੈਗੇ ਚਾਹੇ ਉਹ ਇਨਵੈਸਟਰ ਹੈਗੇ ਆ, ਆਈ ਐਮ ਟੈਲਿੰਗ ਯੂ ਦਿਸ ਇਜ਼ ਅ ਗੋਲਡਨ ਅਪੋਰਚੁਨਿਟੀ ਫੋਰ ਯੂ, ਡੋਂਟ ਮਿਸ ਇਟ। ਅਗਰ ਤੁਸੀਂ ਇਹ ਅਪੋਰਚੁਨਿਟੀ ਮਿਸ ਕਰਕੇ ਪ੍ਰਾਈਸ ਦੁਬਾਰਾ ਉੱਪਰ ਜਾਣ ਲੱਗ ਗਏ, ਫਿਰ ਤੁਸੀਂ ਪਛਤਾਓਗੇ ਜੀ ਅਸੀਂ ਘਰ ਕਿਉਂ ਨਹੀਂ ਲਿਆ ਉਸ ਟਾਈਮ, ਅਸੀਂ ਇਨਵੈਸਟਮੈਂਟ ਕਿਉਂ ਨਹੀਂ ਕੀਤੀ। ਔਰ ਉਹਦੇ ਲਈ ਅਗਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਡੈਫੀਨੇਟਲੀ ਟੀਮ ਸੇਵ ਮੈਕਸ ਇਜ਼ ਦੇਅਰ, ਯੂ ਕੈਨ ਗੈਟ ਇਨ ਟੱਚ ਵਿਦ ਅਸ। ਔਰ ਉਹਦੇ ਵਿੱਚ ਨੰਬਰ ਯੁਧਵੀਰ ਜੀ ਮੈਂ ਇੱਕ ਵਾਰ ਜ਼ਰੂਰ ਦੇ ਦਿੰਦਾ, ਸਾਡੀ ਵੈਬਸਾਈਟ ਹੈਗੀ ਜੀ savemax.com, www.savemax.com, ਔਰ ਆਫਿਸ ਦਾ ਫੋਨ ਨੰਬਰ ਹੈਗਾ 9054597900। ਔਰ ਕੱਲ ਮੈਂ ਇੱਕ ਵਾਰੀ ਸਾਰੀ ਕਮਿਊਨਿਟੀ ਨੂੰ, ਸਾਰੇ ਆਪਣੇ ਜਿੰਨੇ ਵੀ ਵੀਰ ਹੈਗੇ, ਜਿੰਨੇ ਵੀ ਭੈਣਾਂ ਹੈਗੀਆਂ, ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਕੱਲ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ savemax ਸਪੋਰਟਸ ਸੈਂਟਰ ਤੇ ਉੱਥੇ ਲੈ ਕੇ ਆਓ, ਐਂਡ ਇਟ ਵਿਲ ਬੀ ਅ ਫਨ ਫਿਲਡ ਡੇ, ਯੂ ਵਿਲ ਹੈਵ ਅ ਲੋਟ ਆਫ ਫਨ ਟੁਮੋਰੋ। ਜੀ ਵੀਰ
ਜੀ, ਮੈਂ ਬਸ ਤੁਸੀਂ ਰਮਨ ਜੀ, ਕਿਉਂਕਿ ਤੁਸੀਂ ਇਹਦੇ ਰੀਅਲ ਸਟੇਟ ਦਾ ਤੁਹਾਡਾ ਪ੍ਰੋਫੈਸ਼ਨ ਹੈ, ਤੁਸੀਂ ਇਹਦੇ ਐਕਸਪਰਟ ਹੈਗੇ ਹੋ, ਮੈਂ ਤਾਂ ਸਿਰਫ ਮੀਡੀਆ 'ਚ ਹਾਂ, ਆਈ ਡੋਂਟ ਹੈਵ ਐਨੀ ਲਾਇਸੈਂਸ ਨਾ ਮੋਰਗੇਜ ਦਾ ਨਾ ਰੀਅਲ ਸਟੇਟ ਦਾ। ਮੈਂ ਦੋ ਪੁਆਇੰਟ ਜ਼ਰੂਰ ਕਹਾਂਗਾ, ਔਰ ਰਮਨ ਜੀ ਤੁਸੀਂ ਜੇ ਮੈਂ ਕਿਤੇ ਵੀ ਕੋਈ ਪੁਆਇੰਟ ਠੀਕ ਨਹੀਂ ਕਹਿ ਰਿਹਾ, ਦੋਨੋਂ ਪੁਆਇੰਟਸ ਦੇ ਉੱਤੇ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਦੋਨੋਂ ਪੁਆਇੰਟਸ ਦੇ ਉੱਤੇ। ਇੱਕ ਪੁਆਇੰਟ ਮੈਂ ਜ਼ਰੂਰ ਕਹਾਂਗਾ ਕਿ ਯੈਸ, ਜੇ ਪੈਸੇ ਉਧਾਰ ਚੱਕਣੇ ਆ ਔਰ ਜੇ ਤੁਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਨੇ ਆ ਤਾਂ ਉਹ ਫਿਰ ਰੀਅਲ ਸਟੇਟ ਤੁਹਾਡੇ ਲਈ ਨਹੀਂ ਆ। ਔਖੇ ਹੋ ਕੇ ਨਾ ਕੁਛ ਕਰਿਓ, ਕੋਈ ਵੀ ਚੀਜ਼ ਹੈ ਉਹ ਰਾਤਾਂ ਨੂੰ ਨੀਂਦ ਐਵੇਂ ਖਰਾਬ ਕਰਨੀ, ਸੌਖੇ ਹੋ ਕੇ ਕਰੀਓ, ਇਹ ਮੈਂ ਜ਼ਰੂਰ ਇੱਥੇ ਕਹਿਣਾ ਚਾਹਾਂਗਾ, ਔਰ ਰਮਨ ਜੀ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ। ਦੂਸਰੀ ਚੀਜ਼ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਰੀਅਲ ਸਟੇਟ ਦੀ ਜਿਹੜੀ ਮਾਰਕੀਟ ਹੈ, ਜੇ ਤੁਸੀਂ ਲੌਂਗ ਟਰਮ ਸੋਚ ਰਹੇ ਹੈਗੇ ਹੋ ਤੇ ਇਹ ਬਹੁਤ ਘੱਟ ਹੈ ਨੁਕਸਾਨ ਦੇ ਕੇ ਜਾਏਗੀ, ਇੱਕ ਅੱਧਾ ਪਰਸੈਂਟ ਹੁੰਦੀ ਹੈ ਕੋਈ ਨੁਕਸਾਨ ਦੇ ਕੇ ਜਾਂਦੀ ਹੈ। ਜ਼ਿਆਦਾਤਰ ਜਿਹੜੇ ਇਹਦੇ ਚਾਂਸਿਸ ਨੇ, ਇੰਕਲੂਡਿੰਗ ਮਾਈ ਸੈਲਫ, ਮੈਂ ਆਪਣੀ ਵੀ ਜੇ ਗੱਲ ਕਰਾਂ ਤਾਂ ਰੀਅਲ ਸਟੇਟ ਜਿਹੜਾ ਹੈਗਾ, ਜੇ ਤੁਸੀਂ ਲੌਂਗ ਟਰਮ ਉਹਨੂੰ ਅਫੋਰਡ ਕਰ ਸਕਦੇ ਹੋ, ਤੁਹਾਡੇ ਕੋਲ ਅੱਜ ਡਾਊਨ ਪੇਮੈਂਟ ਪ੍ਰੋਪਰ ਹੈ, ਇਹ ਨਹੀਂ ਕਿ ਖੱਬੇ ਸੱਜੇ ਉਧਾਰ ਪਕੜ ਲਈ ਜੀ ਮੈਂ ਲਾਈਨ ਆਫ ਕ੍ਰੈਡਿਟ ਲੈ ਲਈ, ਨਹੀਂ, ਤੁਹਾਡੇ ਕੋਲ ਪ੍ਰੋਪਰ ਡਾਊਨ ਪੇਮੈਂਟ ਤੁਹਾਡੀ ਆਪਣੀ ਹੈ, ਤੁਹਾਨੂੰ ਲੱਗਦਾ ਹੈ ਕਿ ਮੈਂ ਇਹਨੂੰ ਪ੍ਰੋਪਰਟੀ ਨੂੰ ਸਸਟੇਨ ਕਰ ਲਾਂਗਾ, 5 ਸਾਲ ਪਲੱਸ ਸਸਟੇਨ ਕਰ ਲਾਂਗਾ, 4-5 ਸਾਲ ਸਸਟੇਨ ਕਰ ਲਾਂਗਾ। ਜਿੰਨੀ ਇਮੀਗ੍ਰੇਸ਼ਨ ਆ ਰਹੀ ਹੈ ਇੱਥੇ, ਖਾਸ ਕਰ ਮੈਂ ਇਹਦੇ ਤੱਕ, ਮੈਨੂੰ ਕਈ ਬੰਦੇ ਕਹਿੰਦੇ ਜੀ ਅਸੀਂ ਇੱਥੋਂ 2 ਘੰਟੇ ਦੂਰ ਲਏ, ਮੈਂ ਕਿਹਾ ਉਹ ਵੀ ਵੱਧ ਸਕਦੇ ਨੇ, ਉੱਥੇ ਵੀ ਲੋਕਾਂ ਨੇ ਪੈਸੇ ਬਣਾਏ ਨੇ, ਲੇਕਿਨ ਮਿਸਿਸਾਗਾ, ਟੋਰੋਂਟੋ, ਬ੍ਰੈਮਟਨ, ਓਕਵਿਲ, ਬਰਲਿੰਗਟਨ, ਜੇ ਤੁਸੀਂ ਹੋਲਡਿੰਗ ਕਪੈਸਿਟੀ ਤੁਹਾਡੀ ਹੈ ਇੱਥੇ, ਜਿਸ ਤਾਦਾਦ ਦੇ ਵਿੱਚ ਇਮੀਗ੍ਰੇਸ਼ਨ ਆ ਰਹੀ ਹੈਗੀ ਹੈ, ਬਹੁਤ ਘੱਟ ਚਾਂਸ ਆ ਕਿ ਇੱਥੇ ਤੁਸੀਂ ਪੈਸਾ ਜਿਹੜਾ ਖਰਾਬ ਹੋਏਗਾ ਤੁਹਾਡਾ ਰੀਅਲ ਸਟੇਟ ਦੇ ਵਿੱਚ। ਇੱਥੇ ਮੈਂ ਪਿਛਲੇ 20 ਸਾਲਾਂ ਤੋਂ ਲੋਕਾਂ ਦੇ ਬੇਤਹਾਸ਼ਾ ਪੈਸੇ ਬਣਦੇ ਹੀ ਦੇਖੇ ਆ ਰੀਅਲ ਸਟੇਟ ਦੇ ਵਿੱਚ। ਹਾਂ, ਪਰ ਜਿਹੜੇ ਲੋਕ ਬਹੁਤ ਜ਼ਿਆਦਾ ਓਵਰਲੋਡ ਹੋ ਜਾਂਦੇ ਨੇ ਜ਼ਿਆਦਾ, ਉਹਨਾਂ ਲਈ ਚੈਲੇਂਜ ਜ਼ਰੂਰ ਆਉਂਦਾ, ਬਟ ਬਾਕੀ ਸਭ ਦੇ ਮੈਂ ਪੈਸੇ ਬਣਦੇ ਦੇਖਾਂ। ਔਰ ਰੀਅਲ ਸਟੇਟ ਤੋਂ ਅੱਜ ਮੈਂ ਬਹੁਤ ਸਾਰੇ ਲੋਕ ਐਸੇ ਵੀ ਦੇਖਦਾ ਜਿਹੜੇ ਕੰਮ ਹੀ ਬਹੁਤ ਘੱਟ ਕਰਨ ਲੱਗ ਪਏ ਨੇ ਉਹਨਾਂ ਨੂੰ। ਉਹ ਕਹਿੰਦੇ ਜੀ ਰੀਅਲ ਸਟੇਟ ਤੋਂ ਚੰਗਾ ਪੈਸਾ ਬਣਾ ਲਿਆ, ਹੁਣ ਸੈਕਿੰਡ ਮੋਰਗੇਜ ਕਰ ਰਹੇ ਹਾਂ ਜਾਂ ਪ੍ਰੋਪਰਟੀਆਂ ਦੋ ਚਾਰ ਬਣਾ ਲਈਆਂ, ਹੁਣ ਸੇਲ ਵਗੈਰਾ ਕਰਕੇ ਉਹਨਾਂ ਦੀ ਵੇਲ ਕੁਛ ਲੋਕ ਕਿਰਾਏ 'ਤੇ ਚਾੜਦੀਆਂ ਕਈਆਂ ਨੇ, ਕਈ ਲੋਕ ਸੇਲ ਕਰਕੇ ਵਿਹਲੇ ਹੋ ਗਏ ਨੇ। ਰੀਅਲ ਸਟੇਟ ਨੇ ਉਹਨਾਂ ਦੇ ਪੈਰ ਜਿਹੜੇ ਲਗਾ, ਪਰ ਯੂ ਸ਼ੁੱਡ ਨੋ ਦੈਟ ਕਿ ਬਹੁਤ ਸਮਝਦਾਰੀ ਦੇ ਨਾਲ ਇਹਦੇ 'ਤੇ ਕਰਨਾ, ਵਰਨਾ ਇਹਦੇ 'ਤੇ ਪੈਰ ਉਖੜ ਵੀ ਸਕਦੇ ਨੇ। ਬਟ ਜ਼ਿਆਦਾਤਰ ਲੋਕ ਜਿਹੜੇ ਨੇ ਦੇ ਹੈਵ ਮੇਡ ਗੁੱਡ ਮਨੀ ਫਰੋਮ ਰੀਅਲ ਸਟੇਟ, ਸਮਝਦਾਰੀ ਦੇ ਨਾਲ ਚੱਲੋ। ਸੋ ਇਹ ਮੈਂ ਦੋ ਪੁਆਇੰਟ ਜ਼ਰੂਰ ਹਾਈਲਾਈਟ ਕਰਨਾ ਚਾਹ ਰਿਹਾ ਸੀ। ਜੀ ਰਮਨ ਜੀ, ਕਰੈਕਟ ਮੀ ਇਫ ਆਈ ਐਮ ਰੋਂਗ, ਯੂ ਆਰ ਦਾ ਐਕਸਪਰਟ।
ਜਦਵੀਰ ਜੀ 101% ਆਈ ਐਬਸੋਲੂਟਲੀ ਈਕੋ ਵਟ ਯੂ ਸੈਡ, ਔਰ ਮੈਂ ਵੀ ਇਸ ਚੀਜ਼ ਨੂੰ ਬਾਰ ਬਾਰ ਆਪਣੇ ਕਲਾਇੰਟਸ ਨੂੰ ਕਹਿਣਾ ਜੀ, ਦੇਖੋ ਇਹ ਸਭ ਤੋਂ ਮਹਿੰਗੀ ਚੀਜ਼ ਹੈ ਲਾਈਫ ਦੀ ਜਿਹੜੀ ਤੁਸੀਂ ਲੈਂਦੇ ਹੋ। ਮੇਕ ਸ਼ੋਰ ਠੋਕ ਵਜਾ ਕੇ ਲਓ, ਡੋਂਟ ਗੈਟ ਐਂਸ਼ੀਅਸ, ਆਪਣਾ ਆਰਾਮ ਦੇ ਨਾਲ। ਔਰ ਇਨਵੈਸਟਮੈਂਟ ਜਦਵੀਰ ਜੀ ਪੈਸੇ ਨਾਲ ਹੁੰਦੀ ਹੈ, ਫ੍ਰੀ ਚ ਇਨਵੈਸਟਮੈਂਟ ਨਹੀਂ ਹੁੰਦੀ, ਤੁਹਾਡੇ ਕੋਲ ਰਿਟੇਨਿੰਗ ਕੈਪੈਸਿਟੀ ਹੋਣੀ ਚਾਹੀਦੀ ਹੈ। ਰੀਅਲ ਸਟੇਟ ਇਜ਼ ਆਲ ਅਬਾਊਟ ਅ ਲੌਂਗ ਟਰਮ ਇਨਵੈਸਟਮੈਂਟ। ਪਰ ਜੀ ਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਆਲ ਦੀ ਵੰਡਰਫੁਲ ਟਾਈਮ ਐਂਡ ਰੀਅਲੀ ਐਪਰੀਸ਼ੀਏਟ ਯੂਅਰ ਵੰਡਰਫੁਲ ਸਜੈਸ਼ਨਸ ਟੂ ਦੀ ਲਿਸਨਰਸ ਐਸ ਵੈਲ। ਔਰ
ਥੈਂਕ ਯੂ ਸਰ, ਫੋਨ ਨੰਬਰ ਜ਼ਰੂਰ ਦੇ ਦਿਓ, ਕਿਸੇ ਨੇ ਕੋਈ ਵੀ ਸਲਾਹ ਲੈਣੀ ਹੈ ਤਾਂ ਤੁਸੀਂ ਸੇਮੈਕਸ ਨਾਲ ਸੰਪਰਕ ਕਰ ਸਕਦੇ ਹੋ। ਘਰ ਖਰੀਦਣ ਬਾਰੇ ਸੋਚ ਰਹੇ ਹੋ, ਘਰ ਵੇਚਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਸੇਮੈਕਸ 'ਤੇ ਸੰਪਰਕ ਕਰ ਸਕਦੇ ਹੋ, ਉਹਨਾਂ ਤੋਂ ਤੁਸੀਂ ਸਲਾਹ ਲੈ ਸਕਦੇ ਹੋ। ਸਰ ਫੋਨ ਨੰਬਰ ਜ਼ਰੂਰ ਦੇ ਦਿਓ, ਔਰ ਕੁਛ ਵੀ ਹੋਰ ਐਡ ਕਰਨਾ ਉਹ ਵੀ ਕਰ ਦਿਓ।
ਜੀ ਵੀਰ ਜੀ, ਪਲੀਜ਼ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਤੁਹਾਨੂੰ ਅਗਰ ਟਿਕਟਸ ਚਾਹੀਦੀਆਂ ਹੈਗੀਆਂ ਕੱਲ੍ਹ ਦੇ ਇਵੈਂਟ ਵਾਸਤੇ, ਗੋ ਔਨ savemax.com/games, ਉੱਥੇ ਜਾ ਕੇ ਆਪਣੀ ਫ੍ਰੀ ਟਿਕਟ ਤੁਸੀਂ ਉੱਥੋਂ ਲੈ ਲਓ, ਔਰ ਕੱਲ੍ਹ ਜ਼ਰੂਰ ਸਵੇਰੇ 9 ਵਜੇ ਉੱਥੇ ਪਹੁੰਚੋ। ਇਟ ਇਜ਼ ਗੋਇੰ ਬੀ ਵਨ ਆਫ ਦੀ ਅਮੇਜ਼ਿੰਗ ਇਵੈਂਟ। ਐਂਡ ਜੀ ਵੀਰ ਜੀ, ਨੰਬਰ 9054597900, ਔਰ savemax ਦੀ ਵੈਬਸਾਈਟ ਹੈਗੀ ਜੀ savemax.com। ਥੈਂਕ ਯੂ ਵੈਰੀ ਮਚ ਵੀਰ ਜੀ, ਐਂਡ ਹੈਵ ਅ ਵੰਡਰਫੁਲ ਡੇ।
ਥੈਂਕ ਯੂ ਜੀ, ਔਰ ਅਪੀਲ ਪਲੀਜ਼ ਦੇ ਨਾਲ, ਮੈਚ ਆ ਐਗਜ਼ੀਬਿਸ਼ਨ ਆ, ਸੇਮੈਕਸ ਨੇ ਜਿੱਤਣਾ ਹੈਗਾ, ਇਸ ਚੀਜ਼ ਦਾ ਖਿਆਲ ਰੱਖਣਾ ਤੁਸੀਂ। ਇਹ ਨਾ ਹੋਵੇ ਮੈਚ ਹਾਰ ਜਾਓਗੇ ਐਗਜ਼ੀਬਿਸ਼ਨ ਆ। ਚਲੋ ਥੈਂਕ ਯੂ, ਆਲ ਦੀ ਬੈਸਟ ਫੋਰ ਟੁਮਾਰੋ। ਥੈਂਕ ਯੂ, ਔਰ ਸਕੋਰ ਕਾਰਡ ਅਸੀਂ ਜ਼ਰੂਰ ਦੱਸ ਦਈਏ, ਇੰਡੀਆ ਵਰਸਿਜ਼ ਸਾਊਥ ਅਫਰੀਕਾ ਜਿਹੜਾ ਮੁਕਾਬਲਾ ਚੱਲ ਰਿਹਾ। ਦਿਨੇਸ਼ ਕਾਰਤਿਕ ਦੀ ਵਧੀਆ ਬੱਲੇਬਾਜ਼ੀ ਦੀ ਬਦੌਲਤ ਹਾਰਦਿਕ ਪਾਂਡੇ ਨੇ ਵੀ ਸੋਹਣੀ ਬੈਟਿੰਗ ਕੀਤੀ ਹੈ, ਬਟ ਜੇ ਦਿਨੇਸ਼ ਕਾਰਤਿਕ ਦੀ ਹਾਫ ਸੈਂਚਰੀ ਨਾ ਹੁੰਦੀ ਤੇ ਮੈਨੂੰ ਲੱਗ ਰਿਹਾ ਸੀਗਾ ਕਿ ਇੰਡੀਆ ਬਹੁਤ ਥੱਲੇ ਰਹਿ ਜਾਂਦਾ। 169, ਦੈਟਸ ਵਾਟ ਦਾ ਸਕੋਰ has been, they have put a decent total, it could be a very fighting total as well. It's a very good total, 169. I doubt India could have ever imagined when we were in the 15th or 14th over. 170 needed for victory. 170 runa di zarurat hai match jitan de waste. South Africa versus India hai muqabla is samay chal raha hai. Choti ji recorded break le liye kyunki thoda piche chal rahe hage hain, aur us to baad saadi gal baat jari rahegi. Manmohan ji tuhanu gal karange aur Anil ji tuhanu vi gal karange ek choti ji recorded break to baad.
You are listening to WTOR 770 AM, Youngstown, Toronto.
مسجد ابراہیم ایک فنڈ ریزنگ ایونٹ کا انعقاد کر رہا ہے جو جون 18 شام 6 بجے ٹورنٹو میریٹ مارکم میں ہونے جا رہا ہے۔ اس فنڈ ریزنگ میں دنیا کے مشہور گیس سپیکر شیخ اعلی السید شرکت کریں گے۔ مسجد ابراہیم کی تعمیر کو پورا کرنے کے لیے $600,000 کی ضرورت ہے۔ آپ سب سے گزارش ہے اس نیک کام میں اپنا حصہ ضرور ڈالیں۔ مزید معلومات کے لیے کال کیجیے تنویر سلطان
1-6-5-6-6-3-8-3-0, 416-566-3830. QTL, because we care. We truck you.
Oh, maya mehndi roka, ya vyada hove moka, President Convention Center.
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਇਸ ਵਾਰ ਵਾਈ ਮੀਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਡਬਲ ਧਮਾਕਾ। ਵਾਈ ਮੀਡੀਆ ਦੀ ਟੀਮ ਕਰੇਗੀ ਲਾਈਵ ਆਲੋਕੇਸ਼ਨ ਇੱਕ ਨਹੀਂ ਦੋ ਲੋਕੇਸ਼ਨਸ ਤੇ ਇਸ ਵੀਕਐਂਡ ਨੂੰ। ਇਸ ਸੈਟਰਡੇ ਜੂਨ 18 ਨੂੰ ਵਾਈ ਮੀਡੀਆ ਦੀ ਟੀਮ ਹੋਵੇਗੀ 1 ਤੋਂ 5 ਵਜੇ ਤੱਕ ਰੋਣਾ ਤੇ, ਬ੍ਰੈਮਟਨ 50 ਗਲਿੰਗਮ ਡਰਾਈਵ ਮੇਜਰ ਇੰਟਰਸੈਕਸ਼ਨ ਹਰਿੰਟੇਰੀਓ ਐਂਡ ਬੋਵੇਟ ਤੇ, 19 ਜੂਨ ਸੰਡੇ ਨੂੰ ਵਾਈ ਮੀਡੀਆ ਦੀ ਟੀਮ ਹੋਵੇਗੀ ਲੋਜ ਨਾਰਥ ਬ੍ਰੈਮਟਨ ਤੇ 1 ਵਜੇ ਤੋਂ 5 ਵਜੇ ਤੱਕ, 10111 ਹਾਰਟ ਲੇਕ ਰੋਡ ਮੇਜਰ intersection Buwait and Highway 410. Is baar tuhanu milega up to 30% discount for Father's Day. Apne papa de layi Lovo gardening kit, power tools se barbecue. Agar tusi kheduge scan and save game store vich te jit sakde ho tusi prizes up to $500. Tusi jit sakde ho lose te rona da $100 gift card. Double mauka hai tuhade kol to win Y Media the bumper prize worth $250. For more information, contact Y Media at 416-475-5000, 416-475-5000. ब्यूटिफुल मोटेल प्रॉपर्टी देख रहे हैं तो आपके लिए उपेंद्र अवस्थी जी लाए हैं 10 सुइट्स एंड 16 एकर्स वाटर फ्रंट प्लस पूल 2 बेडरूम कॉटेज विद कैफे रेस्टोरेंट इंक्लूडेड है 5 बेडरूम्स 4 वॉशरूम्स विद 3 बे कार गैराज ऑन 8 एकर्स बेस्ट प्लेस फॉर फिशिंग कैनोइंग बोटिंग कायाकिंग एंड हाइकिंग तो सोचिए मत कॉल कीजिए अभी उपेंद्र अवस्थी जी को टू डिस्कस हाउ कैन यू मेक मनी व्हाइल स्लीपिंग और डिस्कस करें प्रॉफिट नंबर सिर्फ 20 मिनट्स की शॉर्ट मीटिंग में कॉल करें 6473028589 6473028589 पर लाइफ सही है टेंशन तो बिल्कुल नहीं है क्योंकि आर्मर इंश्योरेंस की हर एक एडवाइस एकदम सही है सही एडवाइस और डिस्काउंट के साथ लेकर आए हैं आपके लिए होम एंड ऑटो इंश्योरेंस फॉर एनीवन वर्किंग इन ट्रकिंग इंडस्ट्री वो भी ओंटारियो में अप टू 25% डिस्काउंट मिल रहा है टू ऑल द प्रोफेशनल लाइसेंस होल्डर चाहे रियल एस्टेट लॉयर अकाउंटेंट पैरालीगल एनीबडी हु हैज प्रोफेशनल लाइसेंस ऑल्सो और लाइफ इंश्योरेंस ट्रैवल मेडिकल इंश्योरेंस कर रखते हैं खास ख्याल आर्मर इंश्योरेंस कॉल नाउ 9053345500 9053345500 आर्मर इंश्योरेंस सर्वना भवन के साथ कीजिए सेलिब्रेट फादर्स डे संडे 19th जून मिसिसागा लोकेशन पर होगा स्पेशल थाली मेन्यू आपके लिए एंड स्कारबरो लोकेशन पर स्पेशल बुफे सुबह 11 से 4 बजे तक लंच एंड डिनर बुफे 5 बजे से रात 10 बजे तक आपके लिए स्कारबरो फिंचन में कोवन पर है आपने जाना एंड फिर मिसिसागा रंटारियो निगलिंटन के इंटरसेक्शन पर है आपने जाना फिर साउथ इंडियन क्यूजीन आपका फेवरेट सर्वना भवन कॉल 9052900769 फॉर मिसिसागा स्कारबरो 4162937755 हमारे साथ है इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से जो शेयर करेंगी मार्केट अपडेट
सलाम नमस्ते सत श्री अकाल मैं रियल एस्टेट ब्रोकर हूँ विद होम लाइफ गैलेक्सी मुझे इस इंडस्ट्री में बहुत सारे सालों का अनुभव है और इस रेडियो प्रोग्राम के जरिए मैं आपको रियल एस्टेट के बारे में डिफरेंट डिफरेंट टॉपिक्स जो है उनके बारे में मैं नॉलेज और इन्फॉर्मेशन शेयर करना चाहती हूँ तो आप जब घर खरीद रहे हैं या फिर घर बेचना चाह रहे हैं तो फिर आप एक इन्फॉर्म्ड और एक नॉलेजेबल डिसीजन बना सकते हैं आई एम श्योर आप सारे जानना चाह रहे होंगे कि इस वक्त रियल एस्टेट मार्केट कैसा है जैसे कि आप सारे जानते हैं 2-3 महीने पहले तो मार्केट रियली हॉट था और बहुत सारे बायर्स सोच में आ गए थे कि क्या मैं घर खरीद सकता हूँ क्या मैं घर अफोर्ड कर सकता हूँ अब जब इंटरेस्ट रेट थोड़ा सा इंक्रीज हो गया है घर अब काफी टाइम घर मार्केट में रहने लगा है और अफोर्डेबल भी हो गया है ओनली सवाल जो आपको करना है आपसे कि आपका क्रेडिट सही है आपके पास इनफ पैसे हैं डाउन पेमेंट के लिए और मंथली मॉर्गेज पेमेंट जो है वो अफोर्डेबल है या नहीं आपके और आपके फैमिली के लिए अगर इन सवालों का जवाब हाँ है तो फिर आप होम ओनरशिप के लिए बिल्कुल रेडी हो अगर आप कोई भी सवाल करना चाहते हैं मुझे रियल एस्टेट के बारे में या फिर आपको कोई मॉर्गेज रिन्यूअल या मॉर्गेज रिलेटेड क्वेश्चंस है तो फिर मैं आपको मेरे टीम में सही मॉर्गेज ब्रोकर के साथ मैं आपको कनेक्ट कर सकती हूँ आपको कोई भी सवाल हो तो फिर आप मुझे कॉल कर सकते हैं मेरा नंबर है 416-888-9492 थैंक यू
ये थी रियल एस्टेट मार्केट अपडेट फ्रॉम स्वप्नाचारी होम लाइफ गैलेक्सी रियल एस्टेट कॉल 416-284-5555 416-284-5555 स्वप्नाचारी
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल ओनली ऑन साउथ एशियन पल्स Call Yudhvir Jaswal 647-272-8182 or visit southasiandaily.com. South Asian
Fund. Y Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ Y ਔਰ ਚੈਨਲ Y ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਕਾਲਰਸ ਬੜੀ ਦੇਰ ਇੰਤਜ਼ਾਰ ਕਰ ਰਹੇ ਨੇ ਕੁਲਵਿੰਦਰ ਜੀ ਤੁਸੀਂ ਆਉਂਦੇ ਰਹੋ ਗੋ ਹੈਡ
ਹਾਂਜੀ ਸਤਿ ਸ਼੍ਰੀ ਅਕਾਲ ਜਦੋਂ ਵੀ ਜੀ ਸਤਿ ਸ਼੍ਰੀ ਅਕਾਲ
ਹੈਲੋ ਹਾਂਜੀ ਲਾਈਨ ਉਹਨਾਂ ਦੀ ਆਨ ਦੇਰ ਕਰ ਦਿਓ ਜੀ ਹੈਲੋ
ਹਾਂਜੀ ਜਦੋਂ ਵੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਜਦੋਂ ਜੀ ਮੇਰਾ ਸਵਾਲ ਸੀਗਾ ਜਿੱਦਾਂ ਹੁਣ ਇੰਟਰਸਟ ਰੇਟ ਮੋਰਗੇਜ ਵਧੀ ਜਾਂਦੇ ਆ ਤੇ ਉਧਰੋਂ ਪ੍ਰਾਈਸਾਂ ਫੂਡ ਦੀਆਂ ਸਾਰੀਆਂ ਵਧੀ ਜਾਂਦੀਆਂ ਪ੍ਰਾਈਸਾਂ ਵਧੀ ਜਾਂਦੀਆਂ ਪੈਟਰੋਲ ਦਾ ਰੇਟ ਵਧੀ ਜਾਂਦਾ ਤੇ ਘਰ ਦੀਆਂ ਕੀਮਤਾਂ ਥੱਲੇ ਆ ਰਹੀ ਥੋੜੀ ਥੋੜੀ ਆ ਵੀ ਰਹੀਆਂ ਲੱਗ ਰਿਹਾ ਜਿਹੜੇ ਅਸੀਂ ਮਾਰਚ ਅਪ੍ਰੈਲ ਚ ਪ੍ਰਾਈਸਾਂ ਦੇਖਦੇ ਹੁਣ ਕਾਫੀ ਥੱਲੇ ਆਈਆਂ ਤੇ ਇਹ ਕਿੱਥੇ ਜਾ ਕੇ ਟਿਕਣਗੀਆਂ ਤੇ ਇੰਟਰਸਟ ਰੇਟ ਕਿੱਥੇ ਜਾ ਕੇ ਟਿਕੂਗਾ ਜਿੱਦਾਂ ਹੁਣ ਤਿੰਨ ਕੁਆਰਟਰ ਅਮੈਰੀਕਾ ਨੇ ਵੀ ਦੱਸਤਾ ਕੈਨੇਡਾ ਗੌਰਮੈਂਟ ਵੀ ਕੈਨੇਡਾ ਬੈਂਕ ਵੀ ਸੋਚ ਰਹੀ ਹੈ ਕਿ ਇਹ ਵੀ ਤਿੰਨ ਕੁਆਰਟਰ ਪਹਿਲੀ ਜੁਲਾਈ ਨੂੰ ਵਧਾ ਦਿੱਤਾ ਜਾਵੇ ਇਹ ਇੰਟਰਸਟ ਰੇਟ ਕਿੱਥੇ ਜਾ ਕੇ ਰੁਕੇਗਾ ਤੇ ਕਿੱਦਾਂ ਅਫੋਰਡ ਹੋਊਗਾ ਸਾਰਾ ਕੁਛ ਇੱਥੇ ਰਹਿਣ ਕੇ ਤੇ ਹੋਰ ਲੋਕਾਂ ਨੂੰ ਭਾਜੋ ਭਾਜਣ ਪਊਗੀ ਹੋਰ ਜੋਬਾਂ ਲੱਭਣ ਦੀ ਦੋ ਦੋ ਤਿੰਨ ਤਿੰਨ ਜੋਬਾਂ ਕਰਨੀਆਂ ਪੈਣਗੀਆਂ ਸਾਰਾ ਕੁਛ ਅਫੋਰਡ ਕਰਨ ਵਾਸਤੇ ਇਹਦੇ ਬਾਰੇ ਦੱਸ ਸਕਦੇ ਜੀ ਥੈਂਕ ਯੂ ਮੇਰਾ ਇਹੋ ਕੁਐਸਚਨ ਸੀਗਾ ਜੀ ਥੈਂਕ ਯੂ ਜੀ
ਥੈਂਕ ਯੂ ਦੇਖੋ ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਮੇਰਾ ਜ਼ਾਤੀ ਤੌਰ ਤੇ ਨਜ਼ਰੀਆ ਹੈ ਵੀ ਜਿਨ੍ਹਾਂ ਨੇ ਵੀ ਫਾਈਨੈਂਸ਼ੀਅਲ ਮੈਨੇਜਮੈਂਟ ਠੀਕ ਨਹੀਂ ਕੀਤੀ ਉਹਨਾਂ ਨੂੰ ਜ਼ਿਆਦਾ ਚੈਲੇਂਜਸ ਆਉਣਗੇ ਅਸੀਂ ਇਸ ਹਫ਼ਤੇ ਦੀ ਅਖਬਾਰ ਜਿਹੜੀ ਮਿਡਵੀਕ ਉਹਦੇ ਫਰੰਟ ਪੇਜ ਤੇ ਖਬਰ ਲਗਾਈ ਆ ਮੈਨੀ ਲਾਈਫ ਦਾ ਜਿਹੜਾ ਸਰਵੇ ਆ ਉਹਦੇ ਵਿੱਚ ਚਾਰ ਦੇ ਵਿੱਚੋਂ ਇੱਕ ਕੈਨੇਡੀਅਨਸ ਦਾ ਕਹਿਣਾ ਕਿ ਜੇ ਇੰਟਰਸਟ ਰੇਟ ਹੋਰ ਵਧੇ ਤੇ ਉਹਨਾਂ ਨੂੰ ਘਰ ਵੇਚਣ ਤੱਕ ਦੀ ਜਿਹੜੀ ਨੌਬਤ ਆ ਉਹ ਆ ਸਕਦੀ ਹੈ ਚਾਰ ਦੇ ਵਿੱਚੋਂ ਇੱਕ ਕੈਨੇਡੀਅਨਸ ਜੋ ਬੜਾ ਹਾਈ ਨੰਬਰ ਹੈ ਇਸ ਸਮੇਂ ਲੇਕਿਨ ਮੈਂ ਫਿਰ ਉਹੀ ਗੱਲ ਕਹਾਂਗਾ ਵੀ ਜਿਨ੍ਹਾਂ ਨੇ ਜ਼ਿਆਦਾ ਆਪਣੇ ਆਪ ਨੂੰ ਓਵਰ ਸਟ੍ਰੈਚ ਕੀਤਾ ਹੋਇਆ ਉਹਨਾਂ ਨੂੰ ਚੈਲੇਂਜਸ ਜ਼ਰੂਰ ਆਉਣਗੇ ਬਟ ਜੇ ਤੁਸੀਂ ਆਪਣੇ ਆਪ ਨੂੰ ਓਵਰ ਸਟ੍ਰੈਚ ਨਹੀਂ ਕੀਤਾ ਹੋਇਆ ਤੇ ਜੇ ਹੁਣ ਕਈ ਬੰਦੇ ਕਹਿੰਦੇ ਜੀ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਜਾਂ ਬਹੁਤ ਘੱਟ ਗਈਆਂ ਦੋਨੋਂ ਅਲੱਗ ਅਲੱਗ ਵਿਚਾਰ ਆਉਂਦੇ ਨੇ ਹੁਣ ਪਿਛਲੇ ਸਾਲ ਨਾਲੋਂ ਤੇ ਅੱਜ ਵੀ ਘਰ ਦੀ ਕੀਮਤ 9% ਜ਼ਿਆਦਾ ਹੈ ਪਿਛਲੇ ਤੁਸੀਂ ਬ੍ਰੈਂਪਟਨ ਦੇ ਵਿੱਚ ਕੋਈ ਪੋਕਿਟਸ ਹੋ ਸਕਦੀਆਂ ਜਿੱਥੇ ਪਿਛਲੇ ਸਾਲ ਦੇ ਬਰਾਬਰ ਆ ਗਈ ਹੋਵੇ ਕੀਮਤ 2000 ਮੈਂ ਨੰਬਰ ਅਸੀਂ ਤਾਂ ਰੋਜ਼ ਨੰਬਰ ਦੇਖਦੇ ਹਾਂ ਨੰਬਰ ਦੇ ਵਿੱਚ 2019-2020 ਤੋਂ ਤਾਂ ਕਿਤੇ ਜ਼ਿਆਦਾ ਆ ਤੁਸੀਂ ਕਹੋ ਜੀ 2019 ਤੇ ਕਰ ਲਏ ਤੁਸੀਂ ਜਿਹੜੇ ਬੰਦੇ ਨੇ 2019 ਚ ਕਰ ਲਿਆ ਉਹ ਤੇ ਇਸ ਵੇਲੇ ਘੱਟੋ ਮਿਨੀਮਮ ਵੀ ਮੈਂ ਕਹਿ ਰਿਹਾ ਵੀ ਜੇ ਤੁਸੀਂ ਐਵਰੇਜ ਘਰ ਵੀ ਬ੍ਰੈਂਪਟਨ ਦੇ ਵਿੱਚ ਮਿਲੀਅਨ ਤੋਂ ਥੱਲੇ ਦਾ ਘਰ ਨਹੀਂ ਹੈ ਜਿਹੜੇ ਬੰਦੇ ਨੇ 2019 ਜਾਂ 2020 ਚ ਕਰ ਲਿਆ ਉਹ ਤੇ ਇਸ ਵੇਲੇ 3-4 ਲੱਖ ਸਰਪਲਸ ਚ ਬੈਠਾ ਇਸ ਵੇਲੇ ਜਿਹੜੇ ਬੰਦੇ ਨੇ 2021 ਚ ਕਰ ਲਿਆ ਸੀ ਪਿਛਲੇ ਸਾਲ ਦੇਰ ਇਜ਼ ਅ ਫੇਅਰ ਚਾਂਸ ਕਿਉਂਕਿ ਐਵਰੇਜ ਘਰ ਦੀ ਕੀਮਤ ਅੱਜ ਵੀ 9% ਜ਼ਿਆਦਾ ਹੈ ਦੇਰ ਇਜ਼ ਅ ਫੇਅਰ ਚਾਂਸ ਜਿਹਨੇ 2021 ਚ ਪਿਛਲੇ ਸਾਲ ਲਿਆ ਸੀ ਉਹ ਵੀ ਘਰ ਦੀ ਕੀਮਤ ਉਹਦੀ ਵੀ ਵਧੀ ਹੋਈ ਹੈ ਇਸ ਵੇਲੇ ਜਿਨ੍ਹਾਂ ਨੇ ਕਰ ਲਿਆ ਸੀ ਜਨਵਰੀ ਫੈਬਰੀ ਮਾਰਚ ਦੇ ਵਿੱਚ ਉਹ ਜ਼ਰੂਰ ਚੈਲੇਂਜ ਹੋ ਸਕਦਾ ਹੈ ਉਹਦੇ ਚਾਂਸਿਸ ਆ ਕਿ ਯੈਸ ਉਹ ਪਹਿਲਾਂ ਨਾਲੋਂ ਘੱਟ ਗਿਆ ਕਿਉਂਕਿ ਉੱਥੋਂ ਤਕਰੀਬਨ 2-2.5 ਲੱਖ ਪ੍ਰੋਪਰਟੀ ਦੀ ਕੀਮਤ ਘੱਟ ਗਈ ਹੈ ਪਰ ਜੇ ਤੁਸੀਂ ਕਹੋ ਜੀ ਮੈਂ ਹੁਣ ਜਨਵਰੀ ਫੈਬਰੀ ਚ ਕਰ ਲਿਆ ਤੇ ਮੈਂ ਹੁਣ ਪ੍ਰਾਈਜ਼ ਮੇਰੀ ਘੱਟ ਗਈ ਹੈ ਬਿਲਕੁਲ ਘੱਟ ਗਈ ਆ 3 ਮਹੀਨੇ ਜਿਨ੍ਹਾਂ ਨੇ ਕਰ ਲਏ ਨੇ ਪ੍ਰਾਈਜ਼ ਉਹਨਾਂ ਦੀਆਂ ਘਟੀਆਂ ਨੇ ਇਹਦੇ ਚ ਕੋਈ ਦੋ ਰਾਏ ਨਹੀਂ ਬਟ ਜੇ ਤੁਸੀਂ ਲੌਂਗ ਟਰਮ ਵਾਸਤੇ ਘਰ ਰਹਿਣ ਵਾਸਤੇ ਲਿਆ ਹੈਗਾ ਤੁਸੀਂ ਸਪੈਕੂਲੇਟਰ ਨਹੀਂ ਹੋ ਫਿਰ ਤੁਹਾਨੂੰ ਕਿਸ ਗੱਲ ਦੀ ਸੋਚ ਹੈ ਤੁਸੀਂ ਜਦੋਂ ਜਨਵਰੀ ਚ ਕਰ ਲਿਆ ਤੁਸੀਂ ਆਪਣੀ ਕਿਸ਼ਤ ਦੇਖ ਲਈ ਸੀ ਵੀ ਆਹ ਮੇਰੀ ਕਿਸ਼ਤ ਹੈਗੀ ਆ ਜਾਂ ਮੈਂ ਤੁਸੀਂ ਘਰ ਰਹਿਣ ਲਈ ਲਿਆ ਤਾਂ ਫਿਰ ਤੁਹਾਨੂੰ ਕਾਹਦੀ ਦਿੱਕਤ ਹੈ 5-7 ਸਾਲ ਘਰ ਚ ਰਹੋ 5-7 ਸਾਲ ਚ ਪ੍ਰਾਈਸ ਜਿਹੜੀ ਆ ਉਹ ਫਿਰ ਉੱਪਰ ਚਲ ਜਾ ਸਕਦੀ ਹੈ 5-7 ਸਾਲ ਦੇ ਵਿੱਚ ਮਿਨੀਮਮ ਹੁਣ ਰਹਿਣ ਲਈ ਲਿਆ ਤੇ 5-7 ਸਾਲ ਤੇ ਰਹੋਗੇ ਨਾ ਇਨਵੈਸਟਮੈਂਟ ਲਈ ਵੀ ਜਿਹਨਾਂ ਨੇ ਲਿਆ ਸੀ ਲਗਾਤਾਰ ਕਹਿੰਦੇ ਆ ਜਿਹਨਾਂ ਨੇ ਲੌਂਗ ਟਰਮ ਲਿਆ 5-10 ਸਾਲ ਪ੍ਰੋਪਰਟੀ ਨਹੀਂ ਤੁਸੀਂ ਮਿਨੀਮਮ 5 ਸਾਲ ਪ੍ਰੋਪਰਟੀ ਨਹੀਂ ਹੋਲਡ ਕਰ ਸਕਦੇ ਮਿਨੀਮਮ ਤਾਂ ਫਿਰ ਤੁਹਾਨੂੰ ਵੈਸੇ ਇਨਵੈਸਟਮੈਂਟ 'ਚ ਆਉਣਾ ਹੀ ਨਹੀਂ ਚਾਹੀਦਾ ਮੈਂ ਤੇ ਸਾਡੇ ਨਾਲ ਬੈਠੇ ਹੁੰਦੇ ਨੇ ਪੀ ਕੇ ਜੀ ਰਮਨ ਜੀ ਮੈਂ ਸਾਰੇ ਰੀਅਲ ਸਟੇਟ ਏਜੰਟ ਦੇ ਸਾਹਮਣੇ ਕਹਿੰਦਾ ਆਨ ਦੀ ਏਅਰ ਬੋਲ ਰਿਹਾ ਤੁਸੀਂ ਉਹਨਾਂ ਨੂੰ ਜਾ ਕੇ ਦੱਸ ਦਿਓ ਉਹ ਮੇਰੇ ਨਾਲ ਐਡ ਕੱਢਦੇ ਨੇ ਮੈਂ ਤਾਂ ਉਹਨਾਂ ਦੇ ਸਾਹਮਣੇ ਕਹਿੰਦਾ ਔਰ ਹੁਣੇ ਰਮਨ ਦੁਆ ਜੀ ਬੈਠੇ ਸੀ ਮੈਂ ਉਹਨਾਂ ਦੇ ਸਾਹਮਣੇ ਕਹਿ ਕੇ ਹਟਿਆ ਘਰ ਲੈਣ ਤੋਂ ਪਹਿਲਾਂ ਮੈਂ ਕਦੇ ਵੀ ਨਹੀਂ ਕਿਹਾ ਵੀ ਇੱਕ ਵਾਰ ਸੋਚਣਾ ਨਹੀਂ ਜੇ ਤੁਸੀਂ ਕਹੋ ਜੀ ਮੈਂ 10 ਵਾਰੀ ਸੋਚ ਕੇ ਫਿਰ ਘਰ ਲਿਆ ਮੈਂ ਤਾਂ ਫਿਰ ਵੀ ਨਹੀਂ ਰਿਕਮੈਂਡ ਕਰਦਾ ਮੇਰੀ ਆਪਣੀ ਜ਼ਾਤੀ ਰਾਏ ਆ ਮੈਂ ਤਾਂ ਸਾਫ਼ ਕਹਿੰਦਾ ਰਮਨ ਦੁਆ ਜੀ ਨਾਲ ਬੈਠੇ ਆ ਪਹਿਲਾਂ ਵੀ ਕਹਿੰਦਾ 100 ਵਾਰ ਸੋਚੋ 100 ਵਾਰ ਫਿਰ ਕਰ ਲਓ ਕਿਉਂਕਿ ਜੇ ਤੁਸੀਂ 2-4-5 ਸਾਲ ਲੈ ਸਸਟੇਨ ਹੀ ਨਹੀਂ ਕਰ ਸਕਦੇ ਤੁਸੀਂ ਕਹੋ ਜੀ 6 ਮਹੀਨੇ 1 ਸਾਲ ਦੇ ਵਿੱਚ ਮੇਰੀ ਪ੍ਰਾਈਜ਼ ਵੱਜੇ ਮੈਂ ਪੈਸਾ ਬਣਾ ਜਾਵਾਂ ਫਟਾਫਟ ਦੈਨ ਫਿਰ ਤਾਂ ਤੁਸੀਂ ਸਪੈਕੂਲੇਟਰ ਹੋ ਨਾ ਤੁਸੀਂ ਇਨਵੈਸਟਰ ਹੋ ਨਾ ਤੁਸੀਂ ਆਪਣੇ ਰਹਿਣ ਲਈ ਕਰ ਰਹੇ ਹੋ ਜਿਹੜਾ ਬੰਦਾ ਆਪਣੇ ਰਹਿਣ ਲਈ ਕਰ ਰਿਹਾ ਉਹ ਇਹਦਾ ਮਤਲਬ ਘੱਟੋ ਘੱਟ ਜੇ ਤੁਸੀਂ ਰਹਿਣਾ ਉਹਦੇ ਵਿੱਚ ਤੇ 5-10 ਸਾਲ ਤੇ ਰਹੋਗੇ ਨਾ ਉਹਦੇ ਵਿੱਚ ਫਿਰ ਤੁਹਾਨੂੰ ਕੀ ਦਿੱਕਤ ਹੈ ਜੇ ਤੁਸੀਂ ਇਨਵੈਸਟਰ ਹੋ ਤੁਸੀਂ ਕਹਿੰਦੇ ਨਹੀਂ ਜੀ ਮੈਂ ਤਾਂ ਇਨਵੈਸਟਰ ਹਾਂ ਫਿਰ ਤਾਂ ਤੁਹਾਡੀ ਇਨਵੈਸਟਰ ਤਾਂ ਉਹਨੂੰ ਗਿਣਦੇ ਆ ਵੀ ਜਿਹੜੀ ਜੇਬ 'ਚ ਪੈਸੇ ਹੋਣ ਇਨਵੈਸਟਰ ਉਹ ਤਾਂ ਨਹੀਂ ਹੋ ਸਕਦਾ ਜਿਹੜਾ ਕਹੇ ਜੀ ਮੈਂ ਇੱਕੋ ਪੈਸੇ ਮੇਰਾ ਗੁਜ਼ਾਰਾ ਮਸੀ ਚੱਲ ਰਿਹਾ ਅਤੇ ਮੈਂ ਟਾਈਟ ਹੋ ਕੇ ਓਵਰ ਸਟ੍ਰੈਚ ਹੋ ਕੇ ਮੈਂ ਇਨਵੈਸਟਰ ਬਣ ਜਾਣਾ ਨਹੀਂ ਸੋ ਪਹਿਲਾਂ ਫਾਈਨੈਂਸ਼ੀਅਲ ਮੈਨੇਜਮੈਂਟ ਆਪਣੀ ਠੀਕ ਕਰੀਏ ਜੇ ਸਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਠੀਕ ਹੈ ਫਿਰ ਸਾਨੂੰ ਦਿੱਕਤ ਨਹੀਂ ਆਏਗੀ ਜਿਨ੍ਹਾਂ ਦੀ ਫਾਈਨੈਂਸ਼ੀਅਲ ਮੈਨੇਜਮੈਂਟ ਠੀਕ ਨਹੀਂ ਹੈ ਉਹਨਾਂ ਨੂੰ ਚੈਲੇਂਜ ਆ ਹੁਣ ਤੁਹਾਡਾ ਸਵਾਲ ਸੀਗਾ ਇਨਫਲੇਸ਼ਨ ਦਾ ਸਰ ਦੇਖੋ ਇਹ ਦੁਨੀਆ ਭਰ ਦੇ ਵਿੱਚ ਇਸ ਵੇਲੇ ਫਨੋਮਨਨ ਹੈ ਅਮਰੀਕਾ ਨੇ 0.75 ਵਧਾਇਆ ਬੈਂਕ ਆਫ ਕੈਨੇਡਾ ਕੁਡ ਫੋਲੋ ਦੈਟ ਔਰ ਨੋਟ ਕਰ ਵੀ ਸਕਦਾ ਚਰਚਾ ਇੱਥੇ ਵੀ ਚੱਲ ਰਹੀ ਹੈਗੀ ਆ ਇੰਟਰਸਟ ਰੇਟ ਤਾਂ ਵਧੇਗਾ ਐਸਾ ਨਹੀਂ ਹੈ ਕਿ ਨਹੀਂ ਵਧੇਗਾ ਬਟ ਸਵਾਲ ਇਹ ਹੈ ਕਿ ਡਿਫਰੈਂਸ ਬਹੁਤ ਹੈ ਨਾ ਇਨਫਲੇਸ਼ਨ ਦਾ ਟਾਰਗੇਟ ਇਹਨਾਂ ਦਾ 2% ਦਾ ਹੈ ਅਤੇ ਜੇ 6% 'ਤੇ ਘੁੰਮ ਰਹੀ ਇਨਫਲੇਸ਼ਨ ਕਿੱਦਾਂ ਲੈ ਕੇ ਆਉਣਗੇ 2% 'ਤੇ ਇੰਟਰਸਟ ਰੇਟ ਕਿਸ ਹੱਦ ਤੱਕ ਵਧਾਉਣਗੇ ਔਰ ਦੂਸਰੀ ਚੀਜ਼ ਇਹ ਆ ਕਿ ਅੱਜ 14% ਕੰਟਰੀਬਿਊਸ਼ਨ ਆ ਰੀਅਲ ਸਟੇਟ ਦੀ, ਸਭ ਤੋਂ ਵੱਡੀ ਐਜ਼ ਅ ਮੈਟਰ ਆਫ ਫੈਕਟ ਜੀ ਡੀ ਪੀ ਦੇ ਵਿੱਚ, ਸਰਵਿਸ ਇੰਡਸਟਰੀ, ਆਇਲ ਇੰਡਸਟਰੀ, ਮੈਨੂਫੈਕਚਰਿੰਗ, ਸਭ ਕੁਝ ਬਾਅਦ 'ਚ ਹੈ, ਸਭ ਤੋਂ ਵੱਡੀ ਕੰਟਰੀਬਿਊਸ਼ਨ ਰੀਅਲ ਸਟੇਟ ਦੀ ਹੈ। ਸੋ ਜਿਸ ਹਿਸਾਬ ਨਾਲ ਚੱਲ ਰਹੇ ਆ, ਕਿਤੇ ਇਹ ਨਾ ਹੋਵੇ ਕਿ ਫੋਰਸ ਇੱਕ ਤਰ੍ਹਾਂ ਦਾ ਰਿਸੈਸ਼ਨ ਹੀ ਜਿਹੜਾ ਜੀ ਉਹ ਆ ਜਾਵੇ। ਬਟ ਦੇਖਦੇ ਹਾਂ, ਬਾਕੀ ਮੈਂ ਇੱਕ ਚੀਜ਼ ਇੱਥੇ ਜ਼ਰੂਰ ਕੁਇਕਲੀ ਸਮਅਪ ਕਰ ਦੇਵਾਂ ਸਾਰੀ ਗੱਲ ਲਈ, ਕਿ ਜਦੋਂ ਵੀ ਤੁਸੀਂ ਕੋਈ ਵੀ ਡਿਸੀਜਨ ਬਣਾਉਣਾ ਹੈਗਾ, ਸਪੈਸ਼ਲੀ ਰੀਅਲ ਸਟੇਟ ਵੱਡੀ ਪਰਚੇਜ਼ ਹੈ, ਇਹਨੂੰ ਲੌਂਗ ਟਰਮ ਦੇਖੋ। ਔਰ ਜੇ ਤੁਸੀਂ, ਕਈ ਲੋਕ ਰੀਅਲ ਸਟੇਟ 'ਚ ਇਨਵੈਸਟ ਕਰਦੇ ਆ, ਕਈ ਲੋਕ ਸਟਾਕ ਮਾਰਕੀਟ 'ਚ ਇਨਵੈਸਟ ਕਰਦੇ ਆ, ਸ਼ੋਰਟ ਟਰਮ ਨਾ ਦੇਖੋ। ਤੁਸੀਂ ਪਰੇਸ਼ਾਨ ਕਰਦੇ ਹੋ ਪ੍ਰੋਫੈਸ਼ਨਲਸ ਨੂੰ ਵੀ, ਔਰ ਖੁਦ ਵੀ ਪਰੇਸ਼ਾਨ ਹੁੰਦੇ ਹੋ, ਕਿਉਂਕਿ ਪ੍ਰੋਫੈਸ਼ਨਲ ਵੀ ਹੁਣ ਰੀਅਲ ਸਟੇਟ ਪ੍ਰੋਫੈਸ਼ਨਲ ਉਹ ਵੀ ਪਰੇਸ਼ਾਨ ਹੁੰਦਾ ਹੈ। ਕੱਲ੍ਹ ਘਰ ਖਰੀਦਿਆ ਰਹਿਣ ਲਈ, ਖੁਸ਼ੀਆਂ ਮਨਾ ਰਹੇ ਸੀ, ਤੁਸੀਂ ਇੱਦਾਂ ਕਰ ਰਹੇ ਸੀ, ਅੱਜ ਤੁਸੀਂ ਸੋਚ ਰਹੇ ਹੋ ਜੀ ਮੇਰਾ, ਉਹ ਰੀਅਲਟਰ ਨੂੰ ਤੁਸੀਂ ਕਹਿ ਰਹੇ ਹੋ ਜੀ ਮੇਰਾ ਘਰ ਘੱਟ ਗਿਆ, ਕੀਮਤ ਘੱਟ ਗਈ ਹੈ। ਇਸੇ ਤਰ੍ਹਾਂ ਜੇ ਤੁਸੀਂ ਕਿਸੇ ਫਾਈਨੈਂਸ਼ੀਅਲ ਪਲੈਨਰ ਨੂੰ ਵੀ ਪਰੇਸ਼ਾਨ ਕਰੋਗੇ ਜੀ, ਅੱਜ ਤੁਸੀਂ ਉਹਦੇ ਕੋਲ 50,000 ਲੱਖ, 2 ਲੱਖ, 5 ਲੱਖ ਲੈ ਕੇ ਗਏ ਹੋ, ਕੱਲ੍ਹ ਤੁਸੀਂ ਕਹੋ ਜੀ ਨਹੀਂ ਜੀ ਮੇਰੇ ਤਾਂ ਪੈਸੇ ਕਿਉਂ ਘੱਟ ਗਏ, ਉਹਨੂੰ 10 ਵਾਰ ਫੋਨ ਕਰ ਰਹੇ ਹੋ। ਪਹਿਲਾਂ ਮੇਕ ਐਨ ਇਨਫੋਰਮ ਡਿਸੀਜਨ, ਸੋਚ ਸਮਝ ਕੇ ਲੌਂਗ ਟਰਮ ਜੇ ਇਨਵੈਸਟਮੈਂਟ ਕਰਨੀ ਹੈ, ਔਰ ਡੋਂਟ ਪੁੱਟ ਆਲ ਯੂਅਰ ਐਗਜ਼ ਇਨ ਵਨ ਬਾਸਕਿਟ। ਚਾਂਸਿਸ ਤਾਂ ਇਹ ਹੈਗੇ ਆ ਕਿ ਤਕਰੀਬਨ 40% ਆਪਣਾ ਰੀਅਲ ਸਟੇਟ 'ਚ ਲਗਾਓ, 40% ਆਪਣਾ ਮਾਰਕੀਟ 'ਚ ਲਗਾਓ, ਜੇ ਸਮਝ ਹੈ ਔਰ ਵਧੀਆ ਤੁਹਾਡੇ ਕੋਲ ਬੰਦਾ ਹੈ, ਔਰ 20% ਜਿਹੜਾ ਹਮੇਸ਼ਾ ਆਪਣੇ ਕੋਲ ਕੈਸ਼ ਫਲੋ ਆਪਣਾ ਮੇਨਟੇਨ ਰੱਖੋ, ਆਪਣੇ ਕੋਲ ਘੱਟੋ ਘੱਟ ਇਹ ਪਲੈਨਿੰਗ ਕਰਕੇ ਰੱਖੋ ਵੀ ਤੁਹਾਡੇ ਕੋਲ, ਵੈਸੇ ਕਈ ਸਾਡੇ ਫਾਈਨੈਂਸ਼ੀਅਲ ਪਲੈਨਰ ਕਹਿੰਦੇ ਨੇ ਵੀ 6 ਮਹੀਨੇ ਸਾਲ ਦਾ ਹੋਣਾ ਚਾਹੀਦਾ। ਸੋ ਮੇਰੀ ਸਟ੍ਰੈਟਜੀ ਹਮੇਸ਼ਾ ਡਿਫਰੈਂਟ ਰਹੀ ਹੈ, ਮਿਨੀਮਮ 2 ਸਾਲ ਦਾ ਜੋ ਤੁਹਾਡਾ ਖਰਚਾ ਹੈਗਾ, ਫਿਰ ਤੁਸੀਂ ਨੀਂਦ ਬਹੁਤ ਵਧੀਆ ਆਏਗੀ। ਮਿਨੀਮਮ ਇਹ ਸਭ ਤੋਂ ਪਹਿਲੀ ਇਨਵੈਸਟਮੈਂਟ ਇਹ ਹੈ, ਪੇ ਯੂਰ ਸੈਲਫ, ਪਹਿਲੀ ਇਨਵੈਸਟਮੈਂਟ ਇਹ ਹੈ ਵੀ 2 ਸਾਲ ਦਾ ਜਿਹੜਾ ਘਰ ਦੀਆਂ ਕਿਸ਼ਤਾਂ ਖਰਚਾ, ਜੋ ਵੀ ਤੁਹਾਡਾ ਅੱਜ ਦਾ ਖਰਚਾ ਹੈ, 1 ਮਹੀਨਾ ਨਹੀਂ 3 ਮਹੀਨੇ ਖਰਚੇ ਲਿਖੋ, ਤਾਂ ਕਿ ਤੁਹਾਨੂੰ ਐਵਰੇਜ ਘਰ ਦਾ ਖਰਚਾ ਪਤਾ ਲੱਗ ਜਾਵੇ ਵੀ ਮੇਰੇ 3 ਮਹੀਨੇ ਦਾ ਮੇਰਾ ਐਵਰੇਜ ਖਰਚਾ ਹੈ। ਉਹ 2 ਸਾਲ ਦੇ ਪੈਸੇ ਤੁਹਾਡੇ ਇੱਕ ਪਾਸੇ ਪਏ ਹੋਣੇ ਚਾਹੀਦੇ, ਵੀ ਮੇਰੀ ਜੋਬ ਚਲੇ ਜਾਏ, ਵਾਈਫ ਦੀ, ਸਭ ਕੁਝ ਵੀ ਚਲਾ ਜਾਏ, ਤੇ ਸਾਡੇ ਕੋਲ 2 ਸਾਲ ਦੇ ਪੈਸੇ ਜਿਹੜੇ ਇੱਕ ਪਾਸੇ ਪਏ ਆ, ਫਿਰ ਨੀਂਦ ਬੜੀ ਵਧੀਆ ਆਏਗੀ, ਫਿਰ ਕੋਈ ਟੈਨਸ਼ਨ ਨਹੀਂ ਹੈ, ਕਿਉਂਕਿ 2 ਸਾਲ ਦੇ ਪੈਸੇ ਤੁਹਾਡੇ ਇੱਕ ਪਾਸੇ ਪਏ ਨੇ, ਫਿਰ ਇਨਫਲੇਸ਼ਨ ਵੱਧ ਗਈ ਘੱਟ ਗਈ, ਤੁਸੀਂ ਲੌਂਗ ਟਰਮ ਪਲੇਅਰ ਬਣ ਗਏ। ਫਿਰ ਉਸ ਤੋਂ ਬਾਅਦ ਜਿਹੜਾ ਪੈਸਾ ਕੋਈ ਬਚਦਾ, ਉਹ ਫਿਰ ਅਸੀਂ ਸੋਚਾਂਗੇ ਇਨਵੈਸਟਮੈਂਟ ਕਿੱਧਰ ਕਰਨੀ, ਔਰ ਉਹ ਵੀ ਸਾਰੀ ਇੱਕ ਪਾਸੇ ਨਾ ਕਰੋ, ਉਹਨੂੰ ਡਿਵੀਜ਼ਨ ਕਰਕੇ ਕਰੋ, ਤਾਂ ਕਿ ਕੱਲ੍ਹ ਨੂੰ ਜੇ ਸਟਾਕ 'ਚ ਦਿੱਕਤ ਆ ਗਈ ਤਾਂ ਚਲੋ ਮੇਰਾ ਰੀਅਲ ਸਟੇਟ ਬੈਕਅਪ ਹੈ, ਜੇ ਰੀਅਲ ਸਟੇਟ ਉੱਤੇ ਥੱਲੇ ਹੋ ਰਹੀ ਮੇਰੇ ਸਟਾਕ 'ਚ, ਔਰ ਫਿਰ ਮੈਂ ਕੈਸ਼ ਅਲੈਦਾ ਰੱਖਿਆ। ਇਹ ਜਿਹੜੀ ਮੈਂ 2 ਸਾਲ ਦੀ ਗੱਲ ਕਰ ਰਿਹਾ, ਇਹ ਅਲੈਦਾ ਹੋਣਾ ਚਾਹੀਦਾ ਤੁਹਾਡੇ ਕੋਲ, ਇਹ ਤਾਂ ਤੁਸੀਂ ਛੇੜਨਾ ਹੀ ਨਹੀਂ ਨਾ। ਇਹ 2 ਸਾਲ ਦੇ ਤੁਹਾਡੇ ਖਰਚੇ ਜਿਹੜੇ ਤੁਹਾਡੇ ਮੰਥਲੀ ਖਰਚੇ ਨੇ, ਇਹ 2 ਸਾਲ ਦੇ ਤੁਹਾਡੇ ਅਲੱਗ ਨੇ, ਇਹ ਤਾਂ ਤੁਸੀਂ ਟੱਚ ਹੀ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜੇ $100 ਬਚ ਗਿਆ, ਕਿ ਤੁਸੀਂ ਕਹੋ ਜੀ 2 ਸਾਲ ਦੇ ਖਰਚੇ ਮੇਰੇ ਪੂਰੇ ਆ, ਘਰ ਦੇ ਸਾਰੇ ਬਿੱਲ, ਬੱਤੀਆਂ, ਸਭ ਕੁਝ, ਐਵਰੀਥਿੰਗ ਵਿਲ ਬੀ ਟੇਕਨ ਕੇਅਰ ਫੋਰ ਦਾ ਨੈਕਸਟ 2 ਈਅਰ, ਮੇਰੇ ਐਮਰਜੈਂਸੀ ਫੰਡ ਵੀ ਵਿੱਚੇ ਪਾ ਲਿਆ, ਫਿਰ ਉਸ ਤੋਂ ਬਾਅਦ ਕਹੋ ਜੀ ਮੇਰਾ ਬਾਕੀ ਦਾ ਜਿਹੜਾ $100 ਹੈ, ਉਹ ਫਿਰ ਮੈਂ ਫਿਰ ਹੁਣ ਬਾਕੀ ਦੇ $100 ਨਾਲ ਇਨਵੈਸਟਰ ਬਣ ਰਿਹਾ, ਉਹ ਮੈਂ $40 ਸਟਾਕਸ ਲਗਾ ਰਿਹਾ ਜਾਂ 40 ਇੱਧਰ ਲਗਾ ਰਿਹਾ ਰੀਅਲ ਸਟੇਟ, ਜਿਹੜੀ ਵੀ ਤੁਹਾਨੂੰ ਸਮਝ ਪੈਂਦੀ ਹੈ, ਅਤੇ ਬਾਕੀ $20 ਮੈਂ ਫਿਰ ਵੀ ਕੈਸ਼ ਫਲੋ ਬਰਕਰਾਰ ਰੱਖਣ ਲਈ ਰੱਖਿਆ ਹੋਇਆ। ਜੇ ਇਸ ਸਟ੍ਰੈਟਜੀ ਨਾਲ ਚੱਲਦੇ ਹੋ, ਐਂਡ ਅਗੇਨ ਆਈ ਐਮ ਨੋਟ ਅ ਕੁਆਲੀਫਾਈਡ ਰੀਅਲ ਸਟੇਟ ਏਜੰਟ, ਮੇਰੇ ਕੋਲ ਮੈਂ ਨਾ ਕੋਈ ਲਾਇਸੈਂਸ ਲਿਆ, ਅੱਗੇ ਵੀ ਮੋਸਟ ਲਾਈਕਲੀ ਨਹੀਂ ਲਵਾਂਗਾ, ਮੇਰੇ ਕੋਈ ਮੋਰਗੇਜ ਦਾ ਲਾਇਸੈਂਸ, ਕਦੇ ਕੋਈ ਫਾਈਨੈਂਸ਼ੀਅਲ ਪਲੈਨਿੰਗ ਦਾ, ਕਦੇ ਰੀਅਲ ਸਟੇਟ ਦਾ, ਮੇਰੇ ਕੋਲ ਇੱਕੋ ਹਾਂ ਇੰਜੀਨੀਅਰ ਐਸੋਸੀਏਸ਼ਨ ਦਾ, ਕਿਉਂਕਿ ਮੇਰੀ ਇੰਜੀਨੀਅਰਿੰਗ ਸੀਗੀ ਪਹਿਲੀ ਜੋਬ, ਓਂਟੈਰੀਓ ਇੰਜੀਨੀਅਰ ਐਸੋਸੀਏਸ਼ਨ, ਉਹ ਅਲੱਗ ਚੀਜ਼ ਆ। ਪਰ ਜਿੱਦਣ ਦਾ ਮੀਡੀਆ 'ਚ ਆ ਗਿਆ, ਨਾ ਮੈਂ ਕੋਈ ਲਾਇਸੈਂਸ ਲਿਆ, ਨਾ ਵਾਈਫ ਨੂੰ ਲੈਣ ਦਿੱਤਾ, ਅਸੀਂ ਸਟ੍ਰਿਕਟਲੀ ਡੈਡੀਕੇਟਡ ਹਾਂ ਓਨਲੀ ਟੁਵਰਡਸ ਮੀਡੀਆ 24 ਘੰਟੇ 7 ਦਿਨ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਬੰਦਾ 23 ਘੰਟੇ ਤੇ 50 ਮਿੰਟ ਇੱਕ ਕੰਮ ਕਰਦਾ ਹੈ, ਉਹਨੂੰ ਮੈਂ ਪਾਰਟ ਟਾਈਮਰ ਕਹਿੰਦਾ, ਇਹ ਮੇਰੀ ਫਿਲੋਸਫੀ ਹੈ। ਮੈਂ 23 ਘੰਟੇ 50 ਮਿੰਟ ਵਾਲੇ ਨੂੰ ਕਹਿੰਦਾ ਜੀ ਭਾਈ ਸਾਹਿਬ ਤੁਸੀਂ ਪਾਰਟ ਟਾਈਮਰ ਹੋ, 24 ਘੰਟੇ ਵੀ ਥੋੜ੍ਹੇ ਨੇ ਜੇ ਤੁਸੀਂ ਕੋਈ ਵੀ ਪ੍ਰੋਫੈਸ਼ਨ ਕਰਨਾ, ਕੋਈ ਵੀ ਤੁਸੀਂ ਕੰਮ ਕਰਨਾ। ਇੰਡੀਆ ਵਰਸਿਸ ਸਾਊਥ ਅਫਰੀਕਾ ਇਹ ਮੁਕਾਬਲਾ ਜਿਹੜਾ ਇਸ ਵੇਲੇ ਚੱਲ ਰਿਹਾ, ਅਸੀਂ ਦੱਸ ਦਈਏ ਕਿ ਸਾਊਥ ਅਫਰੀਕਾ ਬੈਟਿੰਗ ਕਰਨ ਆ ਗਿਆ, 170 ਦਾ ਟਾਰਗੇਟ ਹੈ, ਹਾਰਦਿਕ ਪਾਂਡੇ ਇਸ ਵੇਲੇ ਬੋਲਿੰਗ ਕਰਾ ਰਹੇ ਨੇ। ਹਾਂਜੀ, ਨੈਕਸਟ ਕਾਲ ਜੀ, ਮਨਮੋਹਨ ਸ਼ਰਮਾ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਵਧੀਆ ਜੀ, ਨਮਸਕਾਰ।
ਨਮਸਕਾਰ ਸਰ ਜੀ, ਕੀ ਹਾਲ ਹੈ? ਠੀਕ ਹੈ,
ਇਕਦਮ ਵਧੀਆ ਜੀ, ਇਕਦਮ ਵਧੀਆ। ਮੈਂ ਤਾਂ ਰਮਨ ਦੁਆ ਜੀ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਸੀ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹੈ, ਆਪਣੇ ਕਮਿਊਨਿਟੀ ਦਾ ਨਾਂ ਉੱਚਾ ਕਰ ਰਹੇ ਹੈ ਜੀ। ਜੇ ਕੋਈ ਵੀ ਸਪੋਰਟਸ ਇਵੈਂਟ ਕਰਾਉਂਦੇ ਆ ਤੇ ਨੈਚਰਲੀ ਹੈ, ਆਪਾਂ ਨੂੰ ਇਸ ਕੰਟਰੀ ਦੇ ਵਿੱਚ ਰਹਿ ਕੇ ਮੋਸਟਲੀ ਜਿਹੜੀ ਵਾਈਟ ਕਮਿਊਨਿਟੀ ਆ ਉਹੀ ਸਾਰੇ ਇਵੈਂਟ ਕਰਵਾਉਂਦੀ ਹੈ, ਤੇ ਜੇ ਰਮਨ ਦੁਆ ਜੀ ਆ ਕਰਵਾਉਣ ਲੱਗੇ ਤਾਂ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਤੇ ਅਸੀਂ ਉਹਨਾਂ ਨੂੰ ਮਤਲਬ ਬਹੁਤ ਬਹੁਤ ਉਹਨਾਂ ਦਾ ਕੋਂਗਰੈਚੁਲੇਸ਼ਨ ਕਰਨਾ ਚਾਹੁੰਦੇ ਹਾਂ, ਤੇ ਕੋਸ਼ਿਸ਼ ਕਰੂੰਗੇ ਕੱਲ੍ਹ ਨੂੰ ਮੈਂ ਵੀ ਉੱਥੇ ਇੱਕ ਵਾਰੀ ਜ਼ਰੂਰ ਜਾ ਕੇ ਆਉਂਗਾ।
ਬਿਲਕੁਲ ਬਿਲਕੁਲ, ਥੈਂਕ ਯੂ ਮਨਮੋਹਨ ਜੀ, ਥੈਂਕ ਯੂ ਸੋ ਮਚ,
ਥੈਂਕ ਯੂ।
ਔਰ ਅਗਲੀ ਕਾਲ ਵੱਧਦੇ ਹਾਂ ਜੀ। ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਚੌਹਾਨ ਸਾਹਿਬ, ਗੋ ਹੈਡ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਡੀ ਸਾਰੀ। ਜੀ ਜੀ ਤੁਹਾਡੀ ਗੱਲ ਬਿਲਕੁਲ 100% ਨਹੀਂ 200% ਸਹੀ ਨਿਕਲੀ ਆ। ਦੇਖੋ ਮੈਂ ਪਰਸੋਂ ਹੀ ਤੁਹਾਡੇ ਕੋਲ ਕੁਐਸਚਨ ਕੀਤਾ ਸੀ ਕਿ ਇਹ ਜਿਹੜੇ ਬਾਬਾ ਜੀ ਹੈ ਕਿੰਨਾ ਚਿਰ ਅੰਦਰ ਰਹਿ ਸਕਦੇ, ਤੁਸੀਂ ਕਿਹਾ ਵੀ ਜੇ ਤਾਂ ਬੀਜੇਪੀ ਦੀ ਦਇਆ ਹੋਈ ਤਾਂ ਇਹ ਕਦੀ ਵੀ ਆ ਸਕਦੇ ਆ। ਉਹ ਤਾਂ ਗੱਲ ਪੂਰੀ 100% ਕਿਆ 200% ਸਹੀ ਹੋ ਗਈ ਜੀ ਕਿ ਦੇਖ ਲਓ ਬਾਬਾ ਫੇਰ ਬਾਹਰ ਪਰੋਲ ਤੇ ਆ ਗਿਆ। ਕਿਉਂਕਿ ਕਈ ਵਾਰ ਏਦਾਂ ਹੁੰਦਾ ਉਹਦੇ ਵਿੱਚ ਹੀ ਮੈਂ ਨਾ ਕਿਸੇ ਦਾ ਸਪੋਰਟਰ ਨਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਕਾਂਗਰਸ ਸੀ ਆਮ ਆਦਮੀ ਪਾਰਟੀ ਜਾਂ ਅਕਾਲੀ, ਆਪਣਾ ਕਿਸੇ ਨਾਲ ਲੈਣਾ ਦੇਣਾ ਨਹੀਂ। ਮੈਨੂੰ ਤਾਂ ਇਹ ਇੰਟਰਸਟ ਵੀ ਤਾਂ ਪੈਦਾ ਹੋਇਆ ਨਿਊਜ਼ ਵਗੈਰਾ ਦਾ ਕੁਐਸਚਨ ਆਨਸਰ ਦਾ ਜਿਹੜਾ ਜਦ ਤੋਂ ਤੁਹਾਡੇ ਨਾਲ ਜੁੜਿਆ ਓਵਰ 20 ਈਅਰ। ਵੈਸੇ ਤਾਂ ਮੇਰਾ ਇੰਟਰਸਟ ਵੀ ਨਹੀਂ ਸੀ ਇਹਨਾਂ ਚੀਜ਼ਾਂ 'ਚ, ਲੇਕਿਨ ਤੁਸੀਂ ਬੜਾ ਹੱਸ ਕੇ ਖੁੱਲ੍ਹਾ ਮੌਕਾ ਦਿੰਦੇ ਹੋ ਸਭ ਨੂੰ, ਇਹ ਨਹੀਂ ਕਿ ਮੈਨੂੰ, ਤਾਂ ਤੁਹਾਡੇ ਨਾਲ ਹੁਣ ਜੁੜ ਗਏ ਹਾਂ ਤਾਂ ਤੁਹਾਨੂੰ ਕੁਐਸਚਨ ਆਨਸਰ ਕਰ ਲਈਦਾ, ਕਰੀ ਕਰਾਈ ਜੋ ਮਤਲਬ ਦਾ ਠੀਕ ਲੱਗਦਾ ਜਾਂ ਕਈ ਵਾਰ ਨਹੀਂ ਲੱਗਦਾ। ਸੋ ਇਹ ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਸੀ, ਉਹਦੇ ਵਿੱਚ ਫਿਰ ਇੱਦਾਂ ਹੁੰਦਾ ਕਈ ਵਾਰ ਨਾ ਕੁਛ ਸਾਡੇ, ਮੇਰਾ ਮਤਲਬ ਕੁਛ ਲੋਕ ਹੁੰਦੇ ਆ ਜਿਹੜੇ ਬਹੁਤ ਕਿਸੇ ਪਾਰਟੀਆਂ ਦੇ ਨਾਲ ਬੜੇ ਸੱਚੇ ਮਨੋਂ ਕਹਿ ਲਓ ਜਾਂ ਸ਼ਰਧਾਲੂ ਕਹਿ ਲਓ ਜੁੜੇ ਹੁੰਦੇ ਆ, ਪਰ ਉਹ ਆ ਕੇ ਰਾਈਟ ਵੇ ਤੁਹਾਨੂੰ ਕੁਐਸਚਨ ਕਰ ਦਿੰਦੇ ਤੇ ਬਹੁਤ ਦੂਰ ਦੂਰ ਤੱਕ ਇਹਨਾਂ ਗੱਲਾਂ ਨੂੰ ਜੋੜ ਦਿੰਦੇ ਆ, ਕਦੀ ਉਹ ਨਿਰੰਕਾਰੀਆਂ ਨਾਲ ਜੋੜ ਦਿੰਦੇ ਆ, ਹਾਂਜੀ ਕਦੀ ਉਹ ਜਿਹੜੇ ਭੁੱਲਰ ਸਾਹਿਬ ਆ ਜਿਹੜੇ ਹੁਣ ਉਹ ਮੈਂਟਲੀ ਅਨਫਿਟ ਹੈ। ਮੈਂ ਤਾਂ ਉਹਨਾਂ ਬਾਰੇ ਕੋਈ ਇੰਨੀ ਹਿਸਟਰੀ ਦਾ ਵੀ ਨਹੀਂ ਸੀ ਪਤਾ, ਇਹ ਤਾਂ ਐਸੀ ਸਾਨੂੰ ਪਤਾ ਚੱਲਿਆ ਹੁਣ ਵੀ ਉਹਨਾਂ ਨੇ ਵੀ ਕੁਛ ਕੀਤਾ ਸੀ ਉਹ ਜਾਂ ਪ੍ਰੋਫੈਸਰ ਸੀ ਕਿੱਦਾਂ ਸੀ ਕਿੱਦਾਂ ਨਹੀਂ, ਕੀ ਉਹਨਾਂ ਦੇ ਹਾਲਤ ਬਣੇ ਮੈਨੂੰ ਕੁਛ ਨਹੀਂ ਪਤਾ ਸੀ। ਇਹ ਤੁਹਾਡੀ ਜਾਣਕਾਰੀ ਤੋਂ ਸਾਰਾ ਕੁਛ ਨੂੰ ਪਤਾ ਚੱਲਣ ਲੱਗਿਆ ਕੀ ਹੋਇਆ ਉੱਥੇ ਇੰਡੀਆ ਦੇ ਵਿੱਚ। ਮੈਂ ਤਾਂ ਇਹ ਤੁਹਾਨੂੰ ਕਹਿਣਾ ਕਿ ਉਹਦੇ ਵਿੱਚ ਇੱਕ ਮੈਨੇ ਹੁਣ ਪਾਠ 8 ਤੱਕ ਦੇਖ ਲਿਆ ਆਸ਼ਰਮ ਦਾ, ਰਾਤ ਮੈਂ 8 ਪੂਰੇ ਖਤਮ ਕਰ ਲਏ, 2 ਰਹਿ ਗਏ, ਹੁਣ ਵੀਕਐਂਡ ਹੈ, ਹੁਣ ਅੱਜ ਰਾਤ ਨੂੰ ਬੈਠ ਕੇ ਉਹ ਵੀ ਪੂਰਾ ਕਰ ਲਾਂਗਾ। ਇਹ ਤਾਂ ਬੰਦਾ ਹੀ ਬਹੁਤ ਪਾਵਰਫੁੱਲ ਦਿਖਾਇਆ ਉਹਦੇ ਵਿੱਚ, ਬਹੁਤ ਪਾਵਰਫੁੱਲ ਬੰਦਾ ਦਿਖਾਇਆ, ਤੇ ਮੈਂ ਹੈਰਾਨ ਹਾਂ ਕਿ ਇਹਨੂੰ ਕੰਟਰੋਲ ਕਰਨਾ ਕਿੰਨਾ ਮੁਸ਼ਕਲ ਆ, ਵੈਰੀ ਹਾਰਡ। ਤੇ ਮੈਂ ਇੰਨਾ ਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਜੋ ਤੁਹਾਨੂੰ ਭਵਿੱਖਬਾਣੀ ਕੀਤੀ ਸੀ ਉਹ ਸਹੀ ਹੋ ਗਈ, ਤੇ ਹੁਣ ਲੋਕ ਇਹਨੂੰ ਚੰਗਾ ਕਹਿਣ ਮਾੜਾ ਕਹਿਣ ਇਹ ਤਾਂ ਮੈਨੂੰ ਪਤਾ ਨਹੀਂ, ਲੇਕਿਨ ਹੋ ਸਕਦਾ ਕੁਛ ਲੋਕ ਆ ਕੇ ਫਿਰ ਕਿਸੇ ਨਾਲ ਇਹਨੂੰ ਜੋੜ ਦੇਣ। ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਬਿਲਕੁਲ, ਉਹ ਕਿਸੇ ਵੀ ਚੀਜ਼ ਦੇ ਨਾਲ ਕੋਈ ਵੀ ਚੀਜ਼ ਜੋੜ ਸਕਦੇ ਆ ਸਰ। ਇਸ ਤਰ੍ਹਾਂ ਆ ਕਿ ਮੀਡੀਆ ਦੇ ਵਿੱਚ ਅੱਜ ਤਕਰੀਬਨ 20-22 ਸਾਲ ਹੋ ਚੁੱਕੇ ਨੇ, ਔਰ ਪਿਛਲੇ 20-22 ਸਾਲਾਂ ਦੇ ਵਿੱਚ ਸਾਡਾ ਕੰਮ ਬਿਲਕੁਲ ਇੱਕ ਹੈ, ਉਹ ਇਹ ਹੈ ਕਿ ਜੋ ਵੀ ਖਬਰ ਹੈ ਉਹ ਅਸੀਂ ਜਦੋਂ ਇੱਥੇ ਵਾਈ ਮੀਡੀਆ 'ਤੇ ਦਿੰਦੇ ਹਾਂ ਅਤੇ ਓਪਨ ਪਲੇਟਫਾਰਮ ਇਸੇ ਲਈ ਰੱਖਿਆ। ਲੋਕ ਕਹਿੰਦੇ ਆ ਜੀ ਮੋਦੀ ਸਾਹਿਬ ਇੰਟਰਵਿਊ ਦੇਣ ਤੋਂ ਡਰਦੇ ਨੇ, ਕੇਜਰੀਵਾਲ ਸਾਹਿਬ ਨੇ ਤਾਂ ਸਾਨੂੰ ਇਹਨਾਂ ਇਲੈਕਸ਼ਨ ਦੇ ਵਿੱਚ ਸਾਫ਼ ਹੀ ਕਹਿਤਾ ਕਿ ਦਵਿੰਦਰ ਪਾਲ ਭੁੱਲਰ ਦਾ ਸਵਾਲ ਨਹੀਂ ਪੁੱਛਣਾ। ਅਤੇ ਮੈਂ ਕਿਹਾ ਜੀ ਕੇਜਰੀਵਾਲ ਸਾਹਿਬ ਗੱਲ ਇਹ ਹੈ ਕਿ ਜਿੱਦਣ ਟਰੂਡੋ ਸਾਹਿਬ ਨਾ ਇੰਡੀਆ ਦੌਰੇ 'ਤੇ ਆਏ ਅਤੇ ਖਾਲਿਸਤਾਨ ਦਾ ਬੜਾ ਵੱਡਾ ਮੁੱਦਾ ਉੱਥੇ ਬਣ ਗਿਆ ਸੀ ਅਤੇ ਇਹਨਾਂ ਨੇ ਉੱਥੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ, ਇੰਟਰਵਿਊ ਨਹੀਂ ਸੀ ਦਿੱਤਾ। ਅਤੇ ਟਰੂਡੋ ਸਾਹਿਬ ਨੇ ਨਹੀਂ ਸਾਨੂੰ ਕਦੇ ਡਿਕਟੇਟ ਕੀਤਾ, ਸਟੂਡੀਓ ਆਉਂਦੇ ਨੇ, ਡਗਫੋਰਡ ਸਾਹਿਬ ਇੱਥੇ ਆਉਂਦੇ ਨੇ, ਪ੍ਰੀਮੀਅਰ ਕੈਥਲੀਨ ਵੇਨ ਤੋਂ ਲੈ ਕੇ ਸਾਰੇ ਇੱਥੇ ਆਉਂਦੇ ਨੇ, ਹਾਰਪਰ ਸਾਹਿਬ ਦਾ ਵੀ ਇੰਟਰਵਿਊ ਕੀਤਾ। ਜਦ ਉਹਨਾਂ ਨੇ ਪ੍ਰਧਾਨ ਮੰਤਰੀ ਪ੍ਰੀਮੀਅਰ ਨਹੀਂ ਸਾਨੂੰ ਦੱਸਦੇ ਕਿ ਯੁਧਵੀਰ ਜਸਵਾਲ ਜੀ ਤੁਸੀਂ ਕਿਹੜਾ ਸਵਾਲ ਪੁੱਛਣਾ ਹੈ ਪਿਛਲੇ 20 ਸਾਲਾਂ ਤੋਂ, ਅਤੇ ਕੇਜਰੀਵਾਲ ਸਾਹਿਬ ਤੁਸੀਂ ਕਿੱਦਾਂ ਡਿਕਟੇਟ ਕਰ ਸਕਦੇ ਹੋ ਕਿ ਦਵਿੰਦਰ ਪਾਲ ਭੁੱਲਰ ਦਾ ਸਵਾਲ ਨਾ ਪੁੱਛਿਓ ਮੈਨੂੰ? ਸੋ ਤੁਸੀਂ ਆਪਣੇ ਘਰ 'ਚ ਬੈਠੋ, ਤੁਸੀਂ ਅਸੀਂ ਤੁਹਾਨੂੰ ਬਹੁਤ ਪਸੰਦ ਕਰਦੇ ਸੀਗੇ, ਅੱਜ ਵੀ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਕਈ ਚੀਜ਼ਾਂ ਦੇ ਵਿੱਚ, ਪਰ ਜਿੱਦਣ ਤੁਸੀਂ ਨਾ ਇਮਾਮ ਸਾਹਿਬ ਦੀ ਠੁਕਰਾ ਦਿੱਤੀ ਸੀਗੀ ਕਿ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਨਹੀਂ ਹੈ, ਔਰ ਜਿੱਦਣ ਤੁਸੀਂ ਇਹ ਕਹਿਤਾ ਸੀਗਾ ਅਤੇ ਕਿ ਜੀ ਅਸੀਂ ਕਿਸੇ ਦੇ ਤੁਸੀਂ ਥੱਪੜ ਨਹੀਂ ਮਾਰਿਆ, ਮੈਂ ਉਸ ਗੱਲ ਦਾ ਅੱਜ ਵੀ ਤੁਹਾਡਾ ਫੈਨ ਔਰ ਕਾਇਲ ਹਾਂ ਇਸ ਗੱਲ ਦਾ ਕਿ ਤੁਸੀਂ ਇੰਡੀਆ ਨੂੰ ਸਿਖਾ ਦਿੱਤਾ। ਜਿਹੜੇ ਲੋਕ ਕਹਿੰਦੇ ਸੀਗੇ ਕਿ ਜੀ ਇੰਡੀਆ 'ਚ ਡੈਮੋਕ੍ਰੇਸੀ ਨਹੀਂ, ਤੁਸੀਂ ਉਹਨਾਂ ਨੂੰ ਸਿਖਾ ਦਿੱਤਾ ਵੀ ਹਿੰਮਤ ਤੁਹਾਡੇ ਅੰਦਰ ਨਹੀਂ ਹੈ, ਥੱਪੜ ਤੁਸੀਂ ਖਾਧੇ ਜ਼ਰੂਰ ਆਟੋ ਰਿਕਸ਼ਾ ਵਾਲੇ ਤੋਂ, ਪਰ ਥੱਪੜ ਮਾਰਿਆ ਨਹੀਂ ਕਿਸੇ ਦੇ। ਸੋ ਇਸ ਕਾਰਨ ਸਾਡਾ ਮੀਡੀਆ ਦੇ ਵਿੱਚ ਕੰਮ ਕਰਨ ਦਾ ਸਟਾਈਲ ਬੜਾ ਸਿੱਧਾ ਹੈ, ਸਟ੍ਰੇਟ ਫਾਰਵਰਡ ਹੈ, ਉਹ ਚਾਹੇ ਕਿਸੇ ਨੂੰ ਬੁਰਾ ਲੱਗੇ ਚੰਗਾ ਲੱਗੇ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਪਿਛਲੇ ਹਫ਼ਤੇ ਅਸੀਂ ਤੁਹਾਨੂੰ ਕਹਿ ਹੀ ਦਿੱਤਾ ਸੀਗਾ, ਔਰ ਮੈਂ ਖੁੱਲ੍ਹ ਕੇ ਅੱਜ ਦੁਬਾਰਾ ਦੁਹਰਾ ਦਿੰਦਾ ਜਿਹੜੀ ਗੱਲ ਕਹੀ ਸੀ ਕਿ ਆ ਜਿਹੜਾ ਬਾਬਾ ਗੁਰਮੀਤ ਰਾਮ ਰਹੀਮ ਇਹਦੇ ਵਾਸਤੇ ਬੀਜੇਪੀ ਜ਼ਿੰਮੇਵਾਰ ਹੈ। ਉਸ ਦਿਨ ਬੀਜੇਪੀ ਦੇ ਬੰਦੇ ਬਹੁਤ ਨਾਰਾਜ਼ ਹੋ ਗਏ ਸੀ, ਇਹ ਤੁਸੀਂ ਜਿੱਥੇ ਤੁਹਾਡੀ ਤਾਰੀਫ ਬਣਦੀ ਹੈ ਦੇਖੋ, ਐਸ ਜੈਸ਼ੰਕਰ ਨੇ ਜੋ ਕਮਾਲ ਦਾ ਕੰਮ ਕੀਤਾ, ਮਜ਼ਾ ਆ ਗਿਆ। ਆਹ ਰਸ਼ੀਆ ਯੂਕਰੇਨ ਕ੍ਰਾਈਸਿਸ ਜੇ ਕੋਈ ਕੰਟਰੀ ਉੱਠ ਕੇ ਬਾਹਰ ਆਈ ਹੈ, ਮੈਂ ਤਾਂ ਇੱਥੇ ਡਿਨਰ ਵੀ ਕੀਤਾ ਐਸ ਜੈਸ਼ੰਕਰ ਸਾਹਿਬ ਦੇ ਨਾਲ ਇੱਥੇ ਟੋਰੋਂਟੋ ਜਦੋਂ ਆਏ ਸੀਗੇ, ਮਜ਼ਾ ਆ ਜਾਂਦਾ ਉਹਨਾਂ ਦੀ ਗੱਲ ਸੁਣ ਕੇ। ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਆ ਜਾਓ ਭਾਈ ਸਰਜੇ ਲੈਵਰੋਵ ਇੱਥੇ ਬੈਠ ਕੇ ਪ੍ਰੈਸ ਕਾਨਫਰੰਸ ਵੀ ਕਰਾਂਗੇ ਅਤੇ ਅਮਰੀਕਾ ਨੂੰ, ਮੈਨੂੰ ਬੜਾ ਸਵਾਦ ਆਉਂਦਾ ਜਦ ਇੰਡੀਆ ਰਸ਼ੀਆ ਨੂੰ ਔਰ ਅਮਰੀਕਾ ਨੂੰ ਦੋਨਾਂ ਨੂੰ ਉਹਨਾਂ ਦੀ ਜਗ੍ਹਾ 'ਤੇ ਪਹੁੰਚਾ ਦਿੰਦਾ। ਉਹ ਭਾਈ ਸਾਹਿਬ ਸਾਡਾ 5000 ਸਾਲ ਦਾ ਹਿਸਟਰੀ ਹੈ, ਤੁਸੀਂ ਕੱਲ੍ਹ ਅਜੇ ਪੈਦਾ ਹੋਏ ਹੋ, ਸਾਨੂੰ ਤੁਸੀਂ ਲੋਕ ਅੱਖਾਂ ਦਿਖਾਉਣ ਲੱਗੇ ਹੋ। ਅਮਰੀਕਾ ਔਰ ਰਸ਼ੀਆ ਨੂੰ ਦੋਨੋਂ ਪਾਸੇ ਉਹਨਾਂ ਨੇ ਕਹਿਤਾ ਵੀ ਭਾਈ ਤੁਹਾਡੇ ਕੋਲੋਂ ਵੀ S-400 ਲੈਣੇ ਹੈ, ਤੁਹਾਡੇ ਤੋਂ ਤੇਲ ਵੀ ਲੈਣਾ ਹੈ, ਅਤੇ ਤੁਸੀਂ ਬਹੁਤੀ ਆਵਾਜ਼ ਨਹੀਂ ਕਰਨੀ। ਅਤੇ ਅਮਰੀਕਾ ਨੂੰ ਵੀ ਕਹਿਤਾ ਕਿ ਭਾਈ ਸਾਹਿਬ ਗੱਲ ਸੁਣੋ, ਸਾਰਾ ਤੁਹਾਡਾ ਤੇਲ ਤੁਸੀਂ ਜਰਮਨੀ ਤੋਂ ਲੈ ਕੇ ਤੁਸੀਂ ਖਰੀਦਦੇ ਹੋ,
ਸਲੋਗਨ ਤਾਂ ਇਹੀ ਹੈ ਬੀਜੇਪੀ ਦਾ, ਬੇਟੀ ਬਚਾਓ ਬੇਟੀ ਪੜ੍ਹਾਓ। ਅਤੇ ਇਹੋ ਜਿਹਾ ਜਿਹੜਾ ਬੰਦਾ ਹੈ, ਤੁਸੀਂ ਇਹੋ ਜਿਹੇ ਬੰਦੇ ਨੂੰ ਆਹ ਫਿਰ ਮਹੀਨੇ ਦੇ ਪ੍ਰਿੰਟ 'ਤੇ ਛੱਡ ਦਿੱਤਾ। ਦੋ ਲੜਕੀਆਂ ਦੇ ਰੇਪ 'ਚ ਅਦਾਲਤ ਵੱਲੋਂ ਸਜ਼ਾ ਹੋ ਚੁੱਕੀ ਹੈ 10-10 ਸਾਲ ਦੀ। ਆਪਣਾ ਮੈਨੇਜਰ, ਡੇਰਾ ਮੈਨੇਜਰ ਰਣਜੀਤ ਸਿੰਘ ਜਿਹੜਾ ਸੀਗਾ, ਉਹਦੇ 'ਚ ਕਨਵਿਕਟ ਹੋ ਗਿਆ। ਫਿਰ ਤੁਸੀਂ ਇਹੋ ਜਿਹੇ ਬੰਦੇ ਨੂੰ ਉੱਥੇ ਖੁੱਲ੍ਹ ਦਿੱਤੀ ਹੋਈ ਹੈ ਪੈਰੋਲ 'ਤੇ ਇੱਕ ਮਹੀਨੇ ਲਈ, ਕਾਹਦੇ ਲਈ? ਜਿਸ ਮੁਕਾਮ 'ਤੇ ਅੱਜ ਬੀਜੇਪੀ ਪਹੁੰਚ ਚੁੱਕੀ ਹੈ ਨਾ, ਇਸ ਮੁਕਾਮ ਦੇ ਵਿੱਚ ਤਾਂ ਮਤਲਬ ਕਿ ਇੰਨੀ ਤਾਕਤ ਤਾਂ ਕਾਂਗਰਸ ਕੋਲ ਵੀ ਨਹੀਂ ਰਹੀ ਹੋਏਗੀ ਸ਼ਾਇਦ ਆਪਣੇ ਦੌਰ ਦੇ ਵਿੱਚ। ਉਸ ਵੇਲੇ ਵੀ ਉਹਨਾਂ ਦੀ ਓਪੋਜੀਸ਼ਨ ਚਾਹੇ ਵੋਟਾਂ ਲੈਣ ਨਾ ਲੈਣ, ਉਸ ਵੇਲੇ ਵੀ ਉਹਨਾਂ ਦੀ ਚਾਹੇ ਸੰਘ ਗਰੁੱਪ ਸੀਗਾ ਚਾਹੇ ਜਨਤਾ ਪਾਰਟੀ ਗਰੁੱਪ ਸੀਗੀ, ਬੜੇ ਸਟਰੋਂਗ ਸੀਗੇ। ਬੀਜੇਪੀ ਕੋਲ ਤਾਂ ਅੱਜ ਸਾਹਮਣੇ ਪਾਰਟੀ ਕੋਈ ਨਹੀਂ। ਕੋਈ ਮੈਨੂੰ ਪਾਰਟੀ ਦਾ ਨਾਮ ਦੱਸੋ ਅਦਰ ਦੈਨ ਕਾਂਗਰਸ, ਮੈਂ ਕਾਂਗਰਸ 'ਤੇ ਵੀ ਆ ਜਾਂਦਾ। ਕਿਸੇ ਪਾਰਟੀ ਕੋਲ ਜੋ ਮਰਜ਼ੀ ਜ਼ੋਰ ਲਾ ਲੈਣ, 2024 'ਚ ਕਿਸੇ ਕੋਲ 40 ਸੀਟਾਂ ਨਹੀਂ ਜੁੜਨੀਆਂ। ਕੋਈ ਪਾਰਟੀ ਦਾ ਮੈਨੂੰ ਨਾਮ ਦੱਸੋ ਜੀ ਆਹ ਸੀਟ, ਆਹ ਪਾਰਟੀ 40 ਸੀਟਾਂ ਲੈ ਜਾਏਗੀ। ਕੋਈ ਪਾਰਟੀ ਨਹੀਂ ਜਾ ਸਕਦੀ, ਦੇਰ ਇਜ਼ ਨੋ ਵੇ। ਕਿਸੇ ਪਾਰਟੀ ਦਾ ਤੁਸੀਂ ਨਾਮ ਲੈ ਲਓ, ਉਹ ਕਹਿਣ ਜੀ ਅਸੀਂ 400 ਸੀਟਾਂ 'ਤੇ ਕੈਂਡੀਡੇਟ ਖੜ੍ਹੇ ਕਰ ਦੇਵਾਂਗੇ, 200 'ਤੇ ਕਰ ਦੇਵਾਂਗੇ, 100 'ਤੇ ਕਰ ਦੇਵਾਂਗੇ, 40 ਸੀਟਾਂ ਕੋਈ ਪਾਰਟੀ ਨਹੀਂ ਲਿਜਾ ਸਕਦੀ। ਇਹ ਕਾਂਗਰਸ 100 ਦੀ ਗਿਣਤੀ ਪੜ੍ਹਨਾ ਮੁਸ਼ਕਿਲ ਹੋ ਰਹੀ ਹੈ, ਇੰਨੀ ਤੁਹਾਡੇ ਕੋਲ ਸਟਰੋਂਗ ਪਾਵਰ ਆ। ਤੁਹਾਨੂੰ ਆ ਬਾਬੇ ਨੂੰ, ਬਾਬੇ ਵਰਗੇ ਬੰਦੇ, ਆ ਇਹਨੂੰ ਗੁਰਮੀਤ ਸਿੰਘ ਹੀ ਕਹਾਂਗਾ, ਇਹਨੂੰ ਬਾਕੀ ਰਾਮ ਰਹੀਮ ਅਤੇ ਇਹਦੇ ਨਾਮ ਨਾਲ ਜੋੜਨਾ ਹੀ ਖਰਾਬ ਹੈ। ਇਹੋ ਜਿਹੇ ਬੰਦੇ ਦੀ ਤੁਹਾਨੂੰ ਲੋੜ ਪੈ ਰਹੀ ਹੈ। ਫਿਰ ਬੀਜੇਪੀ ਦੇ ਵਿੱਚ ਕੋਈ ਨਾ ਕੋਈ, ਜਿਹੜੇ ਲੋਕ ਕਹਿੰਦੇ ਨੇ ਕਿ ਮੈਂ ਉਸ ਦਿਨ ਆਪਣੇ ਅਨਿਲ ਜੀ ਵੀ ਆਏ ਹੋਏ ਸੀਗੇ, ਉਹ ਸਾਡੀ ਬੜੀ ਇੰਟਰਸਟਿੰਗ ਡਿਸਕਸ਼ਨ ਹੋਈ ਹੈ ਚੈਨਲ ਵਾਏ 'ਤੇ, ਕਿਉਂਕਿ ਇੱਥੇ ਰੇਡੀਓ 'ਤੇ ਸਮਾਂ ਬੜਾ ਘੱਟ ਹੁੰਦਾ, ਸਾਰੀ ਡਿਸਕਸ਼ਨ ਜਿਹੜੀ ਉਹ ਚੈਨਲ ਵਾਏ 'ਤੇ। ਇਸ ਲਈ ਕੱਲ੍ਹ ਸਾਡੇ ਬੰਦੇ ਆਏ ਸੀਗੇ ਪੰਜਾਬੀ ਕਾਨਫਰੰਸ ਵਾਲੇ, ਉਹ ਕਹਿੰਦੇ ਜੀ ਤੁਹਾਡੇ 'ਤੇ ਕੈਲੀਫੋਰਨੀਆ ਤੱਕ ਤੋਂ ਕਾਲਾਂ ਆ ਰਹੀਆਂ। ਮੈਂ ਕਿਹਾ ਜੀ ਕੈਲੀਫੋਰਨੀਆ ਕਿਹੜਾ ਦੂਰ ਹੈ, ਸਾਰਾ ਅਮਰੀਕਾ ਹੁਣ ਕੈਨੇਡਾ ਦੇ ਵਿੱਚ ਤਾਂ ਆਉਂਦੀਆਂ ਕਾਲਾਂ, ਸਾਰੇ ਅਮਰੀਕਾ ਦੇ ਵਿੱਚ ਹੈ, ਬਕਸੇ ਲੱਗੇ ਹੋਏ ਨੇ, ਬਕਸਿਆਂ ਦੇ ਜ਼ਰੀਏ ਜਿਹੜੇ ਆਈ ਪੀ ਬਕਸੇ ਨੇ ਇਹਦੇ ਜ਼ਰੀਏ ਸਾਰੇ ਅਮਰੀਕਾ ਲੋਕ ਹੁਣ ਕਾਲ ਕਰਦੇ ਨੇ, ਕਿਉਂਕਿ ਕੰਟੈਂਟ ਹੀ ਇਹੀ ਹੈ। ਲੇਕਿਨ ਉੱਥੇ ਵੀ ਮੈਂ ਇਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਦੇਖੋ ਜੇ ਤੁਹਾਨੂੰ ਇੰਡੀਆ ਨੂੰ ਸੁਧਾਰਨਾ, ਜੇ ਤੁਸੀਂ ਇੰਡੀਆ ਦਾ ਜਿਹੜਾ ਵੀ ਇੰਡੀਆ ਦਾ ਸਹੀ ਹੈ, ਸਾਡੇ ਇਹਦੇ ਦਿਲਾਂ 'ਚ ਇੰਡੀਆ ਵੱਸਦਾ, ਜੇ ਤੁਸੀਂ ਇੰਡੀਆ ਨੂੰ ਵਾਕਈ ਸਹੀ ਦਿਸ਼ਾ ਲਿਜਾਣਾ, ਮਨੋਪਲੀ ਨਹੀਂ ਹੈ ਨਾ ਬੀਜੇਪੀ ਦੀ ਨਾ ਕੇਜਰੀਵਾਲ ਦੀ। ਜਿਹੜੇ ਕੇਜਰੀਵਾਲ ਵਾਲੇ ਉਹ ਕਹਿੰਦੇ ਜੀ ਬਸ ਕੇਜਰੀਵਾਲ ਸਾਹਿਬ ਹੀ ਸੁਧਾਰ ਸਕਦੇ ਨੇ, ਬੀਜੇਪੀ ਵਾਲੇ ਕਹਿੰਦੇ ਜੀ ਬੀਜੇਪੀ ਸੁਧਾਰੇਗੀ, ਜਿਹੜੇ ਕਾਂਗਰਸ ਦੇ ਬੜੇ ਸਮਰਥਕ ਨੇ ਇੱਥੇ, ਸਾਡੇ ਸਾਚਾ ਸਾਹਿਬ ਨੇ, ਜਗਦੀਸ਼ ਸਾਚਾ ਸਾਹਿਬ ਸਾਡੇ ਸਪੋਂਸਰ ਵੀ ਹੈਗੇ ਨੇ, ਉਹ ਕਹਿੰਦੇ ਜੀ ਕਾਂਗਰਸ ਹੀ ਬਸ ਸਹੀ ਹੈ। ਨਹੀਂ, ਤਿੰਨ ਸਟਰੋਂਗ ਪਾਰਟੀਜ਼ ਤੁਹਾਨੂੰ ਚਾਹੀਦੀਆਂ ਨੇ ਹਮੇਸ਼ਾ ਲਈ, ਤਿੰਨ ਸਟਰੋਂਗ ਪਾਰਟੀਜ਼ ਫੈਡਰਲ ਲੈਵਲ 'ਤੇ, ਤਿੰਨ ਸਟਰੋਂਗ ਪਾਰਟੀਜ਼ ਪ੍ਰੋਵਿੰਸ਼ੀਅਲ ਲੈਵਲ 'ਤੇ, ਆਪਾਂ ਇੰਡੀਆ ਨੂੰ ਸਟੇਟ ਲੈਵਲ ਕਹਿ ਦਿੰਦੇ ਹਾਂ, ਅਤੇ ਤਿੰਨ ਤੁਹਾਨੂੰ ਉੱਥੇ ਚਾਹੀਦੀਆਂ ਨੇ ਮਿਨੀਮਮ। 4 ਹੋ ਜਾਣ ਤਾਂ ਕੋਈ ਮਾੜੀ ਗੱਲ ਨਹੀਂ ਹੈ, 3 ਤੁਹਾਨੂੰ ਸਟਰੋਂਗ ਪਾਰਟੀਜ਼ ਚਾਹੀਦੀਆਂ ਨੇ, ਔਰ ਕਿਸੇ ਕੋਲ ਕੋਈ ਮਨੋਪਲੀ ਨਹੀਂ ਹੈ। ਜਦੋਂ ਤੱਕ ਤੁਸੀਂ ਇਹ 3 ਸਟਰੋਂਗ ਪਾਰਟੀਜ਼ ਕੰਟਰੀ ਨੂੰ ਨਹੀਂ ਦਿਉਂਗੇ, 3 ਸਟਰੋਂਗ ਲੀਡਰਸ ਨਹੀਂ ਦਿਉਂਗੇ, ਉਸ ਵੇਲੇ ਤੱਕ ਕੰਟਰੀ ਦੇ ਵਿੱਚ ਸਹੀ ਦਿਸ਼ਾ ਵੱਲ ਨਹੀਂ ਜਾਏਗਾ। ਔਰ ਮੈਂ ਇਹ ਗੱਲ ਨੂੰ ਬਿਲਕੁਲ ਦੇਖ ਲਓ, ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਕੋਈ ਭਵਿੱਖਬਾਣੀ ਸੀਗੀ ਜਿਹੜੀ ਸੱਚੀ ਹੋ ਗਈ, ਮੈਂ ਉਹ ਦਾਅਵਾ ਨਹੀਂ ਕਰਨਾ ਚਾਹੁੰਦਾ। ਲੇਕਿਨ ਸਾਨੂੰ ਨਜ਼ਰ ਆ ਰਿਹਾ ਸੀਗਾ ਇਹ ਲੋਕ ਬਾਬੇ ਦੇ ਚਰਨਾਂ 'ਚ ਜਾ ਕੇ ਬੈਠੇ ਹੋਏ ਨੇ, ਅਤੇ ਮੋਦੀ ਸਾਹਿਬ ਨੇ ਇਹਦੀ ਤਾਰੀਫ ਕੀਤੀ ਹੋਈ ਹੈ ਇਹਦੀ, ਬਾਬੇ ਦੀ ਉਸ ਵੇਲੇ, ਹੁਣ ਤਾਂ ਨਹੀਂ ਕਰਦੇ ਪਰ ਹਰਿਆਣੇ ਦੇ ਵਿੱਚ ਅੱਜ ਵੀ, ਅੱਜ ਵੀ ਉਹ ਤੁਸੀਂ ਹਰਿਆਣੇ 'ਚ ਇਲੈਕਸ਼ਨ ਜਿੱਤਣ ਲਈ ਬਾਬੇ ਦਾ ਸਹਾਰਾ ਲੈ ਰਹੇ ਹੋ। ਮੈਂ ਕਹਿੰਦਾ ਜੀ ਫਿਰ ਤਾਂ ਜਿਹੜੇ ਬੀਜੇਪੀ ਦੇ ਜਿੰਨੇ ਵੀ ਸਮਰਥਕ ਆ ਉਹਨਾਂ ਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ, ਫਿਰ ਜੇ ਮਤਲਬ ਕਿ ਫਿਰ ਤੁਹਾਡੀ ਕਾਹਦੀ ਸਟਰੈਂਥ ਹੋਈ, ਫਿਰ ਮੋਦੀ ਸਾਹਿਬ ਕਾਹਦੇ ਲੋਹ ਪੁਰਸ਼ ਹੋਏ, ਫਿਰ ਆ ਕਿਉਂ ਫਿਰ ਤੁਸੀਂ ਅੱਜ ਐਸ ਜੈਸ਼ੰਕਰ ਵਰਗੇ ਵਧੀਆ ਬੰਦਿਆਂ ਨੂੰ ਲਿਆਇਆ ਹੈ, ਫਿਰ ਤਾਂ ਛੱਡ ਦਿਓ, ਫਿਰ ਤਾਂ ਬਾਬੇ ਹੀ ਭਰਤੀ ਕਰ ਲਓ। ਇਹੋ ਜਿਹੇ ਬੰਦੇ ਦੀ ਮਤਲਬ ਇਹੋ ਜਿਹੇ ਬੰਦੇ ਨੂੰ ਤਾਂ ਤੁਹਾਨੂੰ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ ਵੀ 20 ਸਾਲ ਦੀ ਜਿਹੜੇ ਬੰਦੇ ਨੂੰ ਸਜ਼ਾ ਹੋਈ ਹੋਵੇ, ਹੈ ਹੁਣ ਫਿਰ ਤੁਸੀਂ ਇਹਦੀ ਬਾਹਰ ਭੱਜਾ ਫਿਰਦਾ ਬੰਦਾ ਸਿਕਿਉਰਿਟੀ ਹੈ ਬਹੁਤ। ਕਈ ਬੰਦਿਆਂ ਨੇ ਤਾਂ ਦੇਖੋ ਜੀ, ਸਾਨੂੰ ਪਤਾ ਹੈ, ਮੈਂ ਨਾਮ ਲੈ ਕੇ ਬੋਲ ਦਿੰਦਾ, ਚਾਹੇ ਬਾਬਾ ਆ ਚਾਹੇ ਸ਼ਰਦ ਪਵਾਰ ਆ ਚਾਹੇ 4-6 ਹੋਰ ਨੇ, ਇਹ ਬੰਦਿਆਂ ਦੇ ਅੰਦਰ ਇੰਨੀ ਤਾਕਤ ਆ, ਇੰਨੀ ਤਾਕਤ ਆ ਵੀ ਸਾਨੂੰ ਇੱਥੇ ਕੈਨੇਡਾ ਬੈਠਿਆਂ ਨੂੰ ਵੀ ਇਹ ਟਰਬਲ 'ਚ ਪਾ ਸਕਦੇ ਨੇ। ਮੈਂ ਤੁਹਾਨੂੰ ਖੁੱਲ੍ਹ ਕੇ ਕਹਿ ਦਿੰਦਾ ਇਹਨਾਂ ਬੰਦੇ ਦੀ ਇੰਨੀ ਤਾਕਤ ਆ ਕਿ ਜਿਹਨਾਂ ਨੂੰ ਲੱਗੇ ਕੋਈ ਬੰਦਾ ਕਿਤੇ ਵੀ ਦੁਨੀਆਂ 'ਚ, ਕਿਉਂਕਿ ਇਹਨਾਂ ਦੇ ਸਪੋਰਟਰ ਜਗ੍ਹਾ ਜਗ੍ਹਾ ਬੈਠੇ ਹੋਏ ਨੇ, ਇਹਨਾਂ ਦੇ ਕੋਲ ਪੈਸਾ ਹੈ, ਤਾਕਤ ਹੈ, ਸਭ ਕੁਝ ਹੈ। ਪਰ ਜੇ ਸਾਡੇ ਵਰਗਾ ਤਾਂ ਫਿਰ ਵੀ ਕਹਿਣ ਤੋਂ ਡਰੇ, ਮੈਂ ਖੁੱਲ੍ਹ ਕੇ ਬੋਲਦਾ, ਸਾਡੇ ਵਰਗਾ ਤਾਂ ਕਹਿਣ ਕੋਈ ਡਰੇ ਵੀ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ, ਜੇ ਬੀਜੇਪੀ ਲਾਚਾਰ ਹੈ ਤਾਂ ਫਿਰ ਤਾਂ ਇੰਡੀਆ ਦਾ ਰੱਬ ਹੀ ਮਾਲਿਕ ਹੈ। ਫਿਰ ਤਾਂ ਭਾਈ ਤੁਹਾਨੂੰ ਵੀ, ਤੁਸੀਂ ਵੀ ਵੋਟਾਂ ਦੀ ਖਾਤਰ, ਹਰਿਆਣਾ ਇਲੈਕਸ਼ਨ ਖਾਤਰ, ਇਹੋ ਜਿਹੇ ਗੁਰਮੀਤ ਨਾਮ ਇਹਦਾ ਹਜੇ ਵੀ ਉੱਥੇ ਆਇਆ, ਜੇ ਗੁਰਮੀਤ ਵਰਗੇ ਬੰਦਿਆਂ 'ਤੇ ਤੁਸੀਂ ਡਿਪੈਂਡੈਂਟ ਹੋ, ਗੁਰਮੀਤ ਵਰਗੇ ਬੰਦਿਆਂ 'ਤੇ, ਫਿਰ ਤਾਂ ਮੈਨੂੰ ਨਹੀਂ ਪਤਾ ਕਿਸ ਦਿਸ਼ਾ ਵੱਲ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਹਰਿਆਣੇ ਨੂੰ ਜਾਂ ਦੇਸ਼ ਨੂੰ। ਠੀਕ ਹੈ ਜੀ,
ਕਲਿਆਣੀ ਸਿੰਘ ਦਾ ਰਿਮਾਂਡ ਲੈ ਲਿੱਤਾ ਗਿਆ, ਤੁਹਾਡੀ ਗੱਲ ਜਿਹੜੀ ਹੈ ਤੁਸੀਂ ਦੱਸ ਰਹੇ ਸੀ ਉਹ ਨਿਊਜ਼, ਅਤੇ ਲੱਗਦਾ ਹੈ ਕਿ ਸ਼ਾਇਦ ਮਰਡਰ ਉਸੀ ਨੇ ਕਰਵਾਇਆ। ਮੈਂ ਇੰਨਾ ਹੀ ਪੁੱਛੋ ਪੁੱਛਣਾ ਚਾਹ ਰਿਹਾ। ਥੈਂਕ ਯੂ ਵੈਰੀ ਮਚ ਜੀ, ਆਲ ਦਾ ਬੈਸਟ, ਬਾਏ।
ਥੈਂਕ ਯੂ। ਹਾਂਜੀ, ਉਹ ਉਸ ਦਿਨ ਉਹ ਜਦੋਂ ਆਪਣੀ ਮਦਰ ਨੂੰ ਕਹਿ ਕੇ ਗਿਆ ਕਿ ਮੈਂ ਆਪਣੀ ਫਰੈਂਡ ਨੂੰ ਮਿਲਣ ਚੱਲਣਾ, ਉਹ ਕਹਿ ਕੇ ਗਿਆ ਮੈਂ ਆਪਣੀ ਫਰੈਂਡ ਨੂੰ ਮਿਲਣ ਚੱਲਣਾ, ਆਪਣੀ ਮਦਰ ਨੂੰ ਕਹਿ ਕੇ ਗਿਆ, ਉੱਥੋਂ ਹੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਵੀ ਲਿੰਕ ਉੱਥੋਂ ਹੀ ਤਾਰ ਜੁੜ ਜਾਂਦੇ ਨੇ ਵੀ ਕਲਿਆਣੀ ਸਿੰਘ ਨੂੰ ਮਿਲਣ ਗਿਆ। ਕਲਿਆਣੀ ਸਿੰਘ ਦੀ ਮਦਰ ਐਕਟਿੰਗ ਚੀਫ ਜਸਟਿਸ ਹੀ ਰਹਿ ਚੁੱਕੇ ਨੇ ਹਿਮਾਚਲ ਦੇ, ਫਾਦਰ ਉਹਨਾਂ ਦੇ ਜਿਹੜੇ ਨੇ ਵਕੀਲ ਨੇ, ਔਰ ਇਹਨਾਂ ਦੇ ਵੀ ਬੜਾ ਸਾਰਾ ਖੁਦ ਵੀ ਪੇਸ਼ੇ ਤੋਂ ਵਕੀਲ ਸੀਗਾ, ਨੈਸ਼ਨਲ ਲੈਵਲ ਦਾ ਸ਼ੂਟਰ ਸੀਗਾ, ਯੰਗ ਹੈਂਡਸਮ ਬੰਦਾ ਸਿੱਪੀ ਸਿੱਧੂ। ਔਰ ਉਸ ਦਿਨ ਜਦੋਂ ਇਹ ਗਿਆ ਉੱਥੇ ਚੰਡੀਗੜ੍ਹ, ਤੇ ਚੰਡੀਗੜ੍ਹ ਉੱਥੇ ਪਾਰਕ 'ਚ ਗਿਆ ਤੇ ਉੱਥੇ ਆਪਣੀ ਮਦਰ ਨੂੰ ਕਹਿ ਕੇ ਗਿਆ, ਫਿਰ ਜਦੋਂ ਇਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਤੇ ਇੱਕ ਲੜਕੀ ਔਰ ਇੱਕ ਬੰਦੇ ਨੂੰ ਉੱਥੋਂ ਫਰਾਰ ਹੁੰਦੇ ਦੇਖਿਆ ਗਿਆ। ਸੋ ਦੇਰ ਇਜ਼ ਅ ਫੇਅਰ ਚਾਂਸ ਕਿ ਕਲਿਆਣੀ ਸਿੰਘ ਜਿਹੜੀ ਹੈ ਇਹਨਾਂ ਦੀ, ਬਿਕੋਜ਼ ਰਿਸ਼ਤਾ ਇਹਨਾਂ ਦਾ ਖਰਾਬ ਹੋ ਗਿਆ, ਕਲਿਆਣੀ ਸਿੰਘ ਨੂੰ ਉਹਨਾਂ ਦੇ ਪੇਰੈਂਟਸ ਮੰਨੇ ਨਹੀਂ ਰਿਲੇਸ਼ਨਸ਼ਿਪ ਵਾਸਤੇ, ਤੇ ਫਿਰ ਇਹਨੇ ਕੁਛ ਤਸਵੀਰਾਂ ਕੁਛ ਜਾਰੀ ਕਰਤੀਆਂ ਉਹਨਾਂ ਦੇ ਪੇਰੈਂਟਸ ਨੂੰ, ਜਿਹਦੇ ਨਾਲ ਕਿ ਕਲਿਆਣੀ ਸਿੰਘ ਹੋਰ ਜ਼ਿਆਦਾ ਅਪਸੈਟ ਹੋ ਗਈ। ਇਹਦੇ 'ਤੇ ਡਿਟੇਲ ਰਿਪੋਰਟ ਮੈਂ ਜਿਸ ਤਰ੍ਹਾਂ ਕਿਹਾ ਸਮੇਂ ਇੱਥੇ ਘੱਟ ਹੁੰਦਾ, ਤੁਸੀਂ ਚੈਨਲ ਵਾਈਜ਼ 'ਤੇ ਤੁਹਾਨੂੰ ਪੂਰੀ ਡਿਟੇਲ ਰਿਪੋਰਟ ਦਿਖਾਵਾਂਗੇ, ਤਸਵੀਰਾਂ ਸਹਿਤ, ਤਸਵੀਰਾਂ ਸਹਿਤ, ਵੀਡੀਓ ਸਹਿਤ ਤੁਹਾਨੂੰ ਦਿਖਾਵਾਂਗੇ ਕੌਣ ਹੈ ਕਲਿਆਣੀ ਸਿੰਘ, ਕੌਣ ਹੈ ਸਿੱਪੀ ਸਿੱਧੂ, ਪੇਰੈਂਟਸ ਦੀ ਵੀਡੀਓਜ਼, ਔਰ ਉਹ ਸਾਰਾ ਕੁਛ ਉਸ ਸਾਡੇ ਕੋਲ ਤਸਵੀਰਾਂ ਨੇ, ਉੱਥੇ ਕਿੱਦਾਂ ਕਿੱਦਾਂ ਇੰਸੀਡੈਂਟ ਹੋਇਆ, ਕਿੱਦਾਂ ਲੜਕਾ ਪਾਰਕ 'ਚ ਗਿਆ, ਇਹਨਾਂ ਦਾ ਅਫੇਅਰ ਕਦੋਂ ਸ਼ੁਰੂ ਹੋਇਆ, ਕਦੋਂ ਫਿਰ ਇਹਨਾਂ ਦੀ ਰਿਲੇਸ਼ਨਸ਼ਿਪ ਖਰਾਬ ਹੋ ਗਿਆ, ਔਰ ਕੀ ਇਹ ਸਾਰਾ ਮਾਮਲਾ ਹੈ। ਇਹ ਸਾਰਾ ਚੈਨਲ ਵਾਈਜ਼ ਦੇ ਤਸਵੀਰਾਂ ਸਹਿਤ, ਵੀਡੀਓ ਸਹਿਤ ਤੁਹਾਡੇ ਨਾਲ ਅਸੀਂ ਸ਼ੇਅਰ ਜ਼ਰੂਰ ਕਰਾਂਗੇ ਜੀ। ਔਰ ਗੱਲਬਾਤ ਸਾਡੀ ਇੱਥੇ ਜਾਰੀ ਰਹੇਗੀ, ਮੈਨੂੰ ਇਸ਼ਾਰਾ ਹੋ ਰਿਹਾ। ਹਾਂਜੀ ਮਾਹੀ ਜੀ, ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ। ਹਾਂਜੀ ਸੁਰਿੰਦਰਪਾਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਹੈਲੋ,
ਥੈਂਕ ਯੂ ਵੈਰੀ ਮਚ ਯੁਸਵੀਰ ਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ। ਹਾਂਜੀ ਸੁਰਿੰਦਰਪਾਲ ਜੀ, ਸਾਡੇ ਨਾਲ ਸ਼ੇਅਰ ਕਰੋ ਜੀ ਕੀ ਹੈਗੀ ਆ ਫਾਈਨੈਂਸ਼ੀਅਲ ਰਿਪੋਰਟ, ਇਕਨੋਮਿਕ ਸਨੈਪਸ਼ਾਟ ਪਲੀਜ਼।
Yudhvi ji, this has been, this week has been a free fall for all the indexes, chahe Toronto Stock Index hai, Nasdaq, Dow Jones, S&P, even real estate jali tusi hune gal kar rahi si, there is a free fall, 15 to 20% has been a free fall in the real estate as well year to date. Same thing now you can say ke saadi jadi stock markets hai are in a bear market. Halanki Toronto Stock Index this week is down 6.5%. And but year to date is down by 14-15%. So Toronto Stock Index is not still bear market, lekin Nasdaq jadi ki 16000 to 10000 de index te aa gayi hai. S&P 500 is also in a bear market, Dow Jones is also in a bear market. Bear market ki hundi hai jadon koi vi market apne peak to 20% thalle chali jandi hai, asi unnu officially bear market kehne hege hain. Aur bear market kinna ka last kardi hai, ehi main tuhanu pichle 60 saal de aankde dass sakda hain ਕਿ ਪਿਛਲੇ 60 ਸਾਲਾਂ ਦੇ ਅੰਦਰ ਬੀਅਰ ਮਾਰਕੀਟ ਅਮੂਮਨ ਜਿਹੜੀ ਹੈ 9 ਮਹੀਨੇ ਤੋਂ ਲੈ ਕੇ 13 ਮਹੀਨੇ ਜਿਹੜੀ ਆ ਉਹ ਬੀਅਰ ਮਾਰਕੀਟ 'ਚ ਰਹਿੰਦੀ ਹੈ ਮਾਰਕੀਟ, ਔਰ ਉਸ ਦੌਰਾਨ 35% ਐਵਰੇਜ ਜਿਹੜਾ ਹੈ ਇਹ ਲਾਸ ਹੁੰਦਾ ਆ। ਜਿਹੜੀ ਬੁੱਲ ਮਾਰਕੀਟ ਹੈਗੀ ਆ ਉਹ ਯੂਜਲੀ 60 months, ਯਾਨੀ 5 ਸਾਲ ਚੱਲਦੀ ਹੈ, ਉਹਦੇ ਅੰਦਰ ਜਿਹੜਾ ਅਪਵਰਡ ਹੁੰਦਾ ਉਹ 165% ਹੁੰਦਾ। ਸੋ ਦਿਸ ਇਜ਼ ਅ ਪਾਰਟ ਆਫ ਦੀ ਇਕਾਨਮੀ, ਪਾਰਟ ਆਫ ਦੀ ਗੇਮ, ਔਰ ਇਹ ਸਾਰੀ ਗੇਮ ਚੇਂਜਰ ਜਿਹੜਾ ਸੀਗਾ ਜਿਹੜੇ ਹੁਣ ਤੁਸੀਂ ਗੱਲ ਕਰ ਰਹੀ ਸੀ, ਹੈਜ਼ ਬੀਨ ਫੈਡ ਰਿਜ਼ਰਵਸ ਮੀਟਿੰਗ ਔਨ ਜੂਨ 15th ਕਿ ਜਿਹੜਾ 75 basis points ਇੰਟਰਸਟ ਵਧਾਉਣਾ ਵਾਜ ਅ ਸ਼ੋਕਰ ਟ੍ਰੀਟਮੈਂਟ ਗਿਵਨ ਟੂ ਦਾ ਮਾਰਕੀਟ। ਉਸ ਦਿਨ ਤਾਂ ਬੇਸ਼ੱਕ ਮਾਰਕੀਟ ਨੇ ਇਹਨੂੰ ਲਾਈਕ ਕੀਤਾ, ਲੇਕਿਨ ਸੈਕਿੰਡ ਡੇ ਇਟ ਕੰਟੀਨਿਊਡ ਕਿ ਜਿਹੜਾ ਹੈ ਇਹ ਲੋਕੀ ਡਰ ਗਏ ਹੈਗੇ ਆ। ਲੋਕਾਂ ਨੂੰ ਇਹ ਡਰ ਹੈਗਾ, ਲੋਕਾਂ ਨੂੰ ਡਰ ਮਹਿੰਗਾਈ ਤੋਂ ਜ਼ਿਆਦਾ ਇਸ ਗੱਲ ਦਾ ਡਰ ਹੈ ਕਿ ਜਿੰਨੇ ਵੀ ਸਾਡੇ ਸੈਂਟਰਲ ਬੈਂਕ ਗਵਰਨਰਸ ਨੇ ਦੇ ਆਰ ਬਿਹਾਈਂਡ ਦਾ ਕਰਵ, ਜਦਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਗ੍ਰਿਪ ਹੈ ਉਹ ਹੋਣੀ ਚਾਹੀਦੀ ਹੈ, ਔਰ ਨਾਓ ਦੀ ਸੈਂਟਰਲ ਬੈਂਕਸ ਆਰ ਪੈਨਿਕਡ। ਦੈਟਸ ਵਾਈ 94 ਤੋਂ ਬਾਅਦ ਪਹਿਲੀ ਵਾਰੀ ਹੈ ਫੈਡਰਲ ਰਿਜ਼ਰਵ ਚੇਅਰਪਰਸਨ ਨੇ ਇੱਕਦਮ 75 basis points ਇੰਟਰਸਟ ਵਧਾਇਆ। ਅਮੈਰੀਕਨ ਇਨਫਲੇਸ਼ਨ ਇਜ਼ ਮਚ ਹਾਇਰ, 8.6%, ਔਰ ਉਹਨਾਂ ਨੂੰ ਇੰਟਰਸਟ ਕਾਫੀ ਤੇਜ਼ ਵਧਾਉਣਾ ਪੈਣਾ। ਨੈਕਸਟ ਮੀਟਿੰਗ ਉਹਨਾਂ ਦੀ ਜੁਲਾਈ 'ਚ ਹੈਗੀ ਹੈ, ਜੁਲਾਈ 'ਚ ਅਨਦਰ 75 basis points ਇਜ਼ ਐਕਸਪੈਕਟਡ। ਕੈਨੇਡਾ ਦੀ ਵੀ ਜਿਹੜੀ ਮੀਟਿੰਗ ਹੈ ਬੈਂਕ ਆਫ ਕੈਨੇਡਾ ਦੀ 13 July ਨੂੰ ਹੈਗੀ ਹੈ, ਉਹਦੇ ਅੰਦਰ ਵੀ 75 basis points ਐਕਸਪੈਕਟਡ ਹੈ। ਦਿਸ ਇਜ਼ ਨੋਟ ਓਨਲੀ ਇਨ ਕੈਨੇਡਾ ਐਂਡ ਅਮੈਰੀਕਾ, ਮੈਂ ਦੱਸ ਦਿਆਂ ਆਪਣੇ ਸਰੋਤਿਆਂ ਨੂੰ, ਸਵਿਸ ਨੈਸ਼ਨਲ ਬੈਂਕ ਨੇ ਕੱਲ 50 basis points ਆਪਣਾ ਇੰਟਰਸਟ ਵਧਾਇਆ, ਔਰ ਇਹ ਮੈਂ ਪੜ੍ਹਨ ਲੱਗਿਆ ਜਦੋਂ ਮੈਨੂੰ ਬਣ ਕੇ ਬੜੀ ਹੈਰਾਨੀ ਹੋਈ ਕਿ ਸਵਿਸ ਬੈਂਕ ਦਾ 50 basis points ਇੰਟਰਸਟ ਵਧਣ ਤੋਂ ਬਾਅਦ ਵੀ, ਉਸ ਦੇ ਬਾਅਦ ਵੀ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਹੈ ਉਹ -0.25% ਹੈ। ਔਰ ਇਸੇ ਤਰ੍ਹਾਂ ਬੈਂਕ ਆਫ ਇੰਗਲੈਂਡ ਨੇ 5ਵੀਂ ਵਾਰ ਲਗਾਤਾਰ ਆਪਣਾ ਇੰਟਰਸਟ ਵਧਾਇਆ, 5ਵੀਂ ਵਾਰ ਇੰਟਰਸਟ ਵਧਾਉਣ ਦੇ ਬਾਵਜੂਦ ਉਹਨਾਂ ਦਾ ਇੰਟਰਸਟ ਜਿਹੜਾ ਹੈ ਉਹ 1.25% ਹੈ। ਸੋ ਦਿਸ ਇੰਟਰਸਟ ਰੇਟ ਜਿਹੜੀ ਇਹ ਸਾਡੇ ਲੋਕਾਂ ਨੂੰ ਆਦ ਪੈ ਚੁੱਕੀ ਹੈਗੀ ਆ ਕਿ ਇਹ ਸਭ ਪ੍ਰਾਈਮ ਜਾਂ ਪ੍ਰਾਈਮ, ਮਤਲਬ ਬਹੁਤ ਘੱਟ ਇੰਟਰਸਟ ਰੇਟ ਦੀ ਜਿਹੜੀ ਆਦ ਪੈ ਚੁੱਕੀ ਹੈ ਉਹ ਬੜੀ ਗਲਤ ਆਦਤ ਸੀਗੀ। ਵੀ ਆਰ ਗੋਇੰਗ ਟੁਵਰਡਸ ਨੋਰਮੈਲਿਸੀ ਇੰਟਰਸਟ ਰੇਟ, ਇੰਟਰਸਟ ਵੱਧ ਨਹੀਂ ਰਹੇ, ਅਸੀਂ ਨੋਰਮੈਲਿਸੀ ਵੱਲ ਜਾ ਰਹੇ ਹਾਂ। ਸੋ 6% ਪ੍ਰਾਈਮ ਰੇਟ ਆਫ ਇੰਟਰਸਟ ਯੂ ਕੁਡ ਕੰਸੀਡਰ ਅ ਨੋਰਮਲ ਇੰਟਰਸਟ ਰੇਟ, ਜਿਹੜਾ ਕਿ ਇਸ ਟਾਈਮ 3.70 ਹੈਗਾ ਆ। ਵੈਸੇ ਤਾਂ ਬੈਂਕ ਆਫ ਕੈਨੇਡਾ ਦਾ ਰੇਟ ਜਿਹੜਾ 1.50 ਹੈ, लेकिन बैंक्स अपने मार्कअप 2.2% ऐड करके 3.70 बनाते ने, ते इस करके लोग जड़ा डरे हुए ने। और एक गल तुसी कल सुनी होनी कि रेवलॉन एक 90 ईयर्स ओल्ड अमेरिकन ब्यूटी सप्लाई की कंपनी है, दैट कंपनी वाज आल्सो इन ट्रबल, बट एनीवे दैट कंपनी गॉट सम फंडिंग टुडे, सो दैट स्टॉक इज अप टुडे। लेकिन सवाल मैं पिछली वीक भी किया सी, साडी सरकारां की कर रही हैं। कल एक साडे जड़े इतों के डिप्टी प्राइम मिनिस्टर भी ने, फाइनेंस मिनिस्टर भी ने, क्रिस्टिया फिलेन, शी वॉज आस्क इन डिटेल इन अंपायर क्लब की तुसी की कर रहे हो, तो उन्हों का उही जी कि असी ऑलरेडी बजट के अंदर प्रोविजन लैके आए हैं। और यह जड़ा है उन्होंने जी एक खास गल उन्होंने जी कही है, कैनेडाज वर्कर बेनीफिट, जे शायद कई लोगों नहीं पता है, कैनेडा वर्कर बेनीफिट दिता जा रहा है, यह उन्होंने है जे कोई बंदा सिंगल हैगा तो उन्होंने 1395 डॉलर दिते जाते हैं, जे वो इनकम 22,944 तो लैके 32,002 तक हैगी है, यानी जे 32,000 की इनकम है उस तो बाद थोड़ा जीरो है, लेकिन जे 22,900 की इनकम हैगी है नैट इनकम, फिर थोड़ा 1395 डॉलर सरकार एक दे रही है। और इस अलावा तो जे फैमिलीज की नैट इनकम 26,000 तो घट हैगी है तो सरकार उन्होंने फिर 2400 डॉलर एक दे रही है, लेकिन जे थोड़ी इनकम 42,000 है फिर प्रोरेटा बेसिस से मिलता है, प्लस डिसेबिलिटी वाले का बेनीफिट थोड़ा जा सरकार ने वधाया। ओल्ड एज सिक्योरिटी लिए सरकार यह कहती है कि जहां जे बजुर्गों की उम्र 75 साल तो वध है तो उन्होंने 10% रेज जड़ा है ओल्ड एज सिक्योरिटी दिता है, बट दैट इज वेरी स्मॉल बेनीफिट। जिस तरह मैं पिछले हफ्ते भी दसिया कि बोथ अपोनेंट पार्टीज कंजरवेटिव एंड एनडीपी आर डिमांडिंग कि इनफ्लेशन पैकेज लिया जाए। इनफ्लेशन पैकेज ऑलरेडी इंग्लैंड ने अनाउंस किया है और जर्मनी ने अनाउंस किया है। आई एम क्वाइट होपफुल दैट दिस गवर्नमेंट विल बी पुश्ड कि कोई इनफ्लेशन पैकेज लेके आया जाए, बजाए कि इंटरस्ट रेट जी है, ठीक है इंटरस्ट रेट जड़ा है ये थ्रू तुसी कुछ चीजा कंट्रोल कर सकते हैं, लेकिन जड़िया बाकी चीजा है सप्लाई चेन है, लेबर शॉर्टेज है, या होर जड़िया एनर्जी प्राइसिज है, दिस गोज एज पर द इंटरनेशनल प्राइसिज, तो इस करके ये संभावना हैगी है कि आने वाले टाइम के अंदर शायद सरकार कोई इन्फ्लेशन पैकेज लेके आएगी। नाउ कमिंग बैक टू वेयर शुड यू इन्वेस्ट द मनी राइट नाउ, जिस तरह मैं तुम दसिया कि जी बियर मार्केट है 8-9 महीने चलती हैगी, ये बियर मार्केट जी है ये 2-3 महीने हुए इट कुड स्टे अनदर 3-4 मंथ्स, थर्ड क्वार्टर के अंदर जड़िया यू शुड एक्सपैक्ट अ गुड ग्रोथ, दैट इज द टाइम दैट यू शुड बी थिंकिंग टू इन्वेस्ट द मनी राइट नाउ, कैश इज द किंग। और किसी की बहकावे च ना हो जे तुसी ऑलरेडी इन्वेस्टमेंट की हुई है, होल्ड ऑन टू योर इन्वेस्टमेंट्स क्योंकि इट विल टेक 18 मंथ्स टू रिकवर योर ऑल लॉसेस, एंड द की इज टू स्टिक टू योर इन्वेस्टमेंट्स एंड डू नॉट मेक एनी मोर हेस्टी मूव्स। और जेकर थानू कोई अपने पोर्टफोलियो बारे सैकंड ओपीनियन चाहिए है, या तुसी कोई इस खिते नू ज्वाइन करना चाहते हैं, या तुसी कोई इंश्योरेंस बारे कोई सवाल हैगा, देन गिव मी ए कॉल, मेरा डायरेक्ट लाइन नंबर है जी 416-573-4798 पंजाबी 416-573-4798। थैंक यू
सो मच जी। और इंश्योरेंस डिपो तो हर हफ्ते फ्राइडे दिन इकोनॉमिक स्नैपशॉट पेश करते हैं सुरेंद्र पाल जी। थैंक यू सर। एक और इंग्लिश और पंजाबी फोन नंबर दे दो बस।
श्योर जी, माय डायरेक्ट लाइन नंबर इज, अगेन आई फॉरगेट टू मेंशन वन न्यूज के एक जान के बड़ी हैरानी हुई कि एक बी क्लास लेंडर कंपनी है मैजेंटा, दे स्टॉप टेकिंग इवन मॉर्गेज एप्लीकेशन, उन्होंने पॉज लगा दिता है कि इवन यू कुड सी इवन द लेंडर्स आर सो स्ट्रेसफुल एंड सो स्केयर्ड ऑफ लेंडिंग मनी, सो दैट इज द सिनेरियो, दैट्स व्हाई आई से टू यू नाउ कैश इज द किंग। और मेरा डायरेक्ट लाइन नंबर है 416-573-4798 416-573-4798। थैंक यू जी।
थैंक यू सर। थैंक यू सो मच। हाँ जी इंद्रदीप जी, तुम ऑन द नेक्स्ट कॉल, गो अहेड।
सत्या दो गल्लां करने हैं। एक तो जी तुसीं बाबे वाली गल की आ, जे कित मौका लग्या ना जर्नलिज्म दे नाल ही संबंधित हैगे ने, शायद होणगे अजे भी, दिल्ली बेस्ड सीगे पत्रकार ओ सुशील कालड़ा।
अच्छा।
उन्हां ने एक बुक लिखी सीगी निक्का नमाणा, बुक हिंदी च ओरिजिनल, उहदा पंजाबी तर्जमा भी हैगा आ, बट उहदा नां निक्का नमाणा है जिहड़ा कि पंजाबियां वाला नां है।
अच्छा।
उन्होंने बड़ी वो कहते भी मैं एज अ जर्नलिस्ट वो करैक्टर फॉलो भी किया कि बाबा बनाया जाता एक छोट आम बंदे बाबे किवें फिर सिस्टम यूज करता है, तो जदों वो बाबा उन्ना यूजफुल नहीं रहा उस सिस्टम, तो किवें फिर ਉਸ ਬਾਬੇ ਤੋਂ ਖਹਿੜਾ ਛਡਾਇਆ ਜਾਂਦਾ, ਉਹ ਬੜੀ ਬੜੀ ਵਧੀਆ ਜਿਹੀ ਚੀਜ਼ ਲੱਗੀ ਸੀਗੀ, ਮੌਕਾ ਲੱਗਿਆ ਉਹਨੂੰ ਪੜ੍ਹ ਕੇ ਦੇਖਿਓ। ਤੇ ਬਾਕੀ
ਸੁਸ਼ੀਲ ਕੁਮਾਰ ਹੈ,
ਸੁਸ਼ੀਲ ਕਾਲੜਾ,
ਸੁਸ਼ੀਲ ਕਾਲੜਾ, ਠੀਕ ਹੈ,
ਹਾਂਜੀ। ਤੇ ਬੁੱਕ ਦਾ ਨਾਮ ਹੈ ਜੀ ਨਿੱਕਾ ਨਿਮਾਣਾ,
ਨਿੱਕਾ ਨਿਮਾਣਾ। ਅੱਛਾ,
ਤੇ ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਜਿਹੜੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਦੀ ਗੱਲ ਕੀਤੀ ਸੀਗੀ ਵੀ ਚਪੇੜਾਂ ਖਾਧੀਆਂ ਵੀ ਤੇ ਆਹ ਵੀ ਕੀਤਾ ਉਹ ਵੀ ਕੀਤਾ, ਮੇਰਾ ਖਿਆਲ ਹੈ ਵੀ ਉਹ ਸਾਰੀ ਚੀਜ਼ ਤਜਿੰਦਰਪਾਲ ਬੱਗੇ ਵਾਲੇ ਕੇਸ 'ਚ ਸਾਹਮਣੇ ਆ ਗਈ ਹੈ ਵੀ ਜੇ ਇੱਕ ਪਾਸੇ ਚਪੇੜਾਂ ਖਾ ਕੇ ਵੀ ਤੁਸੀਂ ਕੁਛ ਨਹੀਂ ਕਰਦੇ, ਦੂਜੇ ਪਾਸੇ ਜੇ ਕਿਸੇ ਨੇ ਕੁਛ ਲਿਖਤਾ ਜਾਂ ਬੋਲਤਾ ਤੇ ਆਲ ਦੀ ਵੇ, ਕਿਉਂਕਿ ਦਿੱਲੀ ਦੇ ਵਿੱਚ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਆ ਵੀ ਲਾਅ ਇਨਫੋਰਸਮੈਂਟ ਜਿਹੜੀ ਆ ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈਗੀ। ਹੁਣ ਮੈਨੂੰ ਨਹੀਂ ਪਤਾ ਵੀ ਉਹ ਜਿਹੜੀਆਂ ਚਪੇੜਾਂ ਖਾਧੀਆਂ ਗੂਰੀ ਬਸ ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ ਜਾਂ ਕੀ ਸੀਗਾ, ਕਿਉਂਕਿ ਚਲੋ ਪੁਲਿਸ ਹੀ ਉਹਨਾਂ ਦੇ ਅੰਡਰ ਹੈ ਨੀ, ਤੇ ਜਿੱਥੇ ਪੁਲਿਸ ਉਹਨਾਂ ਦੇ ਅੰਡਰ ਆ ਗਈ, ਉਹਨਾਂ ਦੀ ਪਾਰਟੀ ਦੀ ਸਰਕਾਰ ਬਣ ਗਈ, ਸਾਰਾ ਕੁਛ ਹੋ ਗਿਆ, ਉੱਥੇ ਫਿਰ ਕੀ ਕੁਛ ਹੋਇਆ ਤੇ ਕਿਵੇਂ ਦੋ ਤਿੰਨ ਸਟੇਟਾਂ ਦੇ ਜਿਹੜੇ ਆ ਪੁਲਿਸ ਵਾਲੇ ਆਪਸ ਲੜਦੇ ਫਿਰਦੇ ਰਹੇ ਤੇ ਕੀ ਕੁਛ ਹੋਇਆ, ਆਪਾਂ ਸਾਰਿਆਂ ਨੇ ਉਹ ਡਰਾਮਾ ਦੇਖਿਆ ਹੀ ਆ
ਜੀ ਜੀ।
ਤੇ ਜਿਹੜਾ ਇਹਨਾਂ ਕੀ ਕਹਿਣਾ ਚਾਹੁੰਦਾ ਸੀਗਾ, ਕਿਉਂਕਿ ਕਈ ਵਾਰੀ ਇਹ ਹੁੰਦਾ ਆ ਆਪਣੇ ਪੰਜਾਬ ਦੇ ਵਿੱਚ, ਖਾਸ ਕਰਕੇ ਆਪਾਂ ਕਹਿੰਦੇ ਆ ਵੀ ਭਾਈ ਬਹੁਤੀ ਵਾਰੀ ਇਮਾਨਦਾਰ ਵੀ ਹੁੰਦੇ ਆ ਜਿਨ੍ਹਾਂ ਦੇ ਕੋਈ ਚਾਂਸ ਨਹੀਂ ਲੱਗਦਾ ਬੇਈਮਾਨੀ ਕਰਨ ਦਾ, ਜਦੋਂ ਕੋਈ ਬੇਈਮਾਨੀ ਕਰਨ ਦਾ ਚਾਂਸ ਲੱਗੇ ਉਦੋਂ ਹੀ ਪਤਾ ਲੱਗਦਾ ਵੀ ਵਾਕਈ ਬੰਦਾ ਇਮਾਨਦਾਰ ਆ ਕਿ ਕਿੱਥੇ ਆ।
ਦੇਖੋ ਇੰਦਰਦੀਪ ਸਾਹਿਬ, ਤੁਹਾਡਾ ਪੁਆਇੰਟ ਬਹੁਤ ਵੈਲਿਡ ਨੇ, ਸਾਰੀ ਗੱਲ ਤੁਹਾਡੀ ਬਹੁਤ ਬਿਲਕੁਲ ਵੈਲਿਡ ਆ, ਔਰ ਮੈਂ ਤੁਹਾਡੇ ਨਾਲ 100% ਐਗਰੀ ਕਰਦਾ ਇਸ ਗੱਲ ਤੇ ਕਿ ਕੇਜਰੀਵਾਲ ਸਾਹਿਬ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ, ਜਿਹੜਾ ਕਿ ਇਹਨਾਂ ਨੇ ਉਹਦੇ ਬੱਗੇ ਦੇ ਘਰ ਪੁਲਿਸ ਭੇਜ ਦੇਣਾ, ਔਰ ਫਿਰ ਆਪਣੇ ਦੋਸਤ ਦੇ ਘਰ ਜਿਹੜਾ ਤੁਹਾਨੂੰ ਅਰਵਿੰਦ ਕਹਿ ਕੇ ਬੁਲਾਉਂਦਾ, ਤੁਹਾਡਾ ਨਿੱਜੀ ਦੋਸਤ ਹੈ, ਪਾਰਟੀਆਂ ਤੋਂ ਪਹਿਲਾਂ ਤੁਹਾਡਾ ਦੋਸਤੀ ਰੱਖੀ ਹੈ ਜਿਸ ਬੰਦੇ ਨੇ, ਕੁਮਾਰ ਵਿਸ਼ਵਾਸ ਨੇ, ਉਹਦੇ ਘਰ ਤੁਹਾਡੀ ਨਿੱਜੀ ਰੰਜਿਸ਼ ਹੈ, ਔਰ ਉਹਨੇ ਤੁਹਾਡੇ ਖਿਲਾਫ ਬਿਆਨ ਹੀ ਦਿੱਤਾ ਨਾ ਵੀ ਇਹ ਬੰਦਾ ਖਾਲਿਸਤਾਨੀਆਂ ਦਾ ਸਮਰਥਕ ਆ ਜਾਂ ਜੋ ਵੀ ਹੈ, ਕਿੱਡੀ ਕੁ ਵੱਡੀ ਗੱਲ ਸੀ। ਔਰ ਤੇਜਿੰਦਰ ਬੱਗੇ ਨੇ ਵੀ ਗੱਲਾਂ ਹੀ ਕੀਤੀਆਂ, ਔਰ ਫਿਰ ਅਲਕਾ ਲਾਂਬਾ, ਕੱਲ੍ਹ ਤੱਕ ਤੁਸੀਂ ਉਹਨੂੰ ਭੈਣ ਕਹਿੰਦੇ ਸੀਗੇ, ਕੱਲ੍ਹ ਤੱਕ ਤਾਂ ਮਾਰੀ ਮੂੰਹ ਬੋਲੀ ਬਹਿਨ ਸੀ ਆਪਕੀ, ਅੱਜ ਤੁਸੀਂ ਅਲਕਾ ਲਾਂਬਾ ਦੇ ਘਰ ਪੁਲਿਸ ਭੇਜ ਦਿੱਤੀ, ਔਰ ਉਹ ਵੀ ਕਿੱਥੋਂ ਭੇਜੀ? ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦਿੱਲੀ ਪੁਲਿਸ ਇਹਨਾਂ ਦੇ ਕਬਜ਼ੇ 'ਚ ਨਹੀਂ, ਤਾਂ ਪੰਜਾਬ ਦੀ ਪੁਲਿਸ ਪਹਿਲੀ ਵਾਰੀ ਕਬਜ਼ੇ 'ਚ ਆਈ ਹੈ ਇਹਨਾਂ ਦੇ, ਅਤੇ ਉੱਥੇ ਭੇਜਤੀ। ਉਹ ਕੇਜਰੀਵਾਲ ਸਾਹਿਬ ਦੀ ਬੜੀ ਗਲਤ ਜਜਮੈਂਟ ਹੈ, ਮੈਂ ਉਹਨੂੰ ਬਿਲਕੁਲ ਕੰਡੈਮ ਕਰਦਾ, ਡਿਸਐਗਰੀ ਕਰਦਾ, ਬਟ ਦੇਖੋ ਬੇਈਮਾਨੀ ਜਿਹੜੀ ਹੈ ਜਾਂ ਕਰਪਸ਼ਨ ਹੈ ਉਹ ਹਜੇ ਤੱਕ ਤਾਂ ਮੇਰਾ ਵਿਸ਼ਵਾਸ ਬਰਕਰਾਰ ਹੈ, ਔਰ ਮੇਰੇ ਖਿਆਲ ਨਾਲ ਰਹੇਗਾ ਵੀ। ਆਈ ਡੋਂਟ ਥਿੰਕ ਸੋ ਕਿ ਕਰਪਸ਼ਨ ਡਾਇਰੈਕਟਲੀ ਪੈਸਾ ਖਾਣਾ ਜਾਂ ਆਪਣੇ ਮੰਤਰੀਆਂ ਨੂੰ ਪੈਸੇ ਖਾਣ ਦੀ ਗੱਲ ਕਹਿਣਾ ਜਾਂ ਡਰੱਗ ਵੇਚਣੀ ਹੈ, ਇਹ ਕੰਮ ਦੇ ਵਿੱਚ ਭਗਵੰਤ ਮਾਨ ਸਾਹਿਬ, ਕੇਜਰੀਵਾਲ ਸਾਹਿਬ ਅਤੇ ਈਵਨ ਮਨੀਸ਼ ਸਿਸੋਦੀਆ ਫੋਰ ਦੈਟ ਮੈਟਰ, ਇਹ ਤਾਂ ਤਿੰਨ ਜਣੇ ਮੈਨੂੰ ਲੱਗਦਾ ਨਹੀਂ ਕਿ ਕਦੇ ਵੀ ਕਰਨਗੇ, ਮੈਨੂੰ ਨਹੀਂ ਲੱਗਦਾ ਉਹ ਕਰਨਗੇ। ਬਾਕੀ ਪਤਾ ਨਹੀਂ ਇੰਦਰਜੀਤ ਸਾਹਿਬ, ਪਰ ਇਸ ਮਾਮਲੇ 'ਚ ਮੈਂ ਸ਼ੋਰ ਹਾਂ, ਕਾਫੀ ਹੱਦ ਤੱਕ ਮੈਂ ਕੌਨਫੀਡੈਂਟ ਹਾਂ। ਹੁਣ ਇਹ
ਐਗਜ਼ਾਮਪਲ ਸਿਰਫ ਜਿਹੜੀ ਉਹ ਕਰਪਸ਼ਨ ਵਾਲੀ ਗੱਲ ਆ ਉਹ ਮੈਂ ਸਿਰਫ ਐਜ਼ ਐਨ ਐਗਜ਼ਾਮਪਲ ਦਿੱਤੀ ਸੀਗੀ।
ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸਰ, ਆਪਾਂ ਉੱਥੇ ਵਰਡ ਮਿਸਯੂਜ਼ ਹੋ, 100% ਮਿਸਯੂਜ਼ ਹੈ ਸਰ, ਪਲੀਜ਼। ਹਾਂਜੀ
ਜਿਹੜੀ ਮੇਰੀ ਉਹ ਕਰਪਸ਼ਨ ਵਾਲੀ ਗੱਲ ਨਹੀਂ, ਮੈਂ ਉਹ ਸਿਰਫ ਐਜ਼ ਐਨ ਐਗਜ਼ਾਮਪਲ ਯੂਜ਼ ਕੀਤੀ ਸੀਗੀ, ਕਿਉਂਕਿ ਅਜੇ ਤੱਕ ਮੇਰਾ ਖਿਆਲ ਹੈ ਵੀ ਕਰਪਸ਼ਨ ਦੇ ਐਂਗਲ ਤੋਂ ਕੋਈ ਜੇ ਕੋਈ ਗੱਲ ਹੈ ਹੋਊਗੀ ਵੀ ਤੇ ਸਾਹਮਣੇ ਨਹੀਂ ਆਈ, ਬਟ ਜਿਹੜੇ ਕਰਪਟ ਬੰਦਿਆਂ ਨੂੰ ਫੜ ਫੜ ਕੇ ਕਹਿੰਦੇ ਘੁੰਮਦੇ ਐਮ ਐਲ ਏ ਨੂੰ ਤੇ ਪੁਰਾਣੇ ਮੰਤਰੀਆਂ ਨੂੰ ਜਿਵੇਂ ਅਰੈਸਟ ਕੀਤਾ ਜਾ ਰਿਹਾ, ਹੋ ਸਕਦਾ ਆ ਵੀ ਕਰਪਸ਼ਨ ਦੇ ਮੁੱਦੇ ਤੇ ਇਹ ਜਿਹੜੀ ਆ ਚੰਗਾ ਕੰਮ ਕਰ ਜਾ।
ਨਹੀਂ ਉਹਦੇ ਤੇ ਸਰ ਮੈਨੂੰ ਦੇਖੋ, ਇਹ ਤਾਂ ਹੋ ਸਕਦਾ ਵੀ ਕੱਲ ਨੂੰ ਕਿਸੇ ਦੇ ਡਰ ਦੇ ਮਾਰੇ, ਕਿਸੇ ਦੇ ਪ੍ਰੈਸ਼ਰ ਦੇ ਮਾਰੇ, ਡਰ ਵੀ ਸਕਦੇ ਨੇ, ਪ੍ਰੈਸ਼ਰ ਵੀ ਹੋ ਸਕਦਾ ਵੀ ਕਿਸੇ ਨੂੰ ਅਰੈਸਟ ਨਾ ਕਰਨ, ਇਹ ਮੈਂ ਸ਼ਾਇਦ ਮੇਰੇ ਮੰਨਣ 'ਚ ਆ ਜਾਏ ਗੱਲ ਕਿ ਭਗਵੰਤ ਮਾਨ ਸਾਹਿਬ ਤੇ ਪ੍ਰੈਸ਼ਰ ਹੈ। ਕਈ ਵਾਰ ਹੁੰਦਾ ਜੀ ਪ੍ਰੈਸ਼ਰ, ਦੇਖੋ ਇਨਸਾਨ ਨੇ ਜ਼ਿੰਦਗੀ ਵੀ ਜੀਣੀ ਹੈ, ਕਈ ਕੇਜਰੀਵਾਲ ਸਾਹਿਬ ਤੇ ਵੀ ਪ੍ਰੈਸ਼ਰ ਹੋਣ, ਡਰ ਹੋਣ, ਲੇਕਿਨ ਇਹ ਗੱਲ ਮੈਂ ਜ਼ਿੰਦਗੀ ਭਰ ਨਹੀਂ ਮੰਨਾਂਗਾ ਜੇ ਕਿ ਜੀ ਕੇਜਰੀਵਾਲ ਸਾਹਿਬ ਆਪ ਕਰਪਸ਼ਨ 'ਚ ਲੱਗ ਗਏ ਜਾਂ ਮਨੀਸ਼ ਸਿਸੋਦੀਆ ਜਾਂ ਭਗਵੰਤ ਮਾਨ ਸਾਹਿਬ ਜੀ ਆਪ ਕਰਪਸ਼ਨ 'ਚ ਲੱਗ ਗਏ, ਨਹੀਂ। ਉਹ ਜੇ ਕੱਲ੍ਹ ਨੂੰ ਆਏਗੀ ਵੀ ਗੱਲ ਤਾਂ ਉਹ ਫਿਰ ਕੋਈ ਸਾਜਿਸ਼ ਹੀ ਹੋਏਗੀ, ਇਹ ਆਪ ਨਹੀਂ ਕਰਦੇ। ਹਾਂ, ਪੁਲਿਸ ਦਾ ਮਿਸਯੂਜ਼ ਇਹਨਾਂ ਨੇ ਬਿਲਕੁਲ ਕੀਤਾ ਹੈ, ਮੈਂ ਖੁਦ ਹੈਰਾਨ ਹਾਂ ਵੀ ਤੁਸੀਂ ਜਿਹੜੇ ਬੰਦੇ ਨੇ ਤੁਹਾਡੇ ਕੋਲ, ਔਰ ਤੇਜਿੰਦਰ ਬੱਗਾ ਕੱਲ੍ਹ ਤੱਕ ਉਹਨੂੰ ਜਾਣਦਾ ਕੋਈ ਨਹੀਂ ਸੀ, ਹੁਣ ਤੁਸੀਂ ਉਹਦੀ ਐਮਐਲਏ ਦੀ ਸੀਟ ਪੱਕੀ ਕਰਾਤੀ ਅਗਲੀ ਵਾਰ, ਐਮਪੀ ਵੀ ਬਣ ਸਕਦਾ। ਠੀਕ ਹੈ ਇੰਦਰਦੀਪ ਸਾਹਿਬ, ਠੀਕ ਹੈ, ਥੈਂਕ ਯੂ ਸਰ, ਥੈਂਕ ਯੂ, ਆਲਵੇਜ਼ ਪਲੇਅਰ, ਥੈਂਕ ਯੂ, ਥੈਂਕਸ ਫੋਰ ਕਾਲ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਉਹ ਕਹਿੰਦੇ ਜੀ ਸਾਡੇ ਸਪੋਂਸਰ ਪਿੱਛੇ, ਅਨਿਲ ਜੀ ਅਤੇ ਨਸੀਬ ਸੰਧੂ ਸਾਹਿਬ ਤੁਸੀਂ ਹੋਲਡ ਕਰ ਲਓ, ਬਾਕੀ ਸਾਰਿਆਂ ਦੀ ਕਾਲਸ ਵੀ ਅਸੀਂ ਬਿਲਕੁਲ ਲਵਾਂਗੇ, ਲੇਕਿਨ ਸਾਡੇ ਸਪੋਂਸਰ ਜੀ ਮਾਹੀ ਜੀ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਇਸ ਵੀਕਐਂਡ ਦੇ ਉੱਤੇ ਸੈਟਰਡੇ ਔਰ ਸੰਡੇ, ਮੈਂ ਦੁਬਾਰਾ ਤੁਹਾਨੂੰ ਯਾਦ ਕਰਾ ਦੇਵਾਂ, ਸੈਟਰਡੇ ਨੂੰ ਸਾਡੀ ਜਿਹੜੀ ਮੇਜਰ ਇੰਟਰਸੈਕਸ਼ਨ ਆ ਉਹ ਬੋਵੇਡ ਔਰ ਹੋਰ ਅੰਟੈਰੀਓ ਬੁਵੇਡ ਐਂਡ ਹਾਈਵੇ 10 ਵੀ ਅਸੀਂ ਉਹਨੂੰ ਕਹਿੰਦੇ ਹਾਂ, ਬੁਵੇਡ ਐਂਡ ਹੋਰ ਅੰਟੈਰੀਓ ਦੇ ਉੱਤੇ ਅਸੀਂ ਆ ਰਹੇ ਹੈਗੇ ਹਾਂ। ਰੋਨਾਸ ਦਾ ਜਿਹੜਾ ਸਟੋਰ ਹੈਗਾ ਉੱਥੇ ਤੁਸੀਂ ਆਉਣਾ ਹੈਗਾ, ਸੋ ਬੁਵੇਡ ਐਂਡ ਹੋਰ ਅੰਟੈਰੀਓ ਅਸੀਂ ਲਾਈਵ ਲੋਕੇਸ਼ਨ ਕਰਨ ਜਾ ਰਹੇ ਹਾਂ ਦੁਪਹਿਰੇ 1 to 5 PM ਤੱਕ ਸਾਡੀ ਟੀਮ ਹਾਜ਼ਰ ਹੋਏਗੀ। ਕੋਈ ਵੀ 30% ਵੈਸੇ ਹੀ ਔਫ ਹੈ, ਫਿਰ ਹੋਰ ਬੜੇ ਸਾਰੇ ਡਿਸਕਾਊਂਟ ਨੇ, $100 ਦਾ ਗਿਫਟ ਕਾਰਡ ਹੈ, ਕਰਦਾ ਕੋਈ ਵੀ ਛੋਟੇ ਤੋਂ ਛੋਟਾ ਬੜੇ ਤੋਂ ਬੜਾ ਕੋਈ ਵੀ ਸਮਾਨ ਲੈਣਾ, $250 ਅਸੀਂ ਉਸ ਹਰ ਜਦੋਂ ਵੀ ਹੁੰਦੀ ਹੈ ਮੈਂ ਆਪ ਜਾਂਦਾ, ਮੈਂ ਆਪ ਹਾਜ਼ਰ ਹੁੰਦਾ, ਮੈਂ ਆਪ ਜਾ ਕੇ ਚੈੱਕ ਜਿਹੜਾ ਉਸੇ ਵੇਲੇ ਦੇ ਦੇਈਦਾ $250 ਦਾ। ਔਰ ਪਿਛਲੀ ਹਰ ਲਾਈਵ ਲੋਕੇਸ਼ਨ ਦੇ ਬੜੇ ਸਾਰੇ ਸਾਡੇ ਲਿਸਨਰਸ ਨੇ ਲਏ ਨੇ ਚੈੱਕ, ਉਹ ਵੀ ਮਿਲੇਗਾ। ਬਾਹਰ ਤੁਹਾਡਾ ਮਿਲਣ ਦਾ ਮੌਕਾ ਮਿਲਦਾ ਹੈ, ਬਾਹਰ ਅਸੀਂ ਚਾਹ ਪਕੌੜਿਆਂ ਦਾ ਵੀ ਇੰਤਜ਼ਾਮ ਹੁੰਦਾ ਹੈ ਸਾਡੇ ਕੋਲ, ਸੋ ਤੁਸੀਂ ਜ਼ਰੂਰ ਆਓ ਔਰ ਆ ਕੇ ਤੁਸੀਂ ਸ਼ੋਪਿੰਗ ਕਰਨੀ ਹੈਗੀ ਹੈ। ਔਰ ਇਸ ਸੰਡੇ ਨੂੰ ਅਸੀਂ ਪਹੁੰਚਾਂਗੇ ਹਾਰਟਲੇਕ, ਹਾਰਟਲੇਕ ਜਿਹੜਾ ਲੋਸ ਦਾ ਸਟੋਰ ਹੈ ਅਸੀਂ ਉੱਥੇ ਪਹੁੰਚ ਰਹੇ ਹਾਂ, ਹਾਰਟਲੇਕ ਯਾਨੀ ਕਿ 410 ਔਰ ਬੁਵੇਡ ਦੀ ਇੰਟਰਸੈਕਸ਼ਨ ਦੇ ਉੱਤੇ ਬ੍ਰੈਮਟਨ ਦੇ ਵਿੱਚ। ਕੋਈ ਵੀ ਜਾਣਕਾਰੀ ਲੈਣੀ ਹੈ ਚਾਹੇ ਕਾਲ ਕਰੋ ਜਾਂ ਟੈਕਸਟ, ਚਾਹੇ ਕਾਲ ਕਰੋ ਜਾਂ ਟੈਕਸਟ, ਮੈਂ ਫਿਰ ਦੁਬਾਰਾ ਦੱਸ ਦਵਾਂ ਨੰਬਰ 416-475-5000 ਕ੍ਰਿਕਟ ਦਾ ਵੀ ਜਿਹੜਾ ਮੈਚ ਉੱਥੇ ਇਕੱਠੇ ਬੈਠ ਕੇ ਦੇਖਾਂਗੇ ਇਸ ਵੀਕਐਂਡ ਤੇ, ਮੈਚ ਇਸ ਲਈ ਇੰਟਰਸਟਿੰਗ ਹੁੰਦਾ ਨਜ਼ਰ ਆ ਰਿਹਾ, 26 ਦੇ ਦੂਸਰੀ ਵਿਕਟ ਗਿਰ ਗਈ ਹੈ। ਸੋ ਇੰਡੀਆ ਜੇ ਜਿੱਤਦਾ ਹੈ ਆਵੇਸ਼ ਖਾਨ, ਬੜੀ ਜ਼ਬਰਦਸਤ ਬੋਲਿੰਗ ਆਵੇਸ਼ ਖਾਨ ਕਰਾ ਰਹੇ ਨੇ, ਸੋ ਜੇ ਇੰਡੀਆ ਮੈਚ ਜਿੱਤਦਾ ਹੈ ਤਾਂ ਫਿਰ 5th T20 ਦੇਖਣ ਦਾ ਬੜਾ ਮਜ਼ਾ ਆਏਗਾ, ਔਰ ਉਦਣ ਤੁਹਾਡੇ ਨਾਲ ਲਾਈਵ ਡਿਸਕਸ਼ਨ ਵੀ ਅਸੀਂ ਕਰਾਂਗੇ 5th T20 ਦੀ, ਸੋ ਤੁਸੀਂ ਜ਼ਰੂਰ ਦਰਸ਼ਨ ਦੇਣੇ ਆ ਜੀ। ਮੈਂ ਚਾਹਾਂਗਾ ਮਾਹੀ ਜੀ ਸਪੋਂਸਰ ਜ਼ਰੂਰ ਲਾਓ ਕਰ ਦਿਓ ਸਾਡੇ ਸਪੋਂਸਰ ਪਲੀਜ਼।
ਜੀ ਬਿਲਕੁਲ ਯੁਧਵੀਰ ਜੀ, ਜਗਦੀਪ ਜੀ ਵੀ ਹਮਾਰੇ ਸਾਥ ਹੈ, ਉਨਸੇ ਵੀ ਬਾਤ ਕਰਨੀ ਹੈ।
ਜਗਦੀਪ ਸਾਚਾ ਸਾਹਿਬ ਨਾਲ ਜੁੜ ਗਏ ਨੇ। ਹਾਂਜੀ ਸਾਚਾ ਸਾਹਿਬ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ? ਹੈਲੋ,
ਹਾਂਜੀ ਸਰ, ਹੈਪੀ ਫਰਾਈਡੇ ਸਰ, ਸਤਿ ਸ੍ਰੀ ਅਕਾਲ,
ਨਮਸਕਾਰ। ਓ ਦਾ ਬਿਗ ਗਾਇ, ਹੈਪੀ ਫਰਾਈਡੇ ਸਰ ਜੀ, ਕੀ ਹਾਲ ਹੈ, ਠੀਕ ਹੈ? ਹਾਂਜੀ ਕੁਇਕਲੀ ਜਾਣਕਾਰੀ ਦੇ ਦਿਓ, ਸਮੇਂ ਸਾਡੇ ਕੋਲ 2 ਮਿੰਟ ਬਚੇ ਨੇ ਬਸ ਜੀ।
ਹਾਂਜੀ ਹਾਂਜੀ, ਐਲਐਮਐਲ ਮੋਰਗੇਜ ਸਰ, ਦੇਖੋ ਜਿਵੇਂ ਸਾਰੇ ਜੀ, ਮੈਂ ਜਿੰਨੇ ਵੀ ਸਾਡੇ ਆਪਣੇ ਸਪੈਸ਼ਲਿਸਟ ਆ ਰਹੇ ਨੇ ਜਾਂ ਕੰਸਲਟੈਂਟ ਆ ਰਹੇ ਨੇ, ਸਾਰਿਆਂ ਨੂੰ ਇੱਕੋ ਹੀ ਗੱਲ ਹੈਗਾ ਕਿ ਇਨਫਲੇਸ਼ਨ ਇੰਨੀ ਹੋ ਗਈ ਹੈ ਜਾਂ ਇੰਟਰਸਟ ਰੇਟ ਇੰਨੇ ਵਧ ਗਏ ਨੇ ਜਾਂ ਮੋਰਗੇਜਸ ਦਾ ਕਿਆ ਹੋ ਰਿਹਾ ਹੈਗਾ, ਤੇ ਇਹ ਮੈਂ ਸਭ ਨੂੰ ਇਹ ਰਿਕੁਐਸਟ ਕਰਾਂਗਾ ਕਿਉਂਕਿ, ਔਰ ਉਹ ਗਲਤ ਵੀ ਨਹੀਂ ਹੈਗੇ ਨੇ, ਦੇ ਆਰ ਰਾਈਟ, ਕਿਉਂਕਿ ਇਹ ਉਸ ਵੇਲੇ ਉਹ ਟਾਈਮ ਹੈਗਾ ਜਿਹਦੇ ਵਿੱਚ ਸਾਨੂੰ ਬਹਿ ਕੇ ਇੱਕ ਰੀਅਸੈਸ ਕਰਨਾ ਚਾਹੀਦਾ, ਸਾਨੂੰ ਫਾਈਨੈਂਸ਼ੀਅਲ ਰਿਵਿਊ ਕਰਨਾ ਚਾਹੀਦਾ, ਤੇ ਕਿਉਂਕਿ ਮੈਂ ਇਸ ਇੰਡਸਟਰੀ ਦੇ ਨਾਲ ਅਟੈਚ ਹੈਗਾ, ਫਾਈਨੈਂਸ ਤੇ ਰੀਅਲ ਅਸਟੇਟ ਦੇ ਨਾਲ, ਬਹੁਤ ਵਨ ਸਟੋਪ ਸ਼ਾਪ ਐਲਐਮਐਲ ਮੋਰਗੇਜਸ, ਸਾਡੇ ਕੋਲ ਮੋਰ ਦੈਨ 50 ਲੈਂਡਰਸ ਹੈਗੇ ਨੇ, 50 ਤੋਂ ਉੱਪਰ ਲੈਂਡਰ ਹੈਗੇ ਨੇ, ਗੁੱਡ ਕ੍ਰੈਡਿਟ ਬੈਡ ਕ੍ਰੈਡਿਟ ਹਾਲੇ ਵੀ ਮੋਰਗੇਜਸ ਹੋ ਰਹੀਆਂ ਨੇ, ਅਜਿਹੀ ਗੱਲ ਨਹੀਂ ਕਿ ਮੋਰਗੇਜ ਨਹੀਂ ਹੋ ਰਹੀਆਂ ਨੇ, ਕਿਉਂਕਿ ਜਦ ਤੱਕ ਇਹ ਸਟ੍ਰੈਸ ਟੈਸਟ ਜਦ ਤੱਕ ਇਹ ਨਹੀਂ ਪੁੱਛੇ ਡਿਫਰੈਂਸ਼ੀਏਟ ਕਰਦੇ ਨੇ ਜ਼ਿਆਦਾ, ਤਦ ਤੱਕ ਬੰਦੇ ਕੁਆਲੀਫਾਈ ਕਰ ਰਹੇ ਨੇ। ਐਂਡ ਗੁੱਡ ਲੱਕ ਇਹ ਹੈ ਕਿ ਸਾਡੇ ਲੋਕਾਂ ਦੀ ਕਿ ਸਾਡੇ ਜਿਹੜੇ ਹੁਣ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਨੇ ਸਕਿੱਲਡ, ਖਾਸ ਕਰਕੇ ਉਹ IT ਸੈਕਟਰ ਤੋਂ ਕਾਫ਼ੀ ਆ ਰਹੇ ਨੇ, ਅਤੇ ਉਹਨਾਂ ਦੀ ਇਨਕਮ ਪੈਕੇਜਸ ਵੀ ਮੈਂ ਵੇਖਦਾ ਹਸਬੈਂਡ ਵਾਈਫ ਦੇ ਵਿਚਕਾਰ $1.5-2 lakh ਵੀ ਹੈਗੀ ਹੈ ਆਰਾਮ ਨਾਲ,
ਜਾਣਕਾਰੀ ਲੈ ਸਕਦੇ ਹੋ 416-475-5000 Have a wonderful weekend. Thank you.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
مسجد ابراہیم ایک فنڈ ریزنگ ایونٹ کا انعقاد کر رہا ہے جو جون 18 شام 6 PM ٹورنٹو میریٹ مارکم میں ہونے جا رہا ہے۔ اس فنڈ ریزنگ میں دنیا کے مشہور گیسٹ سپیکر شیخ اعلی السید شرکت کریں گے۔ مسجد ابراہیم کی تعمیر کو پورا کرنے کے لیے $600,000 کی ضرورت ہے۔ آپ سب سے گزارش ہے اس نیک کام میں اپنا حصہ ضرور ڈالیں۔ مزید معلومات کے لیے کال کیجیے تنویر سلطان 416-566-3830
ٹرکنگ والے ویرو دھیان نال سنو، ٹرک جدہ دا بھی چلاؤنے ہو، مینوئل جا آٹومیٹک، کوئک ٹرک لیوب چیتے آہی نہ رکھیو، ٹرک دی بڑھیا سروس لئی کوئک ٹرک لیوب، لو جی تیجی لوکیشن بھی کھول دیا، ایگزٹ 579 فرام ہائی وے 401 ان ناپنی، آہو جی کوئی اپوائنٹمنٹ نہیں، ڈرائیو تھرو فیسلٹی، ایگزٹ 579 فرام ہائی وے 401 ان ناپنی، کوئک ٹرک لیوب دا ون سٹاپ شاپ، 519-622-0660 جا quickcontractlube.com QTL بیکاز وی کیئر۔
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨ
ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
ਸ਼ਾਹ ਇੰਟਰਟੇਨਮੈਂਟ ਕੇ ਨਾਸਿਰ ਸ਼ਾਹ ਲੇਕਰ ਆ ਰਹੇ ਹੈ ਦੁਨੀਆ ਕਾ ਮਕਬੂਲ ਤਰੀਨ